ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਉਹ ਕਥਾ ਦਾ ਪ੍ਰਵਾਹ ਆਸਾ ਰਾਗ ਦੇ ਅੰਦਰ ਆਸਾ ਦੀ ਵਾਰ ਦੇ ਪਿੱਛੇ 14 ਸਲੋਕ ਹੋ ਚੁੱਕੇ ਹੈ। 15ਵਾਂ ਸਲੋਕ ਜਿਸਦੀ ਵਿਚਾਰ ਹੋਣੀ ਹੈ, ਸਲੋਕ ਦੀ ਉਥਾਨ ਕਾ ਹੈ ਕਿ ਜਿਸ ਵਕਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਏ ਭੋਇੰ ਦੀ ਤਲਮੰਡੀ ਨਨਕਾਣਾ ਸਾਹਿਬ ਬਰਾਜ ਰਹੇ ਸਨ, ਤੇ ਉਸ ਵੇਲੇ ਜਦੋਂ 10 ਕੁ ਵਰੇ ਦੀ ਉਮਰ ਹੋ ਗਈ, ਉਸ ਵਕਤ ਇਹਨਾਂ ਦੇ ਪਿਤਾ ਬਾਬਾ ਕਲਿਆਣ ਚੰਦ ਜੀ ਤੇ ਲਾਲ ਚੰਦ ਜੀ ਨੇ ਆਪਸ ਵਿੱਚ ਵਿਚਾਰ ਕੀਤੀ ਕਿ ਛਤਰੀਆਂ ਦੇ ਵਰਣ ਅਨੁਸਾਰ ਆਪਣੇ ਪੁੱਤਰ ਨੂੰ ਜਨੇਊ ਪਹਿਨਾ ਦਿੱਤਾ ਜਾਏ। ਇਸ ਕਰਕੇ ਪੰਡਿਤ ਹਰਦਿਆਲ ਨੂੰ ਬੁਲਾ ਕਰਕੇ ਤੇ ਉਸ ਵੇਲੇ ਗੁਰੂ ਸਾਹਿਬ ਜੀ ਨੂੰ ਜਨੇਊ ਪਾਉਣ ਵਾਸਤੇ ਸਾਰੀ ਜਾਤ ਬਰਾਦਰੀ ਇਕੱਠੀ ਕਰ ਲਈ ਤੇ ਹਰਦਿਆਲ ਪੁਰੋਹਿਤ ਜੀ ਬੁਲਾ ਲਏ। ਮਹਾਰਾਜ ਸਾਹਿਬ ਦੀ ਵਾਸਤੇ ਚੌਂਕੀ ਡਾਹ ਦਿੱਤੀ, ਉਹਦੇ 'ਤੇ ਮਹਾਰਾਜ ਸਾਹਿਬ ਨੂੰ ਬਿਠਾ ਦਿੱਤਾ। ਜਦੋਂ ਬਿਠਾਉਣ ਵਾਸਤੇ ਮਹਾਰਾਜ ਨੂੰ ਪ੍ਰੇਰਿਆ ਗਿਆ, ਆਪ ਜੀ ਚੌਂਕੜਾ ਮਾਰ ਕੇ ਬੈਠ ਗਏ। ਜਿਵੇਂ ਤਾਰਾ ਮੰਡਲ ਦੇ ਵਿੱਚ ਚੰਦਰਮਾ ਸੋਭਾ ਪਾਉਂਦਾ ਹੈ, ਪੂਰਨਮਾਸ਼ੀ ਦੇ ਚੰਦਰਮਾ ਦੀ ਨਿਆਈ ਮਹਾਰਾਜ ਸਾਹਿਬ ਜੀ ਸਜ ਵਜ ਕੇ ਬੈਠ ਗਏ ਤੇ ਸਤਿਗੁਰੂ ਜੀ ਨੇ ਇਕੱਠ ਨੂੰ ਵੇਖ ਕਰਕੇ ਆਪ ਜੀ ਨੇ ਬਚਨ ਕੀਤਾ ਵੀ ਇਹ ਇਕੱਤਰਤਾ ਜਿਹੜੀ ਹੋਈ ਹੈ ਕਿਸ ਵਾਸਤੇ ਹੋਈ ਹੈ, ਮੈਨੂੰ ਚੌਂਕੀ 'ਤੇ ਕਿਸ ਲਈ ਬਿਠਾਇਆ ਗਿਆ ਹੈ। ਸਾਰੇ ਕਹਿਣ ਲੱਗੇ ਤੁਹਾਡੇ ਜਨੇਊ ਪਾਉਣਾ, ਜਨੇਊ ਪਾਉਣ ਦਾ ਸਮਾਂ ਹੋ ਗਿਆ, ਉਮਰ ਤੁਹਾਡੀ 10 ਵਰੇ ਦੀ ਹੋ ਗਈ। ਜਿਸ ਵੇਲੇ ਪੰਡਿਤ ਜਨੇਊ ਪਾਉਣ ਲੱਗਾ ਤਾਂ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਪੁਰੋਹਿਤ ਜੀ ਮੈਂ ਤੁਹਾਡਾ ਸਤਿਕਾਰ ਕਰਦਾ, ਪਰ ਜੇ ਜਨੇਊ ਪਾਉਣ ਲੱਗੇ ਹੋ ਤਾਂ ਫਿਰ ਜਨੇਊ ਐਸਾ ਪਾਓ ਜਿਹੜਾ ਪ੍ਰਲੋਕ ਦੇ ਵਿੱਚ ਨਾਲ ਜਾਵੇ। ਜੇ ਤੇਰੇ ਪਾਸ ਪ੍ਰਲੋਕ ਨੂੰ ਨਾਲ ਜਾਣ ਵਾਲਾ ਜਨੇਊ ਹੈ ਤਾਂ ਪਾ ਦੇ, ਤੇ ਨਹੀਂ ਫਿਰ ਇਹ ਸੂਤਰ ਪਾਉਣ ਦੀ ਲੋੜ ਨਹੀਂ। ਪੰਡਿਤ ਹਰਦਿਆਲ ਜਿਸ ਨੇ ਸਾਰਾ ਕੁਛ ਟੇਵੇ ਦੁਆਰਾ ਵੀ ਜਾਣ ਲਿਆ ਸੀ ਤੇ ਕਰਤਵਾਂ ਦੁਆਰਾ, ਤੇ ਉਹਨੂੰ ਇੱਕ ਇੱਕ ਦਿਨ ਦਾ ਇਤਿਹਾਸ ਯਾਦ ਹੈ ਵੀ ਮਹੀਨਿਆਂ ਦੀ ਉਮਰ ਦਿਨਾਂ ਦੀ ਉਮਰ ਦੇ ਵਿੱਚ ਕੀ ਕਰਤਵ ਕੀਤੇ, ਔਰ ਜਿਨ੍ਹਾਂ ਨੇ 5 ਵਰੇ ਦੀ ਉਮਰ ਦੇ ਵਿੱਚ ਗੋਪਾਲ ਪਾਧੇ ਨੂੰ ਪੜ੍ਹਾ ਦਿੱਤਾ, ਕਾਜੀ ਨੂੰ ਪੜ੍ਹਾ ਦਿੱਤਾ, ਉਹਨੇ ਕਿਹਾ ਵੀ ਸੋਹਣਾ ਮੌਕਾ ਹੈ। ਇਸ ਕਰਕੇ ਪੰਡਿਤ ਹਰਦਿਆਲ ਜਿਹੜਾ ਸੀ ਉਹਨੇ ਬੇਨਤੀ ਕੀਤੀ, ਮਹਾਰਾਜ ਦੇਖੋ ਗੱਲ ਇਹ ਹੈ ਵੀ ਇਹੋ ਜਿਹਾ ਜਨੇਊ ਤਾਂ ਕਿਸੇ ਬ੍ਰਾਹਮਣ ਕੋਲ ਬਣੀ ਜਿਹਾ ਜਿਹਾ ਤੁਸੀਂ ਕਹਿੰਦੇ ਹੋ। ਪੰਡਿਤ ਹਰਦਿਆਲ ਚਾਹੁੰਦਾ ਸੀ ਵੀ ਮੈਨੂੰ ਉਪਦੇਸ਼ ਦੇਣ। ਉਸ ਵਾਤਾਵਰਨ ਦੇ ਵਿੱਚ ਮਹਾਰਾਜ ਸਾਹਿਬ ਜੀ ਨੂੰ ਉਹਨੇ ਬੇਨਤੀ ਕੀਤੀ, ਮੈਂ ਪ੍ਰਲੋਕ ਨੂੰ ਨਿਭਣ ਵਾਲਾ ਜਨੇਊ ਕਿਹੜਾ ਹੁੰਦਾ ਵੀ ਸਾਨੂੰ ਤਾਂ ਉਹਦਾ ਪਤਾ ਵੀ ਨਹੀਂ ਪਾਉਣਾ, ਤਾਂ ਇੱਕ ਪਾਸੇ ਰਿਹਾ, ਨਾ ਮੇਰੇ ਪਾਇਆ ਹੋਇਆ ਨਾ ਕਿਸੇ ਹੋਰ ਬ੍ਰਾਹਮਣ ਦੇ। ਐਸਾ ਅਗਰ ਕੋਈ ਜਨੇਊ ਹੁੰਦਾ ਜਿਹੜਾ ਸਾਡੇ ਬ੍ਰਾਹਮਣਾਂ ਦੇ ਹੁਣ ਤੱਕ 4 ਯੁੱਗਾਂ ਦੇ ਵੀ ਸਾਡੇ ਧਿਆਨ ਵਿੱਚ ਨਹੀਂ ਆਇਆ ਤਾਂ ਫਿਰ ਤੁਸੀਂ ਕਿਰਪਾ ਕਰਕੇ ਦੱਸ ਦਿਓ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਕਿ ਉਹ ਜਨੇਊ ਜਿਹੜਾ ਹੈ ਉਹ ਤਾਂ ਗਿਆਨ ਦਾ ਜਨੇਊ ਹੈ, ਉਹਨੂੰ ਗਿਆਨ ਦੇਣ ਵਾਸਤੇ ਉਸ ਵਾਤਾਵਰਨ ਜੇ ਇਕੱਠ ਹੋਇਆ ਵਾ ਸੀ। ਪੰਡਿਤ ਹਰਦਿਆਲ ਨੂੰ ਫਿਰ ਸਤਿਗੁਰੂ ਮਹਾਰਾਜ ਨੇ ਇਹ ਉਪਦੇਸ਼ ਬਖਸ਼ਿਆ ਹੈ ਜਿਹੜਾ ਵੀ ਅੱਜ ਸ਼ਬਦ ਆ ਰਿਹਾ ਹੈ, ਜਿਹਦੇ ਵਿੱਚ ਮਹਾਰਾਜ ਸਾਹਿਬ ਨੇ ਦਿਖਾਵੇ ਦੇ ਇਹ ਕਰਮ ਦਾ ਖੰਡਨ ਕਰਦੇ ਹੋਏ ਕਿ ਜੋ ਹਿੰਦੂ ਦਾ ਚਿੰਨ੍ਹ ਹੈ, ਹਿੰਦੂ ਬਣਾਉਣ ਵਾਸਤੇ ਚਿੰਨ੍ਹ ਪਾਇਆ ਜਾਂਦਾ ਇਹ ਧਾਗੇ ਦਾ, ਅਤੇ ਮੁਸਲਮਾਨ ਬਣਾਉਣ ਵਾਸਤੇ ਸੁਨਤ ਕੀਤੀ ਜਾਂਦੀ ਹੈ ਵੀ ਅਸੀਂ ਤਾਂ ਨਾ ਹਿੰਦੂ ਹਾਂ ਤਾਂ ਨਾ ਮੁਸਲਮਾਨ, ਤਾਂ ਸਾਰਿਆਂ ਦੇ ਸਾਂਝੇ ਆਏ ਹਾਂ। ਇਹ ਕਰਕੇ ਫਿਰ ਮਹਾਰਾਜ ਸਾਹਿਬ ਨੇ ਸਲੋਕ ਉਚਾਰਨ ਕੀਤਾ। ਸੁਣੋ ਜੀ,
ਸਲੋਕ ਮਹੱਲਾ ਪਹਿਲਾ।
ਸਲੋਕ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤਾ ਜੀ।
ਦਇਆ ਕਪਾਹ ਸੰਤੋਖ ਸੂਤ।
ਕਹਿੰਦੇ ਹੇ ਪੰਡਿਤ ਜੀ, ਜੇ ਤੇਰੇ ਕੋਲ ਦਇਆ ਕਰਨਾ ਤੇ ਕਰਨਾ ਰੂਪੀ ਕਪਾਹ ਤੋਂ ਇਹ ਸੰਤੋਖ ਦਾ ਅਰਥ ਹੈ ਸਬਰ। ਸਬਰ ਰੂਪੀ ਸੂਤ ਧਾਗਾ ਡੋਰਾ ਕੱਤਿਆ ਹੋਇਆ ਹੈ ਤਾਂ ਫਿਰ ਉਹ ਤੂੰ ਮੈਨੂੰ ਦੇ। ਇਹਦੇ ਨਾਲ ਹੋਰ ਵੀ ਦੱਸਿਆ
ਜਤ ਗੰਢੀ ਸਤ ਵਟ,
ਜਤ ਇੰਦਰੀਆਂ, ਇੰਦਰੀਆਂ ਨੂੰ ਕਾਬੂ ਕਰਨ ਰੂਪੀ ਇਹਦੇ ਵਿੱਚ ਗੰਢੀ ਗੰਢ ਪਾਈ ਹੋਈ ਹੈ ਜਿਹੜਾ ਜਤ ਰੱਖਣਾ ਤੇ ਇਸ ਕਰਕੇ ਇਹ ਸਤ ਰੂਪੀ ਸੂਤ ਦਾ ਜਿਹੜਾ ਜਨੇਊ ਐਸ ਹੈ ਇਸ ਨੂੰ ਸੱਤ ਦਾ ਹੀ ਵਟ ਚਾੜਿਆ ਹੋਇਆ ਤੇ ਜਤ ਜਿਹੜਾ ਹੈ ਇਹ ਪਾਠ ਪਾਈ ਪੋਲਾ ਜਤ ਹੁੰਦੀ ਹੈ ਜਿਹੜੀ ਜਿਵੇਂ ਪੇਡਾਂ ਦੇ ਉੱਤੇ ਜਿਹੜੀ ਉੱਨ ਹੈ ਵੀ ਬਹੁਤ ਬੜੀ ਬੜੀ ਜਤ ਹੈ ਜਾਂ ਵੀ ਜਤ ਵਾਲਾ ਸੱਪ ਦੇਖਿਆ ਜਾਂ ਫਲਾਣੇ ਬੰਦੇ ਦੇ ਪਿੰਡੇ 'ਤੇ ਜਤ ਹੈ ਜਿਹੜੇ ਵਾਲ ਹੋਣ ਖੜੇ ਉਹਨੂੰ ਤਾਂ ਜਤ ਕਹਿੰਦੇ। ਇਹ ਹੈ ਜਤ। ਜਤ ਦਾ ਮਤਲਬ ਹੈ ਤੇ ਜਿਹੜਾ ਇੰਦਰੇ ਜਿੱਤ ਹੋਣਾ ਹੈ ਜਿਹੜੇ ਸੱਤ ਤੇ ਵੱਟ ਜਿਹੜੇ ਦੋ ਅੱਗੇ ਪਏ ਹੈ ਉਹਨਾਂ ਨੂੰ ਕੱਸ ਕੇ ਬੋਲਣਾ ਹੈ। ਜਤ ਗੰਢੀ ਸੱਤ ਵੱਟ ਤੇ ਸੱਤ ਪ੍ਰਤੱਗੀ ਹੋਣਾ ਇਹ ਉਹਨੂੰ ਵੱਟ ਚੜੇ ਉਹਨੂੰ ਵੱਟ ਨਹੀਂ ਕਹਿਣਾ ਉਹਨੂੰ ਸੱਤ ਨਹੀਂ ਕਹਿਣਾ। ਸੱਤ ਹੁੰਦਾ ਜੇ ਨਿੰਬੂ ਦਾ ਹੋ ਗਿਆ ਸੰਗਤਰੇ ਦਾ ਹੋ ਗਿਆ। ਇਹ ਪਾਠ ਇਸ ਤਰ੍ਹਾਂ ਸੁਧ ਇਸ ਕਰਕੇ ਇਹਨੂੰ ਕੱਸ ਕੇ ਬੋਲਣਾ ਦੋਨਾਂ ਪਾਠਾਂ ਨੂੰ ਜਤ ਪੋਲਾ ਸੱਤ ਤੇ ਵੱਟ ਕੱਸ ਕੇ ਤੇ ਇਸ ਕਰਕੇ ਇੰਦਰੀਆਂ ਤੇ ਕਾਬੂ ਕਰਨ ਰੂਪੀ ਇਹਨੂੰ ਗੰਢਾਂ ਦਿੱਤੀਆਂ ਤੇ ਸੱਤ ਦਾ ਇਹਨੂੰ ਵੱਟ ਚਾੜਿਆ ਹੋਇਆ ਹੈ।
ਇਹੋ ਜਨੇਊ ਜੀ ਅਕਾ,
ਇਹ ਸੂਖਮ ਸਰੀਰ ਦਾ ਜੀ ਜੀਵ ਦਾ ਇਹ ਪਾਉਣ ਯੋਗ ਜਨੇਊ ਹੈ ਇਸ ਕਰਕੇ
ਹਈ ਤਾਂ ਪਾਂਡੇ ਘੱਤ।
ਇਹ ਪਾਂਡੇ ਪੰਡਿਤ ਹਰਦਿਆਲ ਜੀ ਜੇ ਤੇਰੇ ਪਾਸ ਹਈ ਕਹੀਏ ਹੈ ਤਾਂ ਤਦ ਫਿਰ ਸਾਡੇ ਗੱਲ ਵਿੱਚ ਘੱਤ ਪਾ ਦੇ ਫਿਰ ਕੋਈ ਬਾਤ ਨਹੀਂ ਪਰ ਇਹ ਗੁਣ ਚਾਹੀਦੇ। ਜਿਹੜਾ ਜਨੇਊ ਹੈ ਇਹਦੀ ਬਾਬਤ ਥੋੜਾ ਜਿਹਾ ਇਹਦੇ ਤਿੰਨ ਨਾਮ ਨੇ ਤੇ ਇਸ ਨੂੰ ਜਨੇਊ ਜਗਿਓਪਵੀਤ ਦੂਜਾ ਨਾਮ ਇਹ ਵੀ ਹੈ ਇਹਦਾ ਤੇ ਇਸ ਕਰਕੇ ਜਨੇਊ ਨੂੰ ਜੰਜੂ ਵੀ ਕਹਿੰਦੇ ਨੇ। ਤਿਲਕ ਜੰਜੂ ਰਾਖਾ ਪ੍ਰਭਤਾ ਕਾ ਤੇ ਚੌਥਾ ਇਹਦਾ ਨਾਮ ਬ੍ਰਹਮ ਸੂਤਰ ਵੀ ਹੈ। ਇਹ ਨਾਮ ਇਸ ਦੇ ਹਿੰਦੂ ਮਤ ਦੇ ਸ਼ਾਸਤਰਾਂ ਵਿੱਚ ਜਨੇਊ ਦੇ ਬਣਾਉਣ ਦੀ ਵਿਧੀ ਲਿਖੀ ਹੋਈ ਹੈ। ਇਹ ਜਾਣਕਾਰੀ ਵਾਸਤੇ ਭਾਵੇਂ ਸਾਨੂੰ ਇਹਦੀ ਲੋੜ ਨਹੀਂ ਹੈ ਪਰ ਜਾਣਕਾਰੀ ਤਾਂ ਭਾਈ ਕਿਉਂਕਿ ਜਦੋਂ ਸ਼ਬਦ ਜਨੇਊ ਆਇਆ ਹੈ ਵੇਦ ਕਹਿੰਦੇ ਵੀ ਜੇ ਜਨੇਊ ਬਣਾਉਣਾ ਕਿਵੇਂ ਹੈ ਕਹਿੰਦੇ ਜੀ ਵੇਦ ਮੰਤਰ ਪੜ੍ਹ ਕੇ ਬ੍ਰਾਹਮਣ ਆਪ ਕਪਾਹ ਦੇ ਖੇਤ ਵਿੱਚ ਜਾਵੇ। ਵੇਦ ਮੰਤਰ ਪੜ੍ਹ ਕੇ ਉੱਥੋਂ ਕਪਾਹ ਚੁਗੇ ਆਪ ਤੇ ਇਸ ਕਰਕੇ ਫਿਰ ਉਸ ਦੀ ਜਿਹੜੀ ਰੂੰ ਹੈ ਹੱਥਾਂ ਦੇ ਨਾਲ ਬੜੇਵੇਂ ਕੱਢੇ ਹੱਥਾਂ ਦੇ ਨਾਲ ਹੀ ਬੜੇਵੇਂ ਕੱਢੇ ਤੇ ਕੱਢ ਕੇ ਖੂਹ ਦੀ ਮੌਣ ਤੇ ਬੈਠ ਕੇ ਹੱਥ ਵਿੱਚ ਲਾਟੂ ਲੈ ਕੇ ਘੁੰਮਣ ਵਾਲਾ ਜਿਹੜਾ ਯੰਤਰ ਹੁੰਦਾ ਹੈ ਉਹਨੂੰ ਫੇਰ ਕੇ ਸੂਤ ਕਤਨਾ ਕਰੇ ਚਰਖੇ ਦੁਆਰਾ ਨਹੀਂ ਲਾਟੂ ਦੁਆਰਾ। ਖੂਹ ਵਿੱਚ ਲਟਕਾਇਆ ਹੋਇਆ ਲਾਟੂ ਆਪਣੇ ਚੱਕਰ ਦੇ ਨਾਲ ਧਾਗੇ ਨੂੰ ਵੱਟ ਦਿੰਦਾ ਹੋਇਆ ਜਦ ਲੰਮਾ ਸੂਤ ਬਣ ਜਾਵੇ ਤੇ ਜਿਸ ਦੇ ਨਾਲ ਜਨੇਊ ਦਾ ਪ੍ਰਮਾਣ ਪੂਰਾ ਹੋ ਜਾਵੇ ਇਹ ਵਿਧੀ ਅਨੁਸਾਰ ਉਹ ਬਣਾਉਂਦਾ ਖੂਹ ਦੀ ਮੌਣ ਤੇ ਬੈਠ ਕੇ। ਹੁਣ ਦੇਖੋ ਪਹਿਲੀ ਤਾਂ ਕਿੱਡੀ ਖਤਰੇ ਵਾਲੀ ਗੱਲ ਹੈ ਵੀ ਜੇ ਪੰਡਿਤ ਨੂੰ ਚੱਕਰ ਆ ਜਾਵੇ ਖੂਹ 'ਚ ਡਿੱਗੂ ਫਿਰ ਪਰ ਇਹ ਵਿਧਾਨ ਕਹਿੰਦਾ ਵੀ ਉੱਥੇ ਬੈਠ ਕੇ ਬਣਾਵੇ ਤਾਂ ਉਸ ਧਾਗੇ ਨੂੰ ਫਿਰ ਤੇਰਾ ਕਰੇ ਮਤਲਬ ਤੇਰਾ ਕਰ ਲਿਆ ਤੇ ਫਿਰ ਉਹ ਡੋਰ ਮਤਲਬ ਵੱਟਣੀ ਹੈ ਇਹਨਾਂ ਤੇਰੀ ਤਿੰਨਾਂ ਡੋਰਾਂ ਦਾ ਫਿਰ ਇੱਕ ਅੱਗਰ ਬਣਦਾ ਉਹਨੂੰ ਅੱਗਰ ਕਹਿੰਦੇ ਨੇ। ਦੋ ਅੱਗਰਾਂ ਦਾ ਇੱਕ ਜਨੇਊ ਬਣਦਾ ਜੋ ਦੀਜਾਂ ਦੇ ਪਹਿਨਣ ਯੋਗ ਹੁੰਦਾ ਤੇ ਫਿਰ ਇਹ ਖੱਬੇ ਮੋਢੇ ਤੋਂ ਪਹਿਨ ਕਰਕੇ ਸੱਜੀ ਬੱਖੀ ਪਰ ਲਟਕਾਇਆ ਜਾਂਦਾ। ਪਿੱਤਰ ਕਰਮ ਕਰਨ ਵੇਲੇ ਸੱਜੇ ਮੋਢੇ ਤੇ ਇਹਨੂੰ ਪਹਿਨੀਦਾ। ਮਨੂ ਜੀ ਦੀ ਸਿਮਰਤੀ ਅਨੁਸਾਰ ਬ੍ਰਾਹਮਣ ਦਾ ਜਨੇਊ ਕਪਾਹ ਦਾ ਹੋਣਾ ਚਾਹੀਦਾ, ਛਤਰੀ ਦਾ ਸਣ ਦਾ ਜਨੇਊ ਹੋਣਾ ਚਾਹੀਦਾ, ਬੈਸ ਦਾ ਮੀਡੀਏ ਦੀ ਖੱਲ ਦਾ ਹੋਣਾ ਚਾਹੀਦਾ। ਇਹਦੇ 'ਚ ਵੀ ਇਹਨਾਂ ਨੇ ਵਿਤਕਰਾ ਪਾਇਆ ਹੋਇਆ। ਜਨੇਊ ਸੰਸਕਾਰ ਸਮੇਂ ਬ੍ਰਾਹਮਣ ਨੂੰ ਕਾਲੇ ਹਿਰਨ ਦੀ ਖੱਲ ਪਹਿਨਣੀ ਚਾਹੀਦੀ ਹੈ, ਛਤਰੀ ਨੂੰ ਲਾਲ ਮਿਰਗ ਦੀ ਖੱਲ ਪਹਿਨਣੀ ਚਾਹੀਦੀ ਹੈ, ਵੈਸ਼ਿਆ ਨੂੰ ਬੱਕਰੀ ਦੀ ਖੱਲ ਪਹਿਨਣੀ ਚਾਹੀਦੀ ਹੈ। ਇਹ ਇਹਨਾਂ ਦੇ ਧਰਮ 'ਚ ਲਿਖਿਆ ਹੋਇਆ। ਬ੍ਰਾਹਮਣ ਨੂੰ ਬਿੱਲ ਦਾ ਡੰਡਾ ਰੱਖਣਾ ਚਾਹੀਦਾ, ਛਤਰੀ ਨੂੰ ਬੋਹੜ ਦਾ ਡੰਡਾ ਰੱਖਣਾ ਚਾਹੀਦਾ ਤੇ ਵੈਸ਼ ਜਿਹੜਾ ਉਹ ਪੀਲੂ ਦਾ ਡੰਡਾ, ਇਹ ਡੰਡਿਆਂ ਦੇ ਵਿੱਚ ਵੀ ਵਿਤਕਰਾ ਹੈ। ਇਸ ਕਰਕੇ ਫਿਰ ਇਹਦੇ ਵਿੱਚ ਹੋਰ ਵੀ ਇੱਕ ਵਿਤਕਰਾ ਹੈ, ਗਰਭ ਕਾਲ ਤੋਂ ਲੈ ਕੇ ਭਾਵ ਕਿ ਜੀਵ ਦੇ ਜਨਮ ਤੋਂ ਲੈ ਕੇ ਬ੍ਰਾਹਮਣ ਦਾ ਸੰਸਕਾਰ ਜਨੇਊ ਪਾਉਣ ਦਾ 8ਵੇਂ ਵਰੇ 'ਚ ਕੀਤਾ ਜਾਂਦਾ, ਪਰ ਛਤਰੀ ਦਾ 11ਵੇਂ ਵਰੇ 'ਚ ਜਨੇਊ ਪਾਉਣ ਦੀ ਵਰੀ, 10 ਪੂਰੇ ਹੋ ਕੇ 11ਵਾਂ ਲੱਗਿਆ ਹੋਵੇ ਤੇ ਵੈਸ਼ਿਆ ਦਾ 12ਵੇਂ ਵਰੇ ਦੇ ਵਿੱਚ ਜਨੇਊ ਸੰਸਕਾਰ ਹੋਣਾ ਚਾਹੀਦਾ। ਪਰ ਨਾਰਦ ਮੁਨੀ ਨੇ ਇੱਕ ਹੋਰ ਵੀ ਇਸ ਤਰ੍ਹਾਂ ਦਾ ਕਥਨ ਕੀਤਾ ਵੀ ਰੁੱਤਾਂ ਦੇ ਹਿਸਾਬ 'ਚ ਵੀ ਫਰਕ ਪਾਇਆ। ਬ੍ਰਾਹਮਣ ਦਾ ਜਿਹੜਾ ਜਨੇਊ ਪਾਉਣਾ ਹੈ ਬਸੰਤ ਰੁੱਤ ਵਿੱਚ ਹੋਵੇ, 2 ਮਹੀਨਿਆਂ ਦੀ ਹੁੰਦੀ ਹੈ ਚੇਤ ਵਿਸਾਖ ਦੀ, ਛਤਰੀ ਦਾ ਗਰੀਖਮ ਰੁੱਤ ਵਿੱਚ, ਜੇਠ ਹਾੜ ਦੇ ਵਿੱਚ ਜਨੇਊ ਪਾਇਆ ਜਾਵੇ, ਜਿਹੜਾ ਵੈਸ਼ ਉਹਦਾ ਸਰਦ ਰੁੱਤ ਵਿੱਚ ਜਨੇਊ ਪਾਇਆ ਜਾਵੇ, ਅਸੂਕਤ ਆ ਜਿਹੜਾ, ਇਹ ਜਨੇਊ ਸੰਸਕਾਰ ਹੋਣਾ ਚਾਹੀਦਾ। ਐਸਾ ਇਹਦੇ ਵਿੱਚ ਇਸ ਢੰਗ ਦਾ ਜਿਹੜਾ ਬਿਤਕਰਾ ਕੀਤਾ ਹੋਇਆ ਹੈ। ਮਹਾਰਾਜ ਕਹਿੰਦੇ ਭਾਈ ਤੁਹਾਡਾ ਜਿਹੜਾ ਇਹ ਜਨੇਊ ਹੈ ਇਹਦੀਆਂ ਇਹ ਵਿਧੀਆਂ ਨੇ, ਇਉਂ ਬਣਾਉਂਦੇ ਹੋ, ਇਹਦੇ 'ਚ ਵੀ ਤੁਸੀਂ ਬਿਤਕਰੇ ਰੱਖੇ ਹੋਏ, ਜਨੇਊ 'ਚ ਵੀ ਬਿਤਕਰੇ, ਪਹਿਨਣ ਦੀਆਂ ਰੁੱਤਾਂ ਵਿੱਚ ਵੀ ਬਿਤਕਰੇ, ਉਹਨਾਂ ਦੀ ਉਮਰ ਦੇ ਵਰਿਆਂ ਦੇ ਵਿੱਚ ਵੀ ਬਿਤਕਰੇ, ਅਸੀਂ ਤਾਂ ਸਾਰੇ ਬਿਤਕਰੇ ਚੱਕਣ ਵਾਸਤੇ ਆਏ ਹੋਏ ਹਾਂ, ਇਸ ਕਰਕੇ ਇਹ ਗੱਲ ਤੁਹਾਡੀ ਮੈਨੂੰ ਪਸੰਦ ਨਹੀਂ। ਜੇ ਤੇਰੇ ਕੋਲ ਇਹੋ ਜਿਹੇ ਗੁਣਾਂ ਵਾਲਾ ਜਨੇਊ ਹੈ ਤਾਂ ਫਿਰ ਪਾ ਦੇ ਮੇਰੇ। ਉਹਨੇ ਹੱਥ ਜੋੜ ਲਈ ਵੀ ਮਹਾਰਾਜ ਮੇਰੇ ਕੋਲ ਤਾਂ ਐਸਾ ਹੈ ਨਹੀਂ ਜਨੇਊ। ਹੁਣ ਦੂਸਰੇ ਅਰਥ ਵਿੱਚ ਦੱਸਦੇ ਹਨ ਜੇ
ਦਇਆ ਕਪਾਹ ਸੰਤੋਖ ਸੂਤ,
ਸਾਰਿਆਂ ਜੀਵਾਂ ਜਿੰਨੇ ਵੀ ਜੀਵਨ 68 ਤੀਰ ਸਗਲਪੁਨ ਜੀਵ ਦਇਆ ਪ੍ਰਵਾਨ, ਸਾਰੇ ਜੀਵ ਜਨਤਾ ਤੇ ਦਇਆ ਕਰਨੀ, ਤਰਸ ਕਰਨਾ, ਕਿਸੇ ਨੂੰ ਦੁੱਖ ਨਾ ਦੇਣਾ, ਇਹ ਹੈ ਕਪਾਹ। ਚਿੱਤ ਦਾ ਸੰਤੋਖੀ ਹੋਣਾ, ਸਬਰ ਕਰਨਾ, ਇਹ ਸੂਤ ਦੀ ਨਿਆਈ ਹੈ। ਤੇ ਅੱਗੇ ਹੁਣ ਦੱਸਦੇ ਨੇ ਜਤ
ਜਤ ਗੰਢੀ ਸਤ ਵਟ,
ਜਤ ਰੱਖਣ ਰੂਪ ਇਹਨੂੰ ਗੰਢਾਂ ਦੇਣੀਆਂ, ਏਕਾ ਨਾਰੀ ਜਤੀ ਹੋ ਜੇ ਗ੍ਰਿਸਤੀ ਹੈ ਪਰ ਨਾਰੀ ਧੀ ਭੈਣ ਵਿਖਾਉਣਾ, ਜੇ ਤਿਆਗੀ ਹੈ ਤਾਂ ਬਿਲਕੁਲ ਵੀ ਫਿਰ 8 ਕਿਸਮ ਦੇ ਮੈਥਨ ਤੋਂ 8 ਪ੍ਰਕਾਰ ਦਾ ਜਿਹੜਾ ਇਹਦਾ ਮੈਥਨ ਦੱਸਿਆ, ਮੈਥਨ 8 ਪ੍ਰਕਾਰ ਕਵਜੋ ਕਹਿਓ ਬਖਿਆਨ, ਫਿਰ ਉਹ 8 ਤਰ੍ਹਾਂ ਦਾ ਹੈ, ਸਰਵਣ ਕੀਰਤਨ ਸਿਮਰਨ ਚਿਤਬਤਵਾਤ ਏਕਾਂਤ ਦ੍ਰਿੜ ਸੰਕਲਪ ਪ੍ਰਯਤਨ ਤਨ ਪ੍ਰਾਪਤ ਅਸ਼ਟਕ ਹੰਤ, ਫਿਰ 8 ਤੋਂ ਬਚ ਕੇ ਰਹੇ। ਇਸ ਕਰਕੇ ਸਤ ਪ੍ਰਤਗੀ ਹੋਵੇ, ਸਬਰ ਵਾਲਾ ਹੋਵੇ, ਸੱਚੇ ਪੁਰਖਾਂ ਦੀ ਸੰਗਤ ਕਰਨ ਵਾਲਾ ਹੋਵੇ, ਸਤ ਦਾ ਦੂਜਾ ਅਰਥ ਹੈ, ਜਾਂ ਫਿਰ ਸਤਵਾਦੀ ਹੋਣਾ, ਇਹਨੂੰ ਬਟ ਚੜਨਾ ਗਿਆਨ ਦੇ ਜਨੇਊ ਨੂੰ।
ਇਹੋ ਜਨੇਊ ਜੀਵ ਕਾ,
ਇਹ ਜੀਵ ਆਤਮਾ ਦਾ ਜਨੇਊ ਪਰਲੋਕ ਦੇ ਚ ਸੂਖਮ ਸਰੀਰ ਦੇ ਪਹਿਨਣ ਵਾਲਾ ਜਨੇਊ ਹੈ, ਇਸ ਕਰਕੇ
ਹਈ ਤਾਂ ਪਾਂਡੇ ਘੱਤ,
ਇਹ ਪੰਡਿਤ ਜੀ ਤੁਹਾਡੇ ਪਾਸ ਜੇ ਹਈ ਹੈ ਤਾਂ ਬੇਸ਼ਕ ਪਾ ਦਿਓ। ਫਿਰ ਜਨੇਊ ਦਾ ਜਿਹੜਾ ਅਲੰਕਾਰ ਹੈ ਇਹਦੇ ਤੇ ਉਹ ਇਸ ਤਰ੍ਹਾਂ ਦੇ ਵਿਚਾਰ ਹੈ, ਮਹਾਂਪੁਰਖਾਂ ਨੇ ਕਥਨ ਕੀਤੀ ਸੀ ਇਹ ਕਿ ਬੁੱਧ ਰੂਪ ਤਾਂ ਧਰਤੀ ਸਮਝਣੀ, ਇਹਦੇ ਸ਼ਰਧਾ ਰੂਪੀ ਬੀਜ ਇਹ ਬੜੇਮਾ ਸਮਝਣਾ, ਕਪਾਹ ਬੜੇਵੇਂ ਤੋਂ ਬੀਜਣ 'ਤੇ ਹੁੰਦੀ ਹੈ ਨਾ, ਇਹ ਤੋਂ ਫਿਰ ਜਿਹੜੀ ਕਰਨਾ ਮੈਤਰੀ ਮੁਦਤਾ ਅਪੇਖਿਆ ਇਹਦੀਆਂ ਟਹਿਣੀਆਂ ਪੈਦਾ ਹੋਣਗੀਆਂ। ਸਤ ਸੰਤੋਖ ਰੂਪੀ 2 ਪੱਤੇ, ਜਦੋਂ ਕਪਾਹ ਜੰਮਦੀ ਹੈ ਪਹਿਲਾਂ 2 ਪੱਤੇ ਨਿਕਲਦੇ ਆ, ਅਤੇ ਗੁਰਾਂ ਦੀ ਪ੍ਰਾਪਤੀ ਰੂਪ ਇਹ ਟਿੰਡਾ ਲੱਗਦਾ ਜਿਹਦੇ 'ਚ ਕਪਾਹ ਬੰਦ ਹੁੰਦੀ ਹੈ, ਗੁਰਾਂ ਦਾ ਉਪਦੇਸ਼ ਸਰਵਣ ਕਰਨ ਰੂਪ ਪੂਣੀਆਂ ਹਨ, ਇਹਦੀਆਂ ਪੂਣੀਆਂ ਕਤਣੀਆਂ ਹੁੰਦੀਆਂ ਜਿਹੜੀਆਂ, ਅੰਤਹ ਕਰਨ ਰੂਪੀ ਚਰਖ ਹੈ, ਮੋਹ ਦਾ ਤਿਆਗ ਰੂਪੀ ਤਕਲ ਹੈ ਉਹਦੇ ਵਿੱਚ, ਇਸ ਵਿੱਚ ਮੰਨਣ ਰੂਪ ਕਤਣੇ ਕਰਕੇ ਅਤੇ ਦਇਆ ਰੂਪੀ ਕਪਾਹ ਦੀ ਰੂਹ ਨਿਕਲਦੀ ਹੈ, ਜੋ ਗੁਰੂ ਸਾਹਿਬ ਜੀ ਨੇ ਸਿੱਖਾਂ ਦੇ ਅੰਦਰ ਸੰਤੋਖ ਰੂਪੀ ਲਾਹਾ ਵਸਾਉਣਾ ਹੈ, ਨਿਧਿਆਸਨ ਰੂਪੀ ਸੂਤ ਬਣਾਉਣਾ ਹੈ, ਜਾਂ ਫਿਰ ਸਮਝ ਲਓ ਵੀ ਸਾਧ ਸੰਗਤ ਦੇ ਵਿੱਚ ਮਿਲ ਕੇ ਗਿਆਨ ਰੂਪੀ ਸੂਤ ਬਣਾਉਣਾ ਹੈ। ਪੰਡਤ ਦੀ ਪ੍ਰਤੱਖ ਜਨੇਊ ਤਾਂ ਟੁੱਟ ਜਾਂਦਾ ਹੈ, ਉਹਨੂੰ ਮੈਲ ਵੀ ਲੱਗ ਜਾਂਦੀ ਹੈ, ਉਹ ਸੜ ਵੀ ਜਾਂਦਾ, ਉਹ ਗੁਆਚਿਆ ਵੀ ਜਾ ਸਕਦਾ, ਪਰ ਇਹ ਜਿਹੜਾ ਸਾਡੇ ਵਾਲਾ ਜਨੇਊ ਹੈ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਸਿੱਖਾਂ ਨੂੰ ਇਹੋ ਜਿਹਾ ਜਨੇਊ ਦਿੱਤਾ ਹੈ,
ਨਾ ਇਹੋ ਟੁੱਟੈ ਨਾ ਮਲ ਲੱਗੈ,
ਇਹ ਗਿਆਨ ਦਾ ਜਨੇਊ ਨਾ ਤਾਂ ਟੁੱਟਦਾ ਅਤੇ ਨਾ ਇਹਨੂੰ ਮੈਲ ਲੱਗਦੀ ਹੈ, ਭਾਵ ਕਿ ਇਸ ਨੂੰ ਪਾਪਾਂ ਦੀ ਮੈਲ ਬਣੀ ਲੱਗਦੀ, ਇਹ ਐਸਾ ਹੈ,
ਨਾ ਇਹੋ ਜਲੈ ਨਾ ਜਾਏ,
ਇਹ ਗਿਆਨ ਦਾ ਜਨੇਊ ਸਰੀਰ ਦੇ ਸੜਨ ਦੇ ਨਾਲ ਸੜਦਾ ਵੀ ਨਹੀਂ ਹੈ, ਪੁੰਨਾਂ ਦੇ ਨਾਸ ਹੋਣ ਦੀ ਨਿਆਈ ਕਿਤੇ ਜਾਏ ਜਾਂਦਾ ਵੀ ਨਹੀਂ ਹੈ, ਇਹ ਸਦੀਵ ਰਹਿੰਦਾ ਜੀਵ ਦੇ ਨਾਲ, ऐसा जनेऊ पहनना चाहिए।
धन सो मानस नानका,
धन गुरु नानक साहब कहते हैं किसे ओ मानस मनुख धनता दे योग कहे जा सकते हैं जेड़े ऐसा जनेऊ जड़ा है
जो गल चले पाए,
जेड़े ज्ञान रूपी जनेऊ नू अंतशकर रूपी गल दे विच कंठ दे विच पाए पा के परलोक नू चले हन। ए विचार सुन के सारे हैरान रहे कि भी दस वरिया की उम्र है किड्डी बड़ी ज्ञान दी, पंडित तो बहुत ही किरत किरत हो गया। जदों सतगुरु ने वचन कहे पंडित हरदयाल दी लिव लग गई, एकाग्र हो गया, बैराग विच आके लिव लग गई, उहदी चुप ही हो गया। जिहड़े होर ब्राह्मण कोल बैठे सी फिर वह कहण लगे हे बालक यह तां सनक सनंदन सनातन संत कुमारां आदिक ने भी पहने, तू उदों वड्डा हो गया तू कहते नहीं पहनता, पहनता जनेऊ। यह सतयुग दे विच जनेऊ सोने का हुंदा सी, त्रेते दे विच चांदी का जनेऊ हुंदा सी, द्वापर दे विच जनेऊ तांबे का, ते हुण कलयुग दे सूत का जनेऊ है। यह इस करके बालक यह युगां की मर्यादा अनुसार भी बदले, कहिंदे देखो भी जिहड़ा सत हुंदा है सच तां बदलदा नहीं हुंदा, तुहाडा जनेऊ चारे युगां च बदलदे ही आ रहा है, सोने तो चांदी का हो गया, चांदी तो फिर अगे तो इस प्रकार तांबे का हो गया, तांबे तो हुण सूत का हो गया। तो महाराज साहब जी फिर बोले कहण लगे मैं थोनू इहदी होर जानकारी दिंदा जिहड़ी तुसीं मैनू दे रहे हो ना भी चार युगां दे विच सोने का चांदी का तांबे का ते सूत का हुण होण लग्या। महाराज साहब जी फिर फरमान कीता
चौकड़ मुल अणाया,
हे पंडितो सतयुग दे विच इहदा जिहड़ा मुल सी चार दवानियां दा सी, चार दवानियां दे अठ आने बन जांदे, इह मुल सी इहदा चार दवानियां दा सी, त्रेते दे विच चार आनियां दा रह गया, इहदी कीमत घट गई, द्वापर दे विच चार पैसियां दा हो गया इह। हुण जिहड़ा चौकड़ है इहदी कीमत किन्नी रह गई दसदे हन, चौकड़ मुल अणाया, इह चौकड़ चार कौडियां दी कीमत दा जनेऊ रह गया हुण तुहाडा, चार कौडियां कीमत है इस दे।
बह चौके पाया,
जो तुसी पंडतां नूं जिहड़े जो तुसी पंडित जिहड़े लोक ते इह मुल दे के पंडतां दे कोलों अणाया मंगा लिया है ते चौंके दे उते बैठ करके पाया पौना कर दे हो, ये मर्यादा बना ली है।
सिखा कन चढ़ाइया,
इहनूं सिखा ही बोलना, सिखा नहीं बोलना, बिंदी नहीं लगनी चाहीदी इत्थे, सिखा सिख्या कहिंदे फिर कन दे विच चढ़ाइया चाढ़ दित्तियां कि अज तो तेरा ब्राह्मण गुरु जड़ा ना अगे बोलो जी गुर
ब्राह्मण थिया,
उहदे कन विच की कहा भी अज तो तेरा गुरु ब्राह्मण हो गया, इस करके ब्राह्मण नूं गुरु मनना, एडी चलाकी ते चुस्ती दे नाल ते धर्म दे विच लिआउण वास्ते भी गुरु पदवी अपने कोल रखी अग्ञानी लोकां ने, गुरु सदाए अग्ञानी अंधा किसो मार्ग पाए। इस करके कबीर साहब जदों ज्ञानवान हो गए ब्रह्म ज्ञान होण तों की कहा उन्होंने कबीर बामन गुरु है जगत का भगतन का गुर नाहे, अर्ज उर्ज कै पचमुआ चारो बेदों माहे, मेरा गुरु कोई नहीं है। तो इस करके जां फिर उस वेले ਇਹ ਕਿਹਾ ਕਿ ਸਿੱਖਾ ਚੋਟੀ ਭਾਵ ਬੋਧੀ ਜ਼ਰੂਰ ਰੱਖਣੀ ਹੈ ਜੇ ਬਾਕੀ ਦੇ ਕੇਸ ਬਣਾਉਣੇ ਆ, ਅਤੇ ਜਦੋਂ ਕਿਰਿਆ ਕਰਨੀ ਹੈ ਲਘੂ ਸ਼ੰਕਾ ਕਰਨੀ ਹੈ ਜਾਂ ਜੰਗਲ ਮੈਦਾਨ ਜਾਣਾ ਮਲ ਤਿਆਗ ਮਲ ਮੂਤਰ ਤਿਆਗਣ ਵੇਲੇ ਜਨੇਊ ਕੰਨ ਦੇ ਵਿੱਚ ਚਾੜ ਲੈਣਾ, ਸਿੱਖਾ ਕੰਨ ਚੜਾਈ ਕੰਨ 'ਤੇ ਰੱਖਣਾ ਤਾਂ ਕਿ ਇਹਦਾ ਅਦਬ ਰਹੇ। ਤੋ ਇਸ ਕਰਕੇ ਇਹ ਇਹਨਾਂ ਦਾ ਇਸ ਤਰ੍ਹਾਂ ਦਾ ਵਰਤਾਰਾ ਜਿਹੜਾ ਦੇਖ ਕੇ, ਪਰ ਵਾਹਿਗੁਰੂ ਦੇ ਪਿਆਰੇ ਜਿਹੜੇ ਭਗਤ ਨੇ ਅਤੇ ਇਹਨਾਂ ਦੇ ਗੁਰੂ ਬਣਨ ਤੋਂ ਜਵਾਬ ਦਿੱਤਾ ਕਬੀਰ ਸਾਹਿਬ ਨੇ, ਬਗਾਵਤ ਕੀਤੀ ਵੀ ਤੁਸੀਂ ਭਾਈ ਸੰਸਾਰ ਦੇ ਗੁਰੂ ਬਣੇ ਰਹੋ, ਗੁਰੂ ਤਾਂ ਹੁੰਦਾ ਜਿਹੜਾ ਗਿਆਨ ਦੇਵੇ, ਗਿਆਨ ਤੁਹਾਡੇ ਕੋਲ ਹੈ ਨਹੀਂ। ਤੋ ਅੱਗੇ ਦੱਸਦੇ ਹਨ ਮਹਾਰਾਜ
ਉਹ ਮੁਆ ਉਹ ਝੜ ਪਿਆ,
ਜਦੋਂ ਪ੍ਰਾਰਬਧ ਪੂਰੀ ਹੋ ਗਈ, ਜਦੋਂ ਉਹ ਜਨੇਊ ਧਾਰਨ ਵਾਲਾ ਪੁਰਸ਼ ਜਿਹੜਾ ਮੁਆ ਮਰ ਗਿਆ, ਇਹਨੂੰ ਮੂਆ ਨਹੀਂ ਕਹਿਣਾ ਕਿਉਂਕਿ ਔਂਕੜ ਹੈ ਦਲੈਂਕੜ ਨਾ ਲੱਗ ਜਾਵੇ, ਮੁਆ ਜਿਵੇਂ ਪਾਠ ਸੁਣਿਆ, ਜਦੋਂ ਮਰ ਗਿਆ ਤਾਂ ਉਹ ਜਨੇਊ ਜਿਹੜਾ ਸੀ ਉਹ ਝੜ ਪਿਆ, ਸਰੀਰ ਦਾ ਸੰਸਕਾਰ ਕੀਤਾ ਅੱਗ ਦੇ ਵਿੱਚ ਝੜ ਗਿਆ ਉਹ ਵੀ। ਇਸ ਪ੍ਰਕਾਰ ਦੀ ਹਾਲਤ ਹੋਈ
ਵੇ ਤੱਗਾ ਗਿਆ।
ਜੀਵ ਕੋਲ ਗਿਆਨ ਦਾ ਜਨੇਊ ਨਾ ਹੋਣ ਕਰਕੇ ਆ ਜਿਹੜਾ ਤੁਹਾਡੇ ਵਾਲਾ ਜਨੇਊ ਹੈ ਬੇਤੱਗਾ, ਭਾਵ ਕੀ ਹੈ ਜਨੇਊ ਤੋਂ ਬਿਨਾਂ ਹੀ ਪ੍ਰਲੋਕ ਦੇ ਵਿੱਚ ਚਲਾ ਗਿਆ। ਉੱਥੇ ਤਾਂ ਫਿਰ ਜਨੇਊ ਗਿਆਨਾਂ ਨਾਲ ਕੀ ਫਾਇਦਾ ਹੋਇਆ।
ਮਹੱਲਾ ਪਹਿਲਾ,
ਅੱਗੇ ਮਹੱਲਾ ਉਚਾਰਨ ਕੀਤਾ ਸਤਿਗੁਰੂ ਜੀ ਦੇ ਤਾਂ ਹੀ। ਫਿਰ ਜਿਹੜੇ ਛੱਤਰੀ ਬੈਠੇ ਸੀ ਬ੍ਰਾਹਮਣ ਤਕਰਾਦ ਤੇ ਚੁੱਪ ਮਹਾਰਾਜ ਨੇ, ਹਰਦਿਆਲ ਪੰਡਿਤ ਦੀ ਉਈ ਲਿਵ ਲੱਗੀ ਤੇ ਫਿਰ ਛੱਤਰੀ ਬੋਲੇ, ਕਹਿੰਦੇ ਤੁਸੀਂ ਕਿਉਂ ਨੀ ਜਨੇਊ ਪਾਉਂਦੇ? ਸਾਡੇ ਸਾਰਿਆਂ ਦੇ ਵੇਖ ਲੈ ਜਨੇਊ ਪਾਏ ਹੋਏ ਨੇ, ਤੂੰ ਹੁਣ ਕੁਲ ਤੋਂ ਵੱਖਰੀ ਰੀਤ ਚਲਾਏਂਗਾ? ਇਸ ਨਾਲ ਧਰਮ ਰਹਿੰਦਾ ਹੈ। ਸਤਿਗੁਰੂ ਜੀ ਫਰਮਾਉਂਦੇ ਨੇ, ਕਹਿੰਦੇ ਸੁਣੋ ਫਿਰ ਅਸਲੀ ਧਰਮ ਕੀ ਹੈ, ਤੁਸੀਂ ਜਨੇਊ ਪਾ ਕੇ ਕੀ ਕਰ ਰਹੇ ਹੋ?
ਲੱਖ ਚੋਰੀਆਂ ਲੱਖ ਜਾਰੀਆਂ।
ਜਨੇਊ ਪਾ ਕੇ ਤੇ ਲੱਖਾਂ ਹੀ ਜਿਹੜੀਆਂ ਚੋਰ ਚੋਰੀਆਂ ਕਰਨ ਵਾਲੇ ਜਨੇਊ ਵੀ ਪਾਏ ਨੇ ਤੇ ਚੋਰੀਆਂ ਵੀ ਕਰਦੇ, ਤੇ ਲੱਖਾਂ ਹੀ ਯਾਰੀਆਂ ਭਾਵ ਵਿਭਿਚਾਰ ਕਰਦੇ ਹੈ। ਇਸ ਪ੍ਰਕਾਰ ਤੁਹਾਡੀ ਹਾਲਤ ਹੈ।
ਲੱਖ ਕੂੜੀਆਂ ਲੱਖ ਗਾਲ,
ਤੇ ਲੱਖਾਂ ਹੀ ਕੂੜੀਆਂ ਝੂਠੀਆਂ ਗਵਾਹੀਆਂ ਦਿੰਦੇ ਹੋ, ਲੱਖਾਂ ਹੀ ਇੱਕ ਦੂਸਰੇ ਨੂੰ ਗਾਲਾਂ ਕੱਢਦੇ ਹੋ, ਤੇ ਇਸੇ ਤਰ੍ਹਾਂ ਲੱਖਾਂ ਹੀ ਬੁਰਾਈਆਂ ਵਾਲੀਆਂ ਗੱਲਾਂ ਕਰਦੇ ਹੋ। ਗਾਲ ਗੱਲਾਂ ਦਾ ਨਾਮ ਵੀ ਹੈ, ਤੁਸੀਂ ਲੱਖਾਂ ਹੀ ਗੱਲਾਂ ਕਰਦੇ ਹੋ ਔਰ ਝੂਠੀਆਂ ਗੱਲਾਂ ਹੁੰਦੀਆਂ ਨੇ, ਬਨੌਟੀ ਬਣਾ ਬਣਾ ਕੇ ਆਪਣੀ ਪੂਜਾ ਦੀਆਂ ਗੱਲਾਂ ਕਰਦੇ ਹੋ, ਜਾਂ ਫਿਰ ਬ੍ਰਾਹਮਣ ਪੂਜਾ ਦੀਆਂ ਗੱਲਾਂ ਕਰਦੇ ਹੋ। ਤੁਸੀਂ ਬਈ ਜਿੰਨੇ ਛੱਤਰੀ ਹੋ, ਝੂਠ ਬੋਲ ਬੋਲ ਕੇ ਝੂਠ ਦੀ ਕਮਾਈ ਕਰਦੇ ਹੋ। ਇਸ ਪ੍ਰਕਾਰ ਇਹ ਜਨੇਊ ਦਾ ਕੋਈ ਲਾਭ ਨਾ ਹੋਇਆ।
ਲੱਖ ਠੱਗੀਆਂ ਪਹਿਨਾਮੀਆਂ,
ਲੱਖਾਂ ਠੱਗੀਆਂ ਲੁੱਟਾਂ ਖੋਹਾਂ ਕਰਦੇ ਹੋ, ਲੱਖਾਂ ਹੀ ਔਗਣ ਕਰਕੇ ਪਹਿਨਾਮੀਆਂ ਨਾ ਹੁੰਦਾ ਲੁਕੋ ਕੇ ਰੱਖਣੇ, ਤੇ ਇਸ ਪ੍ਰਕਾਰ ਦਾ ਜਿਹੜਾ ਨਾ ਲੁਕੋ ਰੱਖਦੇ ਹੋ, ਆਪਣੇ ਔਗਣ ਛਪਾਉਂਦੇ ਹੋ, ਦੂਜੇ ਦੇ ਜਿਹੜੇ ਔਗਣ ਉਹ ਨਾ ਵੀ ਹੋਣ ਤਾਂ ਵੀ ਲੋਕਾਂ ਨੂੰ ਪ੍ਰਗਟ ਕਰਕੇ ਦੱਸਦੇ ਹੋ।
ਰਾਤ ਦਿਨ ਸਜੀ ਨਾਲ,
ਇਹ ਜੀਵਾਂ ਦੇ ਨਾਲ ਰਾਤ ਦਿਨ ਕੁਕਰਮ ਚਿੰਬੜੇ ਹੋਏ ਨੇ। ਦੱਸੋ ਜਨੇਊ ਉਹਨਾਂ ਨੂੰ ਕੀ ਫਾਇਦਾ ਹੋਇਆ ਜਨੇਊ ਪਾਉਣ ਦਾ, ਕੁਕਰਮ ਨਾਲ ਚਿੰਬੜੇ ਹਨ।
ਤਗ ਕਪਾਹ ਕੱਤੀ ਹੈ,
ਹੇ ਸ਼ਤਰੀਓ ਇਹ ਤਗ ਜਨੇਊ ਇਹ ਤਾਂ ਕਪਾਹ ਹੋ, ਦੋ ਹਾਹੇ ਨੂੰ ਭਾਈ ਧਿਆਨ ਰੱਖਣਾ, ਇਹ ਕਪਾਹ ਲਿਆ ਕੇ ਕੱਤੀਏ ਕੱਤੀ ਦਾ ਹੈ।
ਬ੍ਰਾਹਮਣ ਵੱਟੇ ਆਏ,
ਬ੍ਰਾਹਮਣ ਨੇ ਪਾਉਣ ਵੇਲੇ ਘਰ ਆ ਕੇ ਉਹਨੂੰ ਵੱਟੇ ਵੱਟ ਚਾੜ ਦਿੱਤਾ ਤੇ ਜਨੇਊ ਤਿਆਰ ਇਉਂ ਕਰ ਲਿਆ ਉਸਨੇ।
ਕੋਹੇ ਬੱਕਰਾ ਰਿੰਨ ਖਾਇਆ,
ਫਿਰ ਤੁਹਾਡੀ ਦੇਖੋ ਮਰਿਆਦਾ, ਜੀਵ ਘਾਤ ਕਰਕੇ ਤਾਂ ਤੁਸੀਂ ਪਹਿਲੇ ਹੀ ਤਾਂ ਕੰਮ ਅਧਰਮ ਦਾ ਕਰ ਲਿਆ, ਕਹੇ ਨੀ ਉਹ ਧਰਮ ਹੈ। ਜੀ ਬਦੋ ਕਰ ਧਰਮ ਕਰ ਥਾਪੋ, ਕਾਕੋ ਕਹੋ ਕਸਾਈ, ਕਸਾਈ ਕਿਹਨੂੰ ਕਹੋਗੇ? ਫਿਰ ਧਰਮ ਦੇ ਵਿੱਚ ਲਿਆਉਣ ਵਾਸਤੇ ਕੰਮ ਅਧਰਮ ਦਾ ਕਰਦੇ ਹੋ, ਤੇ ਪਹਿਨਣ ਵੇਲੇ ਬੱਕਰੇ ਨੂੰ ਕਹੋ ਮਾਰ ਕੇ ਰਿੰਨ ਰਿੱਧ ਕੇ ਭਾਵ ਪਕਾ ਕੇ ਉਹਨੂੰ ਖਾਇਆ, ਖਾਦਾ ਨਾਲੇ ਭਾਈਚਾਰੇ ਨੂੰ ਖਿਲਾਇਆ, ਚੰਗਾ ਜਨੇਊ ਹੈ ਤੁਹਾਡਾ।
ਸਭ ਕੋ ਆਖੇ ਪਾਏ,
ਬਸ ਇਹ ਖਾ ਖੂ ਕੇ ਬੱਕਰੇ ਦਾ ਮਾਸ ਮਸਾਲੇ ਮਸੂਲੇ ਪਏ ਸੀ, ਕਹਿੰਦੇ ਹਾਂ ਜੀ ਬਹੁਤ ਵਧੀਆ ਹੋ ਗਿਆ ਜੀ, ਜਨੇਊ ਪੈ ਗਿਆ ਜੀ, ਧਰਮ ਹੋ ਗਿਆ, ਧਰਮ ਹੋ ਗਿਆ। ਆਹ ਤੁਹਾਡੀ ਹਾਲਤ ਹੈ। ਗੁਰੂ ਨਾਨਕ ਸਾਹਿਬ ਕਹਿੰਦੇ
ਸਭ ਕੋ ਆਖੇ ਪਾਏ,
ਫਿਰ ਸਭ ਸਾਰੇ ਲੋਕ ਕਹਿਣ ਲੱਗ ਜਾਂਦੇ ਨੇ ਹਾਂ ਜੀ ਇਹ ਧਰਮ ਚ ਆ ਗਿਆ, ਜਨੇਊ ਪਾਇਆ ਗਿਆ ਜੀ, ਪਾਇਆ ਗਿਆ ਜੀ। ਕਿਉਂ ਮਸਾਲਿਆਂ ਵਾਲਾ ਤੈਨੂੰ ਭੋਜਨ ਮਿਲ ਗਿਆ ਨਾ, ਤੈਨੂੰ ਤਾਂ ਆਪ ਹੀ ਕਹਿਣਾ, ਤੇ ਇਸ ਪ੍ਰਕਾਰ ਦਾ ਫਿਰ ਇਹ ਧਰਮ ਰੂਪੀ ਕਰਮ ਕਰਕੇ ਉਹਨੂੰ ਕਿਉਂ ਕਹਿੰਦੇ ਵੀ ਧਰਮ ਹੈ?
ਹੋਏ ਪੁਰਾਣਾ ਸੁੱਟੀ ਹੈ,
ਤੁਹਾਡਾ ਜਨੇਊ ਹੈ ਜਾਂ ਪਖੰਡ ਨਾਲ ਪਾਇਆ ਤੇ ਜਦੋਂ ਪੁਰਾਣਾ ਹੋ ਗਿਆ ਫਿਰ ਉਹ ਸੁੱਟ ਦਿੱਤਾ, ਕਿਉਂਕਿ ਪੁਰਾਣੇ ਹੋਏ ਨੂੰ ਰੱਖਦੇ ਨੀ, ਮੈਲਾ ਹੋ ਗਿਆ ਤਾਂ ਵੀ ਸੁੱਟ ਦਿੱਤਾ, ਪੁਰਾਣਾ ਹੋ ਗਿਆ ਵੀ ਕਮਜ਼ੋਰ ਹੋ ਗਿਆ ਕਿਤੇ ਟੁੱਟ ਕੇ ਧਰਮ ਨਾ ਟੁੱਟ ਜਾਏ, ਫਿਰ ਉਹ ਸੁੱਟ ਦਿੰਦੇ ਹੋ।
ਭੀ ਫਿਰ ਪਾਈਏ ਹੋਰ,
ਤੇ ਫਿਰ ਜਿਹੜਾ ਹੋਰ ਜਨੇਊ ਪਾਇਆ ਉਹਦੇ ਲਈ ਤਾਂ ਬ੍ਰਾਹਮਣ ਵੀ ਨਹੀਂ ਸੱਦੇ, ਉਹਦੇ ਲਈ ਬੱਕਰਾ ਵੀ ਨਹੀਂ ਮਾਰਿਆ, ਉਹਦੇ ਲਈ ਭਾਈਚਾਰਾ ਵੀ ਨਹੀਂ ਇਕੱਠਾ ਕੀਤਾ, ਉਹ ਬਿਨਾਂ ਹੀ ਅੰਡਬਰ ਤੋਂ ਆਪਣੇ ਆਪ ਹੀ ਪਾ ਲਿਆ ਫਿਰ ਜਦੋਂ ਟੁੱਟ ਗਿਆ। ਇਹ ਕਿਸ ਤਰ੍ਹਾਂ ਦਾ ਤੁਹਾਡੀ ਜਨੇਊ ਆ? ਮਹਾਰਾਜ ਕਹਿੰਦੇ ਅੱਗੇ ਦੱਸਦੇ ਨੇ,
ਨਾਨਕ ਤਗਨ ਟੁੱਟੇ,
ਸਤਿਗੁਰੂ ਜੀ ਕਥਨ ਕਰਦੇ ਹੇ ਭਾਈ ਜੇਕਰ ਬਲ ਵਾਲਾ ਤਾਕਤ ਵਾਲਾ ਜਨੇਊ ਹੁੰਦਾ ਨਾ, ਜਾਂ ਫਿਰ ਜੇਕਰ ਇਸ ਤਗ ਜਨੇਊ ਵਿੱਚ ਸੁਭਗਣਾਂ ਦੀ ਧਾਰਨਾ ਦਾ ਜ਼ੋਰ ਬਲ ਹੁੰਦਾ, ਨਾਨਕ ਤਗਨ ਨਾ ਟੁੱਟੀ
ਜੇ ਤਗ ਹੋਵੇ ਜ਼ੋਰ,
ਜੇ ਇਹਦੇ ਚ ਜ਼ੋਰ ਬਲ ਹੋਵੇ ਜਾਂ ਹੁੰਦਾ ਤਾਂ ਹੀ ਤੱਕ ਜਨੇਊ ਤਾਗਾ ਟੁੱਟਦਾ ਨਾ ਫਿਰ ਇਹ। ਜੇ ਤੱਕ ਹੋਵੇ ਜ਼ੋਰ ਫਿਰ ਨਾ ਟੁੱਟੀ ਨਾ ਟੁੱਟਦਾ ਇਹ, ਪਰ ਇਹ ਤਾਂ ਟੁੱਟ ਜਾਂਦਾ ਹੈ, ਕੀ ਜ਼ੋਰ ਹੈ ਇਹਦੇ ਵਿੱਚ, ਕੀ ਤਾਕਤ ਹੈ। ਤੋ ਇਸ ਬਾਰੇ ਪੰਡਿਤ ਹਰਦਿਆਲ ਦੀ ਇੰਨੇ ਨੂੰ ਸਾਧ ਸਿੰਘ ਜੀ, ਉਹਦੀ ਸਮਾਧੀ ਸੀ ਜਿਹੜੀ ਖੁੱਲ੍ਹੀ, ਇੰਨੀ ਦੇਰ ਬਾਅਦ ਚੁੱਪੇ ਰਹੇ ਨਾ, ਪਹਿਲਾਂ ਤਾਂ ਆਨੰਦ 'ਚ ਬੈਠਾ ਸੀ ਉਹਨੇ ਫਿਰ ਬੇਨਤੀ ਕੀਤੀ, ਕਹਿੰਦੇ ਗਰੀਬ ਨਿਵਾਜ਼ ਅਤੇ ਜਨੇਊ ਦਾ ਜੇ ਹੁਣ ਤੁਸੀਂ ਗਿਆਨ ਦਾ ਜਨੇਊ ਪਹਿਨਣੇ ਲੱਗੇ ਹੋ, ਫਿਰ ਹੁਣ ਕਸਰ ਨਾ ਰਹਿ ਜਾਏ। ਵੀ ਬੇਨਤੀ ਕੀਤੀ, ਜਨੇਊ ਤਿੰਨ ਅਗਰ ਦਾ ਹੁੰਦਾ, ਤੁਸੀਂ ਕਿਰਪਾ ਕਰਕੇ ਤੀਜਾ ਅਗਰ ਕਥਨ ਕਰੋ ਹੁਣ। ਤਾਂ ਸਤਿਗੁਰੂ ਮਹਾਰਾਜ ਸਾਹਿਬ ਅੱਗੇ ਮੁਹੱਲਾ ਚਾਰਨ ਕੀਤਾ, ਮਹੱਲੇ ਵਿੱਚ ਦੱਸਦੇ ਹੁਣ
ਮਹੱਲਾ ਪਹਿਲਾ।
ਅੱਗੇ ਕਹਿੰਦੇ ਨੇ ਮਹੱਲੇ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ,
ਨਾਇ ਮੰਨਿਆ ਪਤ ਉਪਜੈ
ਸਰਦਾ ਵਿਸ਼ਿਸ਼ਟ ਅੰਤਕਰਨ ਰੂਪੀ ਤਾਂ ਭੂਮੀ, ਇਹਦੇ ਚ ਪਰਮੇਸ਼ਰ ਦਾ ਨਾਮ ਦਾ ਜਿਹੜਾ ਸਰਵਣ ਕਰਨਾ ਹੈ ਇਹਦਾ ਬੀਜ ਹੈ। ਨਾਇ ਮੰਨਿਆ ਪਤ ਉਪਜੈ, ਤੇ ਪਰਮੇਸ਼ਰ ਦੇ ਨਾਇ ਨਾਮ ਦਾ ਜਿਹੜਾ ਮੰਨਿਆ ਮੰਨਣਾ ਕਰਨਾ ਹੈ, ਮੰਨਣ ਕਰਨ ਰੂਪੀ ਕਪਾਹ, ਇਹਦੇ ਪੱਤ ਪੱਤੇ ਉਪਜੇ ਪੈਦਾ ਹੋਣੇ ਨੇ, ਤੇ ਇਸ ਕਰਕੇ ਮੰਨਣ ਕਰਕੇ ਫਿਰ
ਸਾਲਾਹੀ ਸੱਚ ਸੂਤ,
ਫਿਰ ਨਿਧਿਆਸਨ ਕਰਨ ਰੂਪ ਰੂਮ ਬਣਾ ਕੇ ਸੱਚੇ ਵਾਹਿਗੁਰੂ ਦੀ ਸਾਲਾਹੀ ਸਲਾਉਣਾ ਰੂਪ ਕੱਤ ਕੇ ਇਉਂ ਸੂਤ ਬਣਾਈ ਦਾ ਹੈ।
ਦਰਗਹ ਅੰਦਰ ਪਾਈ ਹੈ,
ਇਹ ਗਿਆਨ ਰੂਪੀ ਜਨੇਊ ਨੂੰ ਦਰ ਅੰਤਹਿਕਰ ਰੂਪੀ ਗਹਿ ਜਗ੍ਹਾ ਦੇ ਚ ਪਾਈ ਹੈ, ਪਾਉਣਾ ਕਰੀਦਾ ਹੈ, ਦਰਗਹਿ ਅੰਦਰ ਪਾਈ ਹੈ। ਇਸ ਗਿਆਨ ਰੂਪ ਜਨੇਊ ਨੂੰ ਸਤਸੰਗਤ ਰੂਪੀ ਦਰਗਹਿ ਦਰਬਾਰ ਅੰਦਰੋਂ ਪਾਉਣਾ ਕਰੀਦਾ। ਇਹ ਗਿਆਨ ਰੂਪੀ ਜਿਹੜਾ ਜਨੇਊ ਹੈ,
ਤਗਨ ਤੂਟਸ ਪੂਤ,
ਇਹ ਗਿਆਨ ਰੂਪੀ, ਇਹ ਪੂਤ ਦਾ ਅਰਥ ਇੱਥੇ ਪੁੱਤਰ ਨਹੀਂ, ਪੂਤ ਦਾ ਅਰਥ ਹੈ ਪਵਿੱਤਰ, ਗਿਆਨ ਰੂਪੀ ਪੂਤ ਪਵਿੱਤਰ, ਤੇ ਤਗ ਜਨੇਊ, ਇਹ ਤੂਟਸ ਨਾ ਟੁੱਟਦਾ ਨਹੀਂ ਹੈ ਫਿਰ ਇਹ। ਇਸ ਕਰਕੇ ਇਸ ਜਨੇਊ ਨੂੰ ਦਰਗਹਿ ਅੰਦਰ ਪਾਈਏ, ਤਗ ਨਾ ਤੂਟਸ ਪੂਤ, ਜੇ ਇਸ ਜਨੇਊ ਨੂੰ ਹਿਰਦੇ ਦੇ ਅੰਦਰ ਪਾ ਲਈਏ ਤਾਂ ਪਰਮੇਸ਼ਰ ਦੇ ਦਰਬਾਰ ਵਿੱਚ ਤੇ ਇਹ ਪੂਤ ਪਵਿੱਤਰਤਾ ਵਾਲਾ ਹੀ ਰਹਿੰਦਾ ਹੈ, ਕਦੇ ਇਹ ਜਨੇਊ ਟੁੱਟਦਾ ਨਹੀਂ ਹੈ। ਤੋ ਇਸ ਕਰਕੇ ਫਿਰ ਨਾਮ ਜਪਣ ਦੇ ਨਾਲ ਪੁੰਨ ਪ੍ਰਲੋਕ ਵਿੱਚ ਨਾਲ ਸਹਾਇਕ ਹੁੰਦਾ, ਇਸ ਕਰਕੇ ਕਦੇ ਵੀ ਇਹਦਾ ਨਾਸ ਨਹੀਂ ਹੁੰਦਾ ਹੈ।
ਮਹੱਲਾ ਪਹਿਲਾ।
ਫਿਰ ਅੱਗੇ ਮਹਾਰਾਜ ਸਾਹਿਬ ਜੀ ਮਹੱਲਾ ਉਚਾਰਨ ਕਰਦੇ ਹਨ,
ਤਗਨ ਇੰਦਰੀ ਤਗਨ ਨਾਰੀ,
ਤੇ ਮਹਾਰਾਜ ਸਾਹਿਬ ਕਹਿੰਦੇ ਬਾਕੀ ਦੇ ਜਿਹੜੇ ਜੋ ਉਸ ਵੇਲੇ ਜਿਹੜੇ ਬਾਕੀ ਲੋਕ ਬੈਠੇ ਸਨ, ਬੇਦੀ ਖੱਤਰੀ ਪੰਡਿਤ, ਉਹ ਸਾਰੇ ਫਿਰ ਇਕੱਠੇ ਹੀ ਬੋਲ ਉੱਠੇ, ਕਹਿੰਦੇ ਫੇ ਬਾਲਕ ਤੂੰ ਜਨੇਊ ਕਿਉਂ ਨਹੀਂ ਪਾਉਂਦਾ। ਤਾਂ ਸਤਿਗੁਰੂ ਜੀ ਕਹਿਣ ਲੱਗੇ, ਜਨੇਊ ਜੇ ਮੈਂ ਨਹੀਂ ਪਾਉਂਦਾ ਤੁਸੀਂ ਕਿਹੜਾ ਪਾਇਆ ਹੋਇਆ। ਉਹ ਗੁਜ਼ਾਰੀ ਕਹਿਣ ਲੱਗੇ, ਹੱਦ ਹੋ ਗਈ, ਕਹਿੰਦੇ ਅਸੀਂ ਪਾਇਆ ਹੋਇਆ। ਉਹ ਕੱਢ ਕੇ ਲੱਗੇ ਜਨੇਊ ਦਿਖਾਉਣ, ਕਹਿੰਦੇ ਆਹ ਦੇਖ ਤਾਂ। ਸਤਿਗੁਰੂ ਜੀ ਕਹਿਣ ਲੱਗੇ, ਤੁਸੀਂ ਜਨੇਊ ਨਹੀਂ ਪਾਇਆ ਹੋਇਆ, ਮੈਂ ਦੱਸਦਾ ਕਿਵੇਂ ਨਹੀਂ ਪਾਇਆ ਹੋਇਆ।
ਤਗਨਾ ਇੰਦਰੀ ਤਗਨਾ ਨਾਰੀ,
ਤੇ ਇੰਦਰੀਆਂ ਨੂੰ ਦਮਨ ਕਰਨ ਰੂਪ ਤਗ ਜਨੇਊ ਹੈ, ਉਹ ਤਾਂ ਪਾਇਆ ਨਹੀਂ ਤੁਸੀਂ। ਇੰਦਰੇ ਤੁਹਾਡੇ ਹਰਿਆਏ ਪਸ਼ੂ ਵਾਂਗੂ ਫਿਰਦੇ ਨੇ, ਉਹ ਨਹੀਂ ਪਾਇਆ ਹੋਇਆ। ਤੇ ਇਸ ਕਰਕੇ ਤਗ ਨਾ ਨਾਰੀ, ਤੁਹਾਡੀਆਂ ਜਿਹੜੀਆਂ ਬ੍ਰਾਹਮਣੀਆਂ ਨੇ ਇਸਤਰੀਆਂ, ਉਹਦੇ ਤਾਂ ਹੈਗਾ ਜਨੇਊ ਪੈ। ਕਹਿੰਦੇ ਨਹੀਂ, ਉਹਦੇ ਤਾਂ ਪਾਇਆ ਨਹੀਂ। ਕਹਿੰਦੇ ਫਿਰ ਤਾਂ ਕੰਮ ਥੋੜ੍ਹਾ ਅਧੂਰਾ, ਤੁਸੀਂ ਜਨੇਊ ਪਾਈ ਫਿਰਦੇ ਹੋ, ਬ੍ਰਾਹਮਣੀਆਂ ਦੇ ਜਨੇਊ ਨਹੀਂ ਹੈ, ਫਿਰ ਉਹ ਤਾਂ ਹਿੰਦਣੀਆਂ ਨਹੀਂ ਬਣੀਆਂ, ਉਹ ਤਾਂ ਹਿੰਦੂਆਂ ਨਾਲ ਰਹੀਆਂ। ਇਹ ਧਰਮ ਦੀਆਂ ਕਮਜ਼ੋਰੀਆਂ ਨੇ ਜਿਹੜੀਆਂ, ਜਿਵੇਂ ਕਬੀਰ ਸਾਹਿਬ ਨੇ ਕਹਿ ਦਿੱਤਾ ਸੀ, ਸੁਨਤ ਕੀ ਹੈ ਤੁਰਕ ਜੇ ਹੋਏਗਾ। ਸੁਨਤ ਕਰਨ ਲੱਗੇ ਸੀ ਨਾ ਕਬੀਰ ਸਾਹਿਬ ਦੀ, ਕਹਿੰਦੇ ਔਰਤ ਕਿਆ ਕਿਆ ਕਰੀਏ, ਉਹ ਤਾਂ ਫਿਰ ਹਿੰਦ ਨਹੀਂ ਰਹਿ ਗਈ। ਇਹ ਅਗਿਆਨ ਦੇ ਪਰਦੇ ਚੁੱਕੇ ਨੇ, ਚਾਹੇ ਬ੍ਰਹਮ ਗਿਆਨੀ ਸੰਤ ਭਗਤ ਹੋਏ, ਗੁਰੂ ਸਾਹਿਬਾਨ ਹੋਏ, ਕਹਿੰਦੇ ਬ੍ਰਾਹਮਣੀ ਤਾਂ ਫਿਰ ਉਹ ਬਿਨਾਂ ਜਨੇਊ ਤਾਂ ਉਹ ਤਾਂ ਹਿੰਦਣੀ ਬਣੀ ਨਾ ਫਿਰ, ਉਹ ਸਾਰੀ ਉਮਰ ਐਵੇਂ ਤੁਰੀ ਫਿਰਦੀ ਹੈ ਤੁਹਾਡੇ ਵਿੱਚ। ਇਸ ਕਰਕੇ ਇਹ ਜਿਹੜਾ ਸਮਦਮ ਰੂਪੀ ਜਨੇਊ, ਜਾਂ ਵਸਤ ਵਿਚਾਰ ਰੂਪੀ ਜਨੇਊ, ਜਾਂ ਇੰਦਰੀਆਂ ਦੇ ਰੋਕਣ ਰੂਪ ਜਨੇਊ, ਇਹ ਪਾਉਣਾ ਚਾਹੀਦਾ। ਨਾ ਤੁਹਾਡੀਆਂ ਇਸਤਰੀਆਂ ਦੇ ਪਾਇਆ, ਨਾ ਤੁਹਾਡੇ ਆਪ ਪਾਇਆ, ਇੰਦਰੀਆਂ ਨੂੰ ਦਮਨ ਕਰਨ ਰੂਪੀ ਜਨੇਊ ਤੁਹਾਡੇ ਨਹੀਂ ਪਾਇਆ ਹੋਇਆ। ਜਾਂ ਫਿਰ ਇਸਤਰੀਆਂ ਨੂੰ ਵਿਵਚਾਰ ਕਰਨ ਵੱਲੋਂ ਰੋਕਣਾ, ਤੇ ਪਤੀਵਰਤਾ ਧਰਮ ਵਿੱਚ ਰਹਿਣ ਦਾ ਜਨੇਊ ਪਾਉਣਾ ਸੀ ਉਹ ਤਾਂ ਪਾਇਆ ਨਹੀਂ। ਔਰਤਾਂ ਤੁਹਾਡੀਆਂ ਵਿਭਚਾਰ ਕਰਦੀਆਂ ਫਿਰਦੀਆਂ ਨੇ, ਜਾਂ ਫਿਰ ਬੁੱਧੀ ਰੂਪ ਇਸਤਰੀ ਨੂੰ ਝੂਠੇ ਪਦਾਰਥ ਨਿਸ਼ਚਾ ਕਰਨ ਵਾਲੇ, ਝੂਠੇ ਪਦਾਰਥਾਂ ਜਿਹੜਾ ਨਿਸ਼ਚਾ ਕਰਦੀ ਫਿਰਦੀ ਹੈ ਸਾਡੀ ਬੁੱਧ ਰੂਪ ਤੁਹਾਡੀ ਬ੍ਰਾਹਮਣੀ, ਅਤੇ ਉਹਨੂੰ ਤਾਂ ਫਿਰ ਇਹ ਜਨੇਊ ਪਾਇਆ ਨਹੀਂ ਹੈ। ਭਲਕੇ
ਥੁੱਕ ਪਵੇ ਨਿਤ ਦਾੜੀ,
ਭਲਕੇ ਹਰ ਰੋਜ਼ ਤੇ ਵਿਭਚਾਰ ਕਰਨ ਕਰਕੇ, ਕੁਕਰਮ ਕਰਨ ਕਰਕੇ ਲਾਣਤਾਂ ਦੀ ਜਿਹੜੀ ਥੁੱਕ ਹੈ ਨੇਤਾ ਪ੍ਰਤੀ ਤੁਹਾਡੀ ਦਾੜੀ ਵਿੱਚ ਪੈ ਰਹੀ ਹੈ। ਦਾੜੀ ਤੇ ਥੁੱਕ ਪੈਣ ਦੇ ਭਾਵ ਕੀ ਹੈ? ਫਿਟਰਾਣਤਾਂ ਪੈ ਰਹੀਆਂ ਤੁਹਾਨੂੰ ਖੋਟੇ ਕਰਮ ਕਰਨ ਵਾਲਿਆਂ ਨੂੰ।
ਤਗਨਾ ਪੈਰੀ ਤਗਨਾ ਹੱਥੀ,
ਪੈਰਾਂ ਨੂੰ ਮੰਦੇ ਕਰਮ ਵੱਲੋਂ ਰੋਕਣ ਰੂਪੀ ਤਗ ਜਨੇਊ ਪਾਉਣਾ ਸੀ ਉਹ ਤਾਂ ਨਾ ਨਹੀਂ ਪਾਇਆ ਤੁਸੀਂ। ਤਗਨਾ ਹੱਥੀ ਹੱਥਾਂ ਨੂੰ ਜਿਹੜਾ ਚੋਰੀ ਵੱਲੋਂ ਰੋਕਣ ਦਾ ਜਨੇਊ ਪਾਉਣਾ ਸੀ ਇਹ ਸੀ ਅਸਲੀ ਜਨੇਊ, ਇਹ ਵੀ ਨਹੀਂ ਤੁਸੀਂ ਪਾਇਆ ਹੈ।
ਤਗਨਾ ਜਿਹਵਾ ਤਗਨਾ ਅੱਖੀ,
ਜੀਵ ਨੂੰ ਝੂਠ ਬੋਲਣ ਦਾ ਤਗ ਪਾਉਣਾ ਸੀ ਜਨੇਊ ਉਹ ਵੀ ਨਹੀਂ ਪਾਇਆ। ਅੱਖਾਂ ਨੂੰ ਪਰਾਏ ਰੂਪ ਦੇਖਣ ਵੱਲੋਂ ਜਨੇਊ ਪਾਉਣਾ ਸੀ ਤਗ ਉਹ ਵੀ ਨਹੀਂ ਤੁਸੀਂ ਪਾਇਆ ਹੈ।
ਵੇ ਤਗਾ ਆਪੇ ਵੱਤੈ,
ਹੇ ਪੰਡਿਤ ਜੀ ਤੁਸੀਂ ਤਾਂ ਆਪੇ ਜਾਣੀ ਆਪ ਹੀ ਪ੍ਰਤਿਸ਼ਠਾ ਰੂਪ ਬੇਤਗਾ, ਤੇ ਜਿਹੜਾ ਬੇਤਗਾ ਤਗਾ ਜਨੇਊ ਤੋਂ ਬੇਰਹਿਤ ਇੰਦਰੀਆਂ ਨੂੰ ਦਮਨ ਕਰਨ ਰੂਪ ਤਗ ਤੋਂ ਬਿਨਾਂ ਹੀ ਤੁਰੇ ਫਿਰਦੇ ਹੋ, ਬੱਤੇ ਫਿਰਦੇ ਹੋ, ਇਸ ਕਰਕੇ
ਵੱਟ ਧਾਗੇ ਅਵਰਾ ਘੱਤੇ।
ਪਰ ਅਸਚਰਜ ਦੀ ਗੱਲ ਹੈ ਕਿ ਅਵਰਾ ਕਹੀਏ ਹੋਰ ਨੂੰ, ਹੋਰਨਾਂ ਦੇ ਗਲੇ ਵਿੱਚ ਧਾਗੇ ਵੱਟ ਵੱਟ ਕੇ ਘੱਤੇ ਪਾਈ ਜਾਂਦੇ ਹੋ। ਅਵਰ ਉਪਦੇਸ਼ ਹੈ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ, ਅਵਰ ਉਪਦੇਸ਼ ਹੈ ਆਪ ਨਾ ਬੂਝੈ, ਐਸਾ ਬ੍ਰਾਹਮਣ ਕਹੀਂ ਨਾ ਸੀਜੈ। ਕਬੀਰ ਅਵਰ ਹੈ ਕੋ ਉਪਦੇਸ਼ ਤੇ, ਮੁੱਖ ਮੇਂ ਪਰੇ ਹੈ ਰੇਤ, ਰਾਸ ਬਣਾ ਨਹੀਂ ਰੱਖਦੇ ਖਾਇਆ ਘਰ ਕਾ ਖੇਤ। ਇਹ ਕੈਸੇ ਤੁਹਾਡੇ ਜਨੇਊ ਪਾਉਣ ਦੀ ਮਰਿਆਦਾ ਹੈ?
ਲੈ ਭਾੜ ਕਰੇ ਜੀ ਆਹੋ,
ਫਿਰ ਤੁਸੀਂ ਹੋਰ ਦੇਖੋ ਜਜਾਨਵਾਂ ਦੀਆਂ ਲੜਕੀਆਂ, ਸਾਈ ਪੁੱਤਰੀ ਜਜਵਾਨ ਕੀ ਸਾਹ ਤੇਰੀ, ਇਹ ਤਾਂ ਤੁਸੀਂ ਨਹੀਂ ਮੰਨਿਆ। ਲੜਕੀਆਂ ਦਾ ਜਿਹੜਾ ਵਿਆਹ ਹੈ ਭਾੜਾ ਲੈ ਕੇ ਕਰਦੇ ਹੋ, ਦੱਛਣਾ ਲੈਂਦੇ ਹੋ ਪਹਿਲਾਂ ਵੀ ਇੰਨਾ ਲਵਾਂਗੇ ਵਿਆਹ ਕਰਨ ਵੇਲੇ। ਇਸ ਕਰਕੇ ਲੈ ਭਾੜ ਕਰੇ ਵੀ ਆਹੋ, ਭਾੜਾ ਲੈ ਕੇ ਵਿਆਹ ਕਰਦੇ ਹੋ।
ਕੱਢ ਕਾਗਲ ਦੱਸੇ ਰਾਹੋ,
ਕਾਗਲ ਨਾਮ ਹੈ ਪੱਤਰੀ ਦਾ, ਪੱਤਰੀ ਕੱਢ ਕੇ ਲੋਕਾਂ ਨੂੰ ਰਾਹੂ ਕੇਤੂ ਦੇ ਰਾਹ ਰਸ ਦੱਸਦੇ ਹੋ, ਤੇਰੇ ਤੇ ਰਾਹੂ ਚੜਿਆ, ਤੇਰੇ ਕੇਤੂ, ਤੇਰੇ ਤੇ ਸਾੜ ਸਤੀ ਚੜੀ ਹੈ, ਇਹ ਦੱਸ ਕੇ ਲੋਕਾਂ ਨੂੰ ਠੱਗਦੇ ਹੋ ਤੁਸੀਂ, ਇਸ ਪ੍ਰਕਾਰ ਦੀ ਤੁਹਾਡੀ ਹਾਲਤ ਹੈ।
ਸੁਣ ਵੇਖੋ ਲੋਕਾਂ ਇਹੋ ਵਿਡਾਣ,
ਮਹਾਰਾਜ ਕਹਿੰਦੇ ਹੇ ਲੋਕੋ ਜਿੰਨੇ ਵੀ ਤੁਸੀਂ ਆਏ ਹੋ ਮੇਰੇ ਗਲ ਚ ਜਨੇਊ ਪਾਉਣ ਵਾਲੇ ਹੋ, ਕਹਿੰਦੇ ਸੁਣੋ ਇਹ ਵਿਚਾਰ ਕੇ ਵੇਖੋ, ਵੇਖ ਲੋ ਕਿਤਨਾ ਵਿਡਾਣ ਅਸਚਰਜ ਹੀ ਹੋ ਰਿਹਾ, ਜਿਹੜਾ ਜਨੇਊ ਪਾਉਣਾ ਸੀ ਉਹ ਤਾਂ ਪਾਇਆ ਨਹੀਂ, ਤੇ ਇਹਦੀ ਕੋਈ ਲੋੜ ਨਹੀਂ ਸੀ ਜਿਹੜਾ ਪਾਈ ਫਿਰਦੇ ਹੋ। ਮਨ ਤਾਂ ਪਦਾਰਥਾਂ ਚ ਲੱਗਣ ਕਰਕੇ ਤੁਹਾਡਾ ਮਹਾਰਾਜ ਸਾਹਿਬ ਕਹਿੰਦੇ ਮਨ ਅੰਧਾ
ਨਾਉ ਸੁਜਾਣ,
ਪਦਾਰਥਾਂ ਚ ਲੱਗਣ ਕਰਕੇ ਮਨ ਤਾਂ ਅੰਨਾ, ਤੇ ਆਪਣਾ ਨਾਉ ਤੁਸੀਂ ਸੁਜਾਣ ਚਾਤਰ ਭਾਵ ਪੰਡਿਤ ਰਖਾਇਆ ਹੋਇਆ, ਵਿਦਵਾਨ ਮੰਨੀ ਬਿਰਦੇ, ਪੰਡਿਤ ਕਹਿ ਰਹੇ ਆਪਣੇ ਆਪ ਨੂੰ ਵੀ ਅਸੀਂ ਤਾਂ ਜੀ ਵਿਦਵਾਨ ਹੈ, ਵੇਦਾਂ ਦੇ ਭਗਤ ਹੈ, ਪੁਰਾਣ ਪੜ੍ਹੇ ਨੇ, ਸ਼ਾਸਤਰ ਪੜ੍ਹੇ ਨੇ, ਸਮ੍ਰਿਤੀਆਂ ਪੜ੍ਹੀਆਂ, ਸੁਰਤੀਆਂ ਪੜ੍ਹੀਆਂ, ਉਪਨਿਸ਼ਦਾਂ ਪੜ੍ਹੀਆਂ। ਮਨ ਦੇ ਅੰਨੇ ਹੋ, ਅੰਦਰੋਂ ਅੰਨਾ ਬਾਹਰੋਂ ਅੰਨਾ, ਕੂੜੀ ਕੂੜੀ ਗਾਵੈ ਅੰਧੇ ਇਹ ਨਾ ਆਖਿਆ, ਜਿਨਮੁਖ ਲੋਇਣ ਨਾਹੇ ਅੰਧੇ ਸਹੀ ਨਾਨਕਾ ਖਸਮੋ ਕੁੱਥੇ ਜਾਏ। ਤੇ ਇਸ ਪ੍ਰਕਾਰ ਦੱਸਦੇ ਨੇ ਅੱਗੇ ਜੀ। ਹੁਣ ਅਜੋ ਉਸ ਵੇਲੇ ਫਿਰ ਪੰਡਿਤ ਹਰਦਿਆਲ ਜਿਹੜਾ ਸੀ, ਜਦੋਂ ਮਹਾਰਾਜ ਕਹਿੰਦੇ ਮਨ ਦੇ ਅੰਨੇ ਹੋ, ਤੂੰ ਨਾਉ ਤੁਹਾਡਾ ਸੁਜਾਖਾ ਪਿਆ ਭਾਵ ਗਿਆਨਵਾਨ ਮੰਨਦੇ ਹੋ, ਪੰਡਿਤ ਹਰਦਿਆਲ ਨੇ ਸਤਿਗੁਰਾਂ ਦੇ ਸਨਮੁਖ ਬੇਨਤੀ ਕੀਤੀ, ਹੇ ਸਤਿਗੁਰੂ ਜੀ ਅਸੀਂ ਕਿਸ ਤਰੀਕੇ ਨਾਲ ਬਖਸ਼ੇ ਜਾ ਸਕਦੇ ਹਾਂ, ਆਪ ਕਿਰਪਾ ਕਰੋ। ਮਹਾਰਾਜ ਉਹਨੂੰ ਭਾਵਨਾ ਸੀ ਪੰਡਿਤ ਦੇ, ਜਿੰਨੇ ਸਵਾਲ ਉਹ ਭਾਵਨਾ ਦੇ ਅਨੁਸਾਰ ਕਰਦਾ। ਫਿਰ ਮਹਾਰਾਜ ਨੇ ਪੌੜੀ ਉਚਾਰਨ ਕੀਤੇ,
ਪੌੜੀ
ਉਚਾਰਨ ਕਰਕੇ ਦੱਸਦੇ ਨੇ
ਸਾਹਿਬ ਹੋਏ ਦਇਆਲ ਕਿਰਪਾ ਕਰੇ,
ਇਹ ਵਿਸਰਾਮ ਪਾਈ ਕਿਰਪਾ ਕਰੇ ਇੱਥੇ ਪਕਾਉਣਾ, ਸਾਹਿਬ ਹੋਏ ਦਇਆਲ ਇੱਥੇ ਜਮਕੀ ਲਾਉਣੀ ਹੈ, ਸਾਹਿਬ ਹੋਏ ਦਇਆਲ ਕਿਰਪਾ ਕਰੇ ਇੱਥੇ ਰੁਕਣਾ, ਤਾਂ ਸਾਹੀਕਾਰ ਕਰਾਏ ਸੀ ਉਹ ਅੱਖਰ ਅੱਗੇ ਲੈ ਕੇ ਜਾਣੇ। ਕਹਿੰਦੇ ਜਿਸ ਉੱਤੇ ਮੇਰਾ ਸਾਹਿਬ ਮਾਲਕ ਵਾਹਿਗੁਰੂ ਦਇਆਲ ਦਿਆਲੂ ਹੋ ਜਾਵੇ ਤਾਂ ਸਤਿਗੁਰਾਂ ਦੀ ਪ੍ਰਾਪਤੀ ਕਰਾਉਣ ਅਤੇ ਸਤਿਗੁਰਾਂ ਦੀ, ਕਿਉਂਕਿ ਜਿਹਦੇ ਉੱਤੇ ਸਾਹਿਬ ਨਾਮ ਮਾਲਕ ਦਾ, ਸੰਸਾਰ ਦਾ ਮਾਲਕ ਕੌਣ ਹੈ? ਵਾਹਿਗੁਰੂ ਹੈ। ਉਹਦੀ ਦਿਆਲਤਾ ਦੀ ਨਿਸ਼ਾਨੀ ਇਹ ਹੈ ਵੀ ਸਤਿਗੁਰਾਂ ਦੀ ਪ੍ਰਾਪਤੀ ਕਰਾਉਣ ਵਾਲਾ ਪਰਮੇਸ਼ੁਰ ਹੈ ਅਤੇ ਸਤਿਗੁਰੂ ਅੱਗੇ ਪਰਮੇਸ਼ੁਰ ਦੀ ਪ੍ਰਾਪਤੀ ਕਰਾਉਂਦੇ ਹੈ, ਓਤ ਬੋਤ ਰਿਸ਼ਤਾ ਹੈ। ਅਤੇ ਅੱਗੇ ਫਿਰ ਸਤਿਗੁਰ ਕਿਰਪਾ ਕਰੇ, ਮਿਹਰ ਦੀ ਦ੍ਰਿਸ਼ਟੀ ਕਰਨ ਤਾਂ ਦੱਸਦੇ ਹਨ
ਸਾਈ ਕਾਰ ਕਰਾਏ ਸੀ,
ਤਾਂ ਉਸ ਪੁਰਖ ਤੋਂ ਸਾਈ ਉਹੀ, ਇਹਨੂੰ ਸਾਈ ਨਹੀਂ ਕਹਿਣਾ, ਸਾਈ ਉਹ ਕਾਰ, ਭਗਤੀ ਰੂਪੀ ਕਾਰ, ਗਿਆਨ ਰੂਪੀ ਕਾਰ, ਨਿਸ਼ਕਾਮ ਕਰਮਾਂ ਰੂਪੀ ਕਾਰ ਕਰਾਈ ਸੀ, ਕਰਾ ਲੈਣਗੇ।
ਸੋ ਸੇਵਕ ਸੇਵਾ ਕਰੇ,
ਉਹ ਸਤਿਗੁਰਾਂ ਦੇ ਸੇਵਕ ਦਾਸ ਬਣ ਕੇ ਭਉ ਭਗਤੀ ਦੀ ਸੇਵਾ ਟਹਿਲ ਕਰਨਗੇ, ਜਿਸ ਨੂੰ
ਹੁਕਮ ਮਨਾਏ ਸੀ,
ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਨੇ ਆਪਣਾ ਹੁਕਮ ਆਗਿਆ ਮਨਾਈ ਸੀ, ਮਨਾ ਲੈਣਗੇ।
ਹੁਕਮ ਮੰਨਿਆ ਹੋਵੇ ਪ੍ਰਵਾਨ,
ਜਦੋਂ ਸੇਵਕ ਅਕਾਲ ਪੁਰਖ ਦੇ ਹੁਕਮ ਭਾਣੇ ਨੂੰ ਮੰਨਿਆ ਮੰਨਣ ਕਰਨ ਤੇ ਉਹ ਫਿਰ ਪ੍ਰਵਾਨਿਕ ਹੁੰਦੇ ਹਨ।
ਤਾਂ ਖਸਮ ਕਾ ਮਹਿਲ ਪਾਏ ਸੀ,
ਤਾਂ ਖਸਮ ਸਵਾਮੀ ਮਾਲਕ ਪਰਮੇਸ਼ੁਰ ਦਾ ਉਹਦੇ ਫਿਰ ਜਿਹੜਾ ਸਰੂਪ ਰੂਪੀ ਮਹਲ ਜਿਹੜਾ ਉਹ ਪਾਈ ਸੀ, ਪਾ ਲਵੇਗਾ ਜੀਵ।
ਖਸਮ ਭਾਵੈ ਸੋ ਕਰੇ,
ਤੇ ਜੋ ਕਾਰ ਖਸਮ ਮਾਲਕ ਦਾ ਨਾਮ ਹੈ, ਖਸਮ ਭਾਵੈ ਸੋ ਕਰੇ, ਉਹ ਸਵਾਮੀ ਪਰਮੇਸ਼ੁਰ ਨੂੰ ਜਿਹੜੀ ਪਾਉਂਦੀ ਹੈ, ਤੇ ਜੋ ਸੇਵਕ ਖਸਮ ਭਾਵੈ ਸੋ ਕਰੇ, ਜੋ ਕਾਰ ਖਸਮ ਪਰਮੇਸ਼ੁਰ ਨੂੰ ਭਾਵੇ ਪਾਉਂਦੀ ਹੈ ਨਾ, ਉਹ ਸੇਵਕ ਨੂੰ ਕਰਨੀ ਚਾਹੀਦੀ ਹੈ। ਉਹ ਕਿਹੜੀ ਹੈ? ਉਹ ਭਗਤੀ ਆਦਿ ਦੀ ਕਾਰ ਹੈ, ਉਹਨੂੰ ਕਰਨਾ ਕਰੇ, ਤੇ ਜਦੋਂ ਉਹ ਕਰੇਗਾ
ਮਨੋ ਚਿੰਦਿਆ ਸੋ ਫਲ ਪਾਏ ਸੀ,
ਉਹ ਸੇਵਕ ਮਨੋ ਮਨ ਚਿੰਦਿਆ ਵਾਂਛਿਤ, ਮਨ ਵਾਂਛਿਤ ਫਲ ਨੂੰ ਪਾਏ ਸੀ, ਬ੍ਰਹਮ ਗਿਆਨ ਰੂਪੀ ਫਲ, ਪਰਮੇਸ਼ੁਰ ਦੀ ਪ੍ਰਾਪਤੀ ਰੂਪੀ ਫਲ ਤਾਂ ਪਾਏਗਾ, ਪਾ ਲਵੇਗਾ।
ਤਾਂ ਦਰਗਹ ਪੈਦਾ ਜਾਏ ਸੀ,
ਤਦ ਵਾਹਿਗੁਰੂ ਦੀ ਦਰਗਹ ਦਰਬਾਰ ਦੇ ਵਿੱਚ ਉੱਜਲ ਮੁਖ ਵਾਲਾ ਹੋ ਕੇ ਜਸ ਰੂਪੀ ਪੁਸ਼ਾਕ ਦੇ ਸਿਰੋਂ ਪਾਉ ਨੂੰ ਪੈਦਾ ਪਹਿਨ ਕੇ ਜਾਏ ਸੀ, ਜਾਵੇਗਾ। ਜਿਸ ਤਰ੍ਹਾਂ ਫਰਮਾਨ ਕੀਤਾ, ਹਰ ਸੋਭਾ ਪਾਏ ਹਰ ਨਾਮ ਵਡਿਆਈ, ਹਰ ਦਰਗਹ ਪੈਦੇ ਜਾਨ ਜੀਓ। ਇਸ ਪ੍ਰਕਾਰ ਫਿਰ ਇਹ ਪੰਦਰਵਾਂ ਜਿਹੜਾ ਸਲੋਕ ਮਹੱਲਾ ਤੇ ਪੌੜੀ ਹੈ, ਇਹਦਾ ਮੁੱਖ ਭਾਵ ਜਿਹੜਾ ਨਾ ਸਿਧਾਂਤ ਇਹਦੇ ਵਿੱਚ ਜਿਹੜਾ ਸੀ ਉਹ ਸੰਖੇਪ ਕਰਕੇ ਇਉਂ ਹੈ। ਪੰਦਰਵੇਂ ਸਲੋਕ ਚ ਮਹਾਰਾਜ ਨੇ ਜਨੇਊ ਦਾ ਜ਼ਿਕਰ ਕੀਤਾ, ਉਹਦੇ ਚ ਅੰਤਰੀਵ ਜਨੇਊ ਦੱਸਿਆ, ਦਇਆ ਰੂਪੀ ਕਪਾਹ, ਸੰਤੋਖ ਰੂਪੀ ਸੂਤ ਦਾ ਕੱਤਿਆ ਹੋਇਆ ਗਿਆਨ ਦਾ ਜਨੇਊ ਪਹਿਨ ਕੇ ਮਨੁੱਖ ਪਰਲੋਕ ਨੂੰ ਜਾਵੇਗਾ, ਉਹ ਧੰਤਾ ਦੇ ਯੋਗ ਹੈ ਜਿਹੜਾ ਐਸਾ ਜਨੇਊ ਪਾਊਗਾ। ਦੂਸਰਾ ਧਾਗੇ ਦਾ ਜਨੇਊ ਦੱਸਿਆ, ਜੋ ਨਾਲ ਨਹੀਂ ਜਾਵੇਗਾ ਉਹਨੂੰ ਮੈਲ ਵੀ ਲੱਗ ਜਾਂਦੀ ਹੈ ਤੇ ਟੁੱਟ ਵੀ ਜਾਂਦਾ ਤੇ ਇੱਥੇ ਸੜ ਵੀ ਜਾਂਦਾ। ਦੂਸਰੇ ਮਹੱਲੇ ਚ ਬਦੀਆਂ ਦੱਸੀਆਂ ਜਿਹੜੀਆਂ ਮਨੁੱਖ ਜਨੇਊ ਪਹਿਨ ਕੇ ਰਾਤ ਦਿਨ ਕਰਦੇ ਹੈ, ਤੇ ਫਿਰ ਤੀਜੇ ਮਹੱਲੇ ਦੇ ਵਿੱਚ ਗਿਆਨ ਰੂਪੀ ਜਨੇਊ ਸਤਸੰਗ ਰੂਪੀ ਜਗ੍ਹਾ ਦੇ ਚ ਪਾਉਣ ਦੀ ਗੱਲ ਕੀਤੀ ਹੈ, ਤੇ ਇਹਦੇ ਨਾਲ ਹੀ ਫਿਰ ਜਨੇਊ ਪਾਉਣ ਵਾਲੇ ਆਚਾਰੀਆ ਦਾ ਗਿਰਿਆ ਹੋਇਆ ਜਿਹੜਾ ਜੀਵਨ ਹੈ ਉਹਦਾ ਵੀ ਕਥਨ ਕੀਤਾ ਹੈ, ਡਿੱਗਿਆ ਹੋਇਆ ਜੀਵਨ ਦਾ। ਪੌੜੀ ਦੇ ਅੰਦਰ ਫਿਰ ਅੱਗੇ ਜੀਵਾਂ ਦੇ ਕੀਤੇ ਪਾਪਾਂ ਨੂੰ ਬਖਸ਼ਾਉਣ ਦੀ ਬਾਬਤ ਕੀਤਾ ਬਚਨ ਕੀਤੇ ਨੇ, ਜਿਸ ਦੇ ਉੱਪਰ ਵਾਹਿਗੁਰੂ ਦਿਆਲੂ ਹੋ ਕੇ ਸਤਿਗੁਰਾਂ ਦੀ ਪ੍ਰਾਪਤੀ ਕਰਾ ਦੇਣ, ਉਹ ਪੁਰਖ ਭਗਤੀ ਰੂਪੀ ਕਾਰ ਨੂੰ ਕਮਾਉਂਦੇ ਆ, ਗਿਆਨ ਰੂਪੀ ਕਾਰ ਨੂੰ ਕਮਾਉਂਦੇ ਆ, ਮਨ ਇਸ਼ਤ ਮੁਕਤੀ ਰੂਪੀ ਫਲ ਨੂੰ ਪਾ ਲੈਂਦੇ ਆ। ਉੱਜਲ ਮੁਖ ਵਾਲੇ ਹੋ ਕੇ ਜਸ ਰੂਪੀ ਪੁਸ਼ਾਕਾ ਪਹਿਨ ਕੇ ਤੇ ਉਹ ਫਿਰ ਦਰਗਾਹ ਨੂੰ ਜਾਂਦੇ ਹਨ, ਰੇਰੇ ਦਰਗਾਹ ਕਹੇ ਨਾ, ਕੋਈ ਫਿਰ ਉੱਥੇ ਉਹਨਾਂ ਨੂੰ ਨਿਰਾਦਰ ਨਹੀਂ ਕੋਈ ਕਰਦਾ ਹੈ, ਆਓ ਬੈਠ ਆਦਰ ਸੁਭ ਦੇਉ ਆਦਰ ਮਿਲਦਾ ਹੈ, ਇਹਦਾ ਸਿਧਾਂਤ ਸੀ। ਹੁਣ ਅੱਗੇ 15 ਸਲੋਕ ਹੋ ਚੁੱਕੇ ਤੇ ਹੁਣ 16 ਸਲੋਕ ਸਤਿਗੁਰੂ ਜੀ ਅੱਗੇ ਕਥਨ ਕਰਨਗੇ।
ਸਲੋਕ ਮਹੱਲਾ ਪਹਿਲਾ,
ਇਹ ਸਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੁਲਤਾਨਪੁਰ ਉਚਾਰਨ ਕੀਤਾ ਹੈ। ਉਹਦੀ ਬਾਬਤ ਇਸ ਤਰ੍ਹਾਂ ਹੈ ਕਿ ਜਿੱਥੇ ਹੁਣ ਬੇਰੀ ਸਾਹਿਬ ਹੈ, ਜਿੱਥੇ ਦਾਤਣ ਗੱਡੀ ਸੀ ਨਾ ਮਹਾਰਾਜ ਨੇ, ਉਹ ਹਰੀ ਹੋਈ ਹੈ, ਮਹਾਰਾਜ ਦੀ ਦਾਤਣੇ ਹਰੀ ਹੋਈ ਵੀ ਹੈ, ਬੇਰੀ ਸਾਹਿਬ ਗੁਰਦੁਆਰਾ ਬਣਿਆ, ਇੱਥੇ ਬੈਠੇ ਸੀ ਮਹਾਰਾਜ ਤੇ ਉੱਥੇ ਉਹ ਇੱਕ ਪੁਲ ਸੀ। ਮੈਨੂੰ ਸੁਪਨੇ ਜੇ ਵਾਂਗੂ ਯਾਦ ਹੈ, ਬਚਪਨ ਦੇ ਵਿੱਚ ਮੈਂ ਵੀ ਦੇਖਿਆ ਇਉਂ ਲੱਗਦਾ, ਤੇ ਪਰ ਉਹ ਫਿਰ ਸਾਰ ਸਿੰਘ ਸਮਾਂ ਪਾ ਕੇ ਟੁੱਟ ਗਿਆ ਸੀ, ਹੁਣ ਤਾਂ ਚਲੋ ਸਾਰਾ ਵਾਤਾਵਰਨ ਬਦਲ ਗਿਆ ਨਾ, ਤੇ ਬਹਿਲੋਲ ਲੋਧੀ ਦੇ ਵੇਲੇ ਉਹ ਪੁਲ ਦੇ ਉੱਪਰੋਂ ਲੰਘਣ ਵਾਲਿਆਂ ਪਾਸੋਂ ਮਸੂਲ ਲਿਆ ਜਾਂਦਾ ਹੁੰਦਾ ਸੀ। ਇੱਥੇ ਦਾ ਦੌਲਤ ਖਾਨ ਨਵਾਬ ਸੀ, ਉਹਨੇ ਇੱਥੇ ਇੱਕ ਖੱਤਰੀ ਮਸੂਲ ਲੈਣ ਵਾਸਤੇ ਨੌਕਰ ਰੱਖਿਆ ਹੋਇਆ ਸੀ, ਬਾਹਰੋਂ ਮੁਸਲਮਾਨਾਂ ਦਾ ਪੱਕੀ ਸੀ, ਬਾਹਰੋਂ ਬਾਹਰੋਂ ਨੀਲੇ ਵਸਤਰ ਵੀ ਪਾ ਕੇ ਰੱਖਦਾ ਸੀ ਮੁਸਲਮਾਨਾਂ ਨੂੰ ਖੁਸ਼ ਕਰਨ ਵਾਸਤੇ, ਕੁਰਾਨ ਵੀ ਪੜ੍ਹ ਕੇ ਦਿਖਾਉਂਦਾ ਸੀ ਵੀ ਮੈਂ ਥੋੜੀ ਕੁਰਾਨ ਪੜ੍ਹਦਾ, ਪਰ ਅੰਦਰੋਂ ਲੋਕ ਹਿੰਦੂਆਂ ਦੀ ਤਰ੍ਹਾਂ ਠਾਕਰਾਂ ਦੀ ਪੂਜਾ ਵੀ ਕਰਿਆ ਕਰਦਾ ਸੀ। ਜੋ ਕਿਸੇ ਨੂੰ ਵੀ ਪੁਲ ਤੋਂ ਮਸੂਲ ਲਏ ਤਾਂ ਮੈਨੂੰ ਲੰਘਣ ਨਹੀਂ ਸੀ ਦਿੰਦਾ। ਇੱਕ ਦਿਨ ਕੀ ਹੋਇਆ, ਇੱਕ ਗਰੀਬ ਬ੍ਰਾਹਮਣ, ਉਹਨੂੰ ਕਿਸੇ ਨੇ ਗਊ ਦਾਨ ਕਰ ਦਿੱਤੀ ਦੁਆਬੇ ਵਾਲੇ ਪਾਸੇ ਤੋਂ, ਉਹ ਨਦੀ ਪਾਰ ਹੋਣ ਵਾਸਤੇ ਵਿਚਾਰਾ ਗਊ ਨੂੰ ਲੈ ਕੇ ਆਇਆ, ਗਊ ਵੀ ਭੁੱਖੀ ਇਹ ਬ੍ਰਾਹਮਣ ਵੀ ਭੁੱਖਾ। ਜਦ ਪੁਲ ਦੇ ਉੱਤੇ ਲੰਘਣ ਲੱਗਾ ਉੱਥੋਂ ਮਸੂਲੀ ਖੱਤਰੀ ਨੇ ਉੱਥੇ ਰੋਕ ਲਿਆ, ਕਹਿੰਦਾ ਟੈਕਸ ਦੇ ਪਹਿਲਾਂ ਮਸੂਲ ਦੇ, ਤਾਂ ਉਹਨੂੰ ਰੋਕ ਲਿਆ। ਉਹ ਕਹਿਣ ਲੱਗਾ ਕਿ ਦੇਖ ਤੂੰ ਆਪਣਾ ਜਿਹੜਾ ਧਰਮ ਹੈ ਉਹ ਤਾਂ ਦੇਖ ਲੈ, ਇਹ ਗਊ ਦਾ ਮਸੂਲ ਲਾਏਗਾ ਤੂੰ, ਗਊ ਦੀ ਆਪਾਂ ਤਾਂ ਪੂਜਾ ਕਰਦੇ ਹਾਂ, ਤੂੰ ਵੀ ਹਿੰਦੂ ਹੈ ਮੈਂ ਵੀ ਹਿੰਦੂ ਹੈ, ਅਤੇ ਤੂੰ ਮਸੂਲ ਮੰਗਦਾ। ਕਹਿੰਦਾ ਗਊ ਦਾ ਮਸੂਲ ਦੇ ਤਾਂ ਲੰਘਣ ਦਿਆਂਗਾ। ਗਊ ਅਤੇ ਬ੍ਰਾਹਮਣ ਦੋਨੇ ਭੁੱਖੇ ਨੇ ਵਿਚਾਰੇ, ਮਸੂਲੀਆ ਉਹਨਾਂ ਕੋਲ ਪੈਸਾ ਵੀ ਹੈ ਨਹੀਂ ਸੀ, ਅਤੇ ਇਸ ਕਰਕੇ ਗੁਰੂ ਸਾਹਿਬ ਨੇ ਵੀ ਦੇਖ ਲਏ ਵੀ ਇਹ ਮਸੂਲੀਆ ਝਗੜਾ ਕਰ ਰਿਹਾ, ਮਹਾਰਾਜ ਵੀ ਆ ਗਏ ਇੱਧਰ ਨੂੰ। ਬ੍ਰਾਹਮਣ ਨੇ ਕਿਹਾ ਵੀ ਮੈਂ ਬੜਾ ਗਰੀਬ ਹੈ, ਪੈਸਾ ਮੇਰੇ ਕੋਲ ਨਹੀਂ ਹੈ, ਤੂੰ ਖੱਤਰੀ ਹੈ, ਮੈਂ ਤੇਰਾ ਧਰਮ ਬਣਦਾ, ਤੂੰ ਮੈਨੂੰ ਜਾਣ ਦੇ, ਗਾਂ ਦੇ ਸਮੇਤ ਮੈਨੂੰ ਪੁਲ ਦੇ ਉੱਤੇ ਦੀ ਲੰਘ ਜਾਣ ਦੇ। ਬ੍ਰਾਹਮਣ ਨੇ ਬਹੁਤ ਕਿਹਾ ਪਰ ਉਹਨੇ ਇੱਕ ਨਹੀਂ ਮੰਨੀ, ਪਾਰ ਨਹੀਂ ਹੋਣ ਦਿੱਤਾ, ਮਹਾਰਾਜ ਵੀ ਦੇਖਦੇ ਰਹੇ। ਇੰਨੇ ਨੂੰ ਕੋਈ ਹੋਇਆ, ਉਹ ਗਊ ਨੇ ਗੋਬਰ ਕਰ ਦਿੱਤਾ, ਉਹ ਮਸੂਲੀਏ ਨੇ ਗਊ ਦਾ ਗੋਬਰ ਚੁੱਕਿਆ, ਪੋਚਾ ਦੇ ਕੇ ਠਾਕਰਾਂ ਦੀ ਪੂਜਾ ਕਰਨ ਲੱਗ ਗਿਆ, ਬ੍ਰਾਹਮਣ ਨੂੰ ਟੈਕਸ ਲਾਇਆ। ਇੰਨੇ ਨੂੰ ਹੋਰ ਤਾਂ ਕੋਈ ਇੱਕ ਹਮਦਰਦੀ ਕਰਨ ਵਾਲਾ ਰਾਹੀ ਆ ਗਿਆ, ਉਹਨੇ ਕਿਹਾ ਵੀ ਇਹਨੂੰ ਕਿਉਂ ਤਰਸਯੋਗ ਹਾਲਤ ਬਣਾਈ ਹੈ, ਅਤੇ ਕਿੰਨਾ ਟੈਕਸ ਹੈ ਇਹਨਾਂ ਦਾ ਦੋਨਾਂ ਦਾ? ਕਹਿੰਦਾ 4 ਆਨੇ। ਉਹਨੇ 4 ਆਨੇ ਦੇ ਤੇ ਬ੍ਰਾਹਮਣ ਅਤੇ ਗਊ ਜਿਹੜੀ ਪਾਰ ਲੰਘਾ ਦਿੱਤੀ, ਪੁਰ ਤੋਂ ਪਾਰ ਹੋ ਗਏ। ਉਸ ਵੇਲੇ ਪਖੰਡੀ ਮਸੂਲੀਏ ਨੂੰ ਵੇਖ ਕੇ ਸਤਿਗੁਰੂ ਨੇ ਉਸ ਪੁਲ ਤੇ ਇਹ ਉਪਦੇਸ਼ ਰੂਪ ਵੀ ਬਚਨ ਜਿਹੜੇ ਉਹਦੇ ਪ੍ਰਥਾਈ ਉਚਾਰਨ ਕੀਤੇ। ਕਹਿਣ ਲੱਗੇ ਮਹਾਰਾਜ ਸਾਹਿਬ ਜੀ, ਹਾਂਜੀ ਬੋਲੋ।
ਸਲੋਕ ਮਹੱਲਾ ਪਹਿਲਾ।
ਉਸ ਵੇਲੇ ਮਹਾਰਾਜ ਨੇ ਇਹ ਸਲੋਕ ਜਿਹੜਾ ਹੈ ਪਹਿਲੇ ਪਾਤਸ਼ਾਹ ਨੇ ਉਚਾਰਨ ਕੀਤਾ ਜੀ।
ਗਊ ਬ੍ਰਾਹਮਣ ਕੋ ਕਰ ਲਾਵਹ।
ਹੇ ਖੱਤਰੀ, ਗਊ ਗਾਂ ਅਤੇ ਬ੍ਰਾਹਮਣ ਜਿਹੜਾ ਹੈ, ਇਹ ਬ੍ਰਾਹਮਣ ਨੂੰ ਇਹਨੂੰ ਟੈਕਸ ਤੈਂ ਲਾ ਦਿੱਤਾ, ਕਰ ਲਾ ਦਿੱਤਾ, ਪਰ ਮੈਂ ਇਹ ਹੈਰਾਨ ਹਾਂ, ਇਹਨੂੰ ਤਾਂ ਲਾ ਸਕਦਾ ਟੈਕਸ, ਪਰ ਆ ਕੀ ਕੀਤਾ ਤੈਂ?
ਗੋਬਰ ਤਰਨ ਨਾ ਜਾਏ।
ਉਹ ਗਊ ਦੇ ਗੋਬਰ ਗੋਹੇ ਨੂੰ ਪਵਿੱਤਰ ਜਾਣ ਕੇ ਪੋਚਾ ਦੇ ਕੇ ਠਾਕਰਾਂ ਦੀ ਪੂਜਾ ਕਰਨ ਲੱਗੇ ਹੈ। ਇਹ ਉਸੇ ਗਾਂ ਦਾ ਗੋਹਾ ਹੈ ਜਿਹਦੇ ਟੈਕਸ ਲਾਇਆ, ਤੇ ਹੁਣ ਗੋਹੇ ਨਾਲ ਤੈਨੂੰ ਮੁਕਤੀ ਮਿਲ ਜੂਗੀ, ਸੰਸਾਰ ਸਮੁੰਦਰ ਤੇ ਪਾਰ ਲੰਘ ਜਾਏਗਾ ਹੁਣ ਤੂੰ ਇਹਦੇ ਨਾਲ। ਕੈਸੇ ਕਰਮ ਕਰਦੇ ਹੋ? ਇਹਦਾ ਪਾਠ ਸਾਧ ਸਿੰਘ ਜੀ, ਇਸੇ ਕਰਕੇ ਸੰਥਿਆ ਦੀ ਲੋੜ ਹੁੰਦੀ ਹੈ। ਕਈ ਤਾਂ ਲੋਕਾਂ ਦੇ ਉਸ ਤਰ੍ਹਾਂ ਜਿਹੜੇ ਨਾ ਚੁਟਕਲੇ ਬਣਾਏ ਹੋਏ ਨੇ, ਫਲਾਨੇ ਨੇ ਐਂ ਕਿਹਾ, ਪਰ ਇਹ ਬਚਨ ਸਾਧ ਸਿੰਘ ਜੀ ਹੋਇਆ ਇੱਕ ਸਿੱਧੀ ਧਾਰਨਾ ਗਾਉਣ ਵਾਲਾ ਨਾ, ਸਿੱਧਾ ਸਿੱਧਾ ਕੀਰਤਨ ਕਰਨ ਵਾਲਾ, ਅਤੇ ਉਹਨੇ ਧਾਰਨਾ ਲਾਈ, ਕਹਿੰਦਾ ਤੂੰ ਪਹਾੜਾ ਮੰਗਦਾ, ਉਹ ਬਾਹਮਣਾ ਪਈ ਗਊ ਕਰ ਲਾਉਂਦੀ ਹੈ। ਉਹਨੇ ਗਊ ਦਾ ਕਰ ਲਾਉਣ ਦਾ ਨਾ ਕਰਲਾਉਣਾ ਬਣਾ ਦਿੱਤਾ। ਇਹ ਇਸ ਤਰ੍ਹਾਂ ਦਾ ਬਚਨ ਸਾਧ ਸਿੰਘ ਜੀ ਹੋਇਆ ਹੋਇਆ, ਇਸ ਕਰਕੇ ਕਿਉਂਕਿ ਹੁਣ ਉੱਥੇ ਇੱਕ ਗਿਆਨੀ ਸਿੰਘ ਬੈਠਾ ਜੀ ਨੇ ਮੈਨੂੰ ਦੱਸਿਆ, ਉਹ ਕਹਿੰਦਾ ਜੀ ਮੈਂ ਉਹਨੂੰ ਪੁੱਛਿਆ ਵੀ ਗਾਂ ਨੂੰ ਪਤਾ ਲੱਗ ਗਿਆ ਸੀ ਵੀ ਤਾਂ ਹੀ ਕਰਾਉਣ ਲੱਗੀ ਹੈ ਨਾ ਉਹ, ਵੀ ਤੂੰ ਪਹਾੜਾ ਮੰਗਦਾ, ਪਹਾੜਾ ਮੰਗਣ ਦਾ ਗਾਂ ਨੂੰ ਪਤਾ ਲੱਗ ਗਿਆ ਸੀ? ਉਹ ਕਹਿੰਦਾ ਵੀ ਇਹ ਤਾਂ ਮੈਨੂੰ ਪਤਾ। ਕਹਿੰਦਾ ਫਿਰ ਧਾਰਨਾ ਕਿਉਂ ਗਲਤ ਬਣਾਈ ਹੈ? ਗਊ ਬ੍ਰਾਹਮਣ ਕੌ ਕਰ ਲਾਵੋ, ਕਰ ਟੈਕਸ ਦਾ ਨਾਮ ਹੈ, ਅਤੇ ਉਹਦੇ ਅਕਲ 'ਚ ਨਹੀਂ ਆਈ ਗੱਲ, ਤਾਂ ਸੰਥਿਆ ਦੀ ਲੋੜ ਹੁੰਦੀ ਹੈ। ਗੋਬਰ ਦੇ ਨਾਲ ਕਿਵੇਂ ਤਰਨਾ ਹੋਊਗਾ? ਕਰ ਟੈਕਸ ਲਾਇਆ ਤਾਂ ਮਹਾਰਾਜ ਨੇ ਖੰਡਨ ਕੀਤਾ ਉਸ ਦਾ।
ਗੋਬਰ ਤਰਨ ਨਾ ਜਾਏ।
ਗੋਬਰ ਗੋਹੇ ਦੇ ਨਾਲ ਤੂੰ ਸੰਸਾਰ ਸਮੁੰਦਰ ਤੋਂ ਤਰਿਆ ਨਹੀਂ ਜਾਊਗਾ, ਤੈਨੂੰ ਤਰਨ ਨਹੀਂ ਲੱਗਿਆ ਇਹਦੇ ਨਾਲ।
ਧੋਤੀ ਟਿੱਕਾ ਤੈ ਜਪ ਮਾਲੇ।
ਹੇ ਖੱਤਰੀ, ਤੂੰ 3.5 ਗਜ ਦੀ ਧੋਤੀ ਵੀ ਬੰਨੀ ਹੋਈ ਹੈ, ਮੱਥੇ ਦੇ ਟਿੱਕਾ ਤਿਲਕ ਵੀ ਲਾਇਆ ਹੋਇਆ, ਗਲ ਦੇ ਵਿੱਚ ਜਪ ਮਾਲੀ ਜਪਣ ਵਾਲੀ ਮਾਲਾ ਵੀ ਪਾਈ ਹੋਈ ਹੈ।
ਧਾਨ ਮਿਲੇ ਚਾ ਖਾਈ,
ਪਰ ਧਾਨ ਅਨਾਜ ਧਨ ਪਦਾਰਥ ਵੱਢੀ ਲੈ ਕੇ ਮਲੇਸ਼ਾਂ ਤੁਰਕਾਂ ਦਾ ਖਾਈ ਜਾਂਦਾ ਹੈ।
ਅੰਤਰ ਪੂਜਾ ਪੜ੍ਹੈ ਕਤੇਬਾ,
ਅੰਤਰ ਅੰਦਰ ਲੋਕੇ ਠਾਕਰਾਂ ਦੀ ਪੂਜਾ, ਉਹਦਾ ਪੂਜਨ ਕਰਦੇ ਠਾਕਰ, ਲੋਕੇ ਤਾਂ ਠਾਕਰ ਪੂਜਦੇ ਗੰਡਕਾ ਨਦੀ ਦੇ ਜਿਹੜੇ ਪੱਥਰ ਨੇ, ਤੇ ਵੀ ਮੁਸਲਮਾਨਾਂ ਨੂੰ ਪਤਾ ਨਾ ਲੱਗ ਜਾਵੇ, ਬਾਹਰੋਂ ਮੁਸਲਮਾਨ ਨੂੰ ਖੁਸ਼ ਕਰਨ ਵਾਸਤੇ ਉਹਨਾਂ ਦੀਆਂ ਕਿਤਾਬਾਂ ਕੁਰਾਨ ਆਦਿਕ ਨੂੰ ਪੜ੍ਹਦਾ ਹੈ।
ਸੰਜਮ ਤੁਰਕਾ ਭਾਈ,
ਇਹ ਭਾਈ ਇਹ ਤੇਰਾ ਸੰਜਮ ਸਾਧਨ, ਤੇਰਾ ਤਰੀਕਾ ਤੁਰਕਾ ਮੁਸਲਮਾਨਾਂ ਵਾਲਾ ਹੋ ਰਿਹਾ ਹੈ ਜੋ ਤੂੰ ਕਰ ਰਿਹਾ ਹੈ। ਫਿਰ ਉਹਨੇ ਪ੍ਰਸ਼ਨ ਕੀਤਾ, ਹੇ ਸਤਿਗੁਰੂ ਜੀ, ਮੇਰਾ ਆਧਾਰ ਕਿਵੇਂ ਹੋਊਗਾ? ਫਿਰ ਮੈਨੂੰ ਸਮਝ ਆਈ ਹੈ ਤੁਹਾਡੀਆਂ ਗੱਲਾਂ ਸੁਣ ਕੇ, ਮੇਰਾ ਭਲਾ ਕਿਵੇਂ ਹੋਊਗਾ? ਤਾਂ ਮਹਾਰਾਜ ਸਾਹਿਬ ਜੀ ਨੇ ਉੱਤਰ ਦਿੱਤਾ,
ਛੁੱਡੀ ਲੇ ਪਾਖੰਡਾ,
ਹੇ ਖੱਤਰੀ, ਇਹ ਧਰਮ ਹੈ ਇਸ ਪ੍ਰਕਾਰ ਦਾ ਪਾਖੰਡਾ ਝੂਠਾ ਅਡੰਬਰ ਕਰਨਾ, ਛੋਡੀ ਲੈ ਛੱਡ ਦੇ। ਤੇ ਵੀ ਕਰਨਾ ਕੀ ਹੈ? ਛੋਡੀ ਲੈ ਪਾਖੰਡਾ ਅੱਗੇ ਦੱਸਦੇ ਨੇ,
ਨਾਮ ਲੈ ਜਾਹੇ ਤਰੰਦਾ,
ਪਰਮੇਸ਼ਰ ਦਾ ਨਾਮ ਲੈਣ ਕਰਕੇ ਤੂੰ ਸੰਸਾਰ ਸਮੁੰਦਰ ਤੋਂ ਤਰ ਜਾਏਗਾ। ਹੋਰਨਾਂ ਨੂੰ ਵੀ ਤਾਰ ਸਕਦਾ, ਤੂੰ ਤਾਂ ਆਪਣੇ ਧਰਮ ਦੀ ਗੱਲ ਕਰਦਾ, ਪਰ ਜੇ ਪਰਮੇਸ਼ਰ ਦਾ ਨਾਮ ਲਵੇ ਤਾਂ।
ਮਹੱਲਾ ਪਹਿਲਾ,
ਮਹੱਲੇ ਦੇ ਵਿੱਚ ਅੱਗੇ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ,
ਮਾਨਸ ਖਾਣੇ ਕਰਹਿ ਨਿਵਾਜ,
ਜੋ ਮਾਨਸ ਮਨੁੱਖਾਂ ਨੂੰ ਖਾਣੇ ਖਾ ਜਾਣ ਵਾਲੇ ਜ਼ਾਲਮ ਮੁਸਲਮਾਨ ਇਹੋ ਜਿਹੇ, ਉਹਨਾਂ ਨਾਲ ਮਿਲ ਕਰਕੇ ਖੁਸ਼ ਕਰਨ ਦੇ ਲਈ ਉਹਨਾਂ ਨੂੰ ਕੀ ਕਰਦਾ ਵੀ ਖੁਸ਼ ਰਹਿਣ ਮੇਰੇ ਤੇ, ਉਹਨਾਂ ਨੂੰ ਖੁਸ਼ ਕਰਨ ਵਾਸਤੇ ਕਰਹਿ ਨਿਵਾਜ ਨਿਵਾਜ ਪੜ੍ਹਦੇ ਨੇ, ਤੇ ਤੇਰੇ ਵਰਗੇ ਹੋਰ ਵੀ ਜਿਹੜੇ ਖੁਸ਼ਾਮਤਾਂ ਕਰਦੇ ਨੇ ਮੁਸਲਮਾਨਾਂ ਦੀਆਂ, ਤੇ ਉਹ ਨਿਵਾਜਾਂ ਉੱਪਰੋਂ ਉੱਪਰੋਂ ਪੜ੍ਹਦੇ ਨੇ, ਅੰਦਰੋਂ ਫਿਰ ਠਾਕਰਾਂ ਦੀ ਪੂਜਾ ਵੀ ਕਰਦੇ ਨੇ। ਮਾਨਸ ਖਾਣੇ ਕਰਹਿ ਨਿਵਾਜ, ਉਹਨਾਂ ਦੇ ਨਾਲ ਮਿਲ ਕੇ ਉਹਨਾਂ ਨੂੰ ਖੁਸ਼ ਕਰਨ ਦੀ ਨਿਵਾਜ ਪੜ੍ਹਦੇ ਆ, ਤੇ ਮੁਸਲਮਾਨਾਂ ਦੇ ਖਾਣ ਦੇ ਲਈ ਅੱਗੇ ਦੱਸਦੇ ਨੇ, ਛੁਰੀ
ਛੁਰੀ ਵਗਾਇਨ ਤਿੰਨ ਗੱਲ ਤਾਗ,
ਮੁਸਲਮਾਨਾਂ ਦੇ ਖਾਣ ਜਿਹੜਾ ਖਾਣਾ ਖਾਣ ਦੇ ਲਈ ਛੁਰੀ ਚਲਾ ਕੇ ਮਾਸ ਤਿਆਰ ਕਰਨ ਵਾਲੇ ਜਿਹੜੇ ਨੌਕਰ ਹੁੰਦੇ, ਖੱਤਰੀ ਰੱਖੇ ਹੁੰਦੇ ਸੀ ਉਹ, ਤੇ ਇਸ ਕਰਕੇ ਤਿੰਨ ਉਹਨਾਂ ਦੇ ਗੱਲ ਵਿੱਚ ਜਨੇਊ ਵੀ ਸਨ। ਛੁਰੀ ਵਗਾਇਨ ਤਿੰਨ ਗੱਲ ਤਾਗ, ਜਨੇਊ ਪਾਇਆ ਹੋਇਆ ਉਹਨਾਂ ਦੇ। ਗਰੀਬ ਜੀਵਾਂ ਤੇ ਹਿੰਸਾ ਰੂਪੀ ਛੁਰੀ ਵਗਾਇਨ ਚਲਾਉਂਦੇ ਨੇ, ਭਾਵ ਕੀ ਹੈ ਵੀ ਕਲਮ ਕਸਾਈ ਬਣੇ ਹੋਏ ਨੇ, ਕਲਮਾਂ ਰੂਪੀ ਛੁਰੀ ਚਲਾਉਂਦੇ ਆ, ਕਲਮਾਂ ਦੇ ਨਾਲ ਬੁਰਾ ਕਰਦੇ ਆ, ਉਹਨਾਂ ਦੇ ਗਲਾਂ ਵਿੱਚ ਤਾਗ ਜਨੇਊ ਤਾਂ ਉਹਨਾਂ ਦੇ ਵੀ ਪਾਏ ਹੋਏ ਨੇ। ਕੀ ਕਰਨਗੇ ਜਨੇਊ?
ਤਿੰਨ ਘਰ ਬ੍ਰਾਹਮਣ ਪੂਰਹਿ ਨਾਦ,
ਉਹਨਾਂ ਕਸਾਈ ਖੱਤਰੀਆਂ ਦੇ ਘਰ ਬ੍ਰਾਹਮਣ ਆ ਕੇ ਭੋਜਨ ਖਾਂਦੇ, ਨਾਦ ਸੰਖ ਪੂਰੇ ਪੂਰ ਦੇ ਸੰਖ ਵਜਾਉਂਦੇ, ਉਹਨਾਂ ਬ੍ਰਾਹਮਣਾਂ ਨੂੰ ਵੀ ਅੱਗੇ ਦੱਸਦੇ ਹਨ।
ਉਹਨਾਂ ਪੇ ਆਵਹਿ ਓਈ ਸਾਧ,
ਉਹਨਾਂ ਬ੍ਰਾਹਮਣਾਂ ਨੂੰ ਪੇ ਵੀ, ਮਤਲਬ ਉਹਨਾਂ ਨੂੰ ਵੀ ਜਿਹੜਾ ਧਾਨ ਖਾਂਦੇ ਹੈ ਤੇ ਉਹੀ ਸਾਧ ਸਵਾਦ ਆਵੇ ਆਵੇਗਾ। ਭਾਵ ਕੀ ਹੈ? ਬ੍ਰਹਮ ਭੋਜ ਤਾਂ ਖੱਤਰੀ ਨੇ ਕੀਤਾ ਹੈ, ਪਰ ਬ੍ਰਾਹਮਣਾਂ ਨੂੰ ਬ੍ਰਹਮ ਭੋਜ ਦਾ ਸਤੋ ਗੁਣੀ ਸਵਾਦ ਨਹੀਂ ਆਵੇਗਾ, ਕਿਉਂਕਿ ਉਹਨਾਂ ਨੇ ਤਾਮਸੀ ਸਵਾਦ ਹੀ ਆਏਗਾ। ਇਹੋ ਜਿਹਾ 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 ਅੰਨ ਖਾਵੇ ਉਹੋ ਜਿਹਾ ਮਨ ਹੋ ਜਾਂਦਾ, ਜੈਸਾ ਖਾਏ ਅੰਨ ਤੈਸਾ ਹੋਏ ਮਨ, ਮਨ ਉਹੋ ਜਿਹਾ ਹੋ ਜਾਂਦਾ ਹੈ।
ਕੂੜੀ ਰਾਸ ਕੂੜਾ ਵਪਾਰ,
ਇਹ ਖੱਤਰੀ ਤੁਹਾਡੀ ਕੂੜੀ ਝੂਠੀ ਰਾਸ ਪੂੰਜੀ ਹੈ, ਕੂੜੀ ਰਾਸ ਕੂੜਾ ਵਪਾਰ, ਤੁਹਾਡੇ ਪਿਤਰਾਂ ਦੀ ਪੂਜਣ ਦੀ ਸ਼ਰਧਾ ਜਿਹੜੀ ਸ਼ਰਧਾ ਰੂਪੀ ਰਾਸ ਪੂੰਜੀ ਹੈ ਇਹ ਵੀ ਝੂਠੀ ਹੋਈ ਹੈ, ਕੂੜੀ ਹੈ ਝੂਠੀ ਹੈ, ਤੇ ਕੂੜਾ ਝੂਠਾ ਹੀ ਵਪਾਰ ਬਣਜ ਕਰਦੇ ਹੋ। ਭਾਵ ਕੀ ਹੈ ਵੀ ਖੋਟੀ ਭਾਵਨਾ ਕਰਕੇ ਮੰਦ ਕਰਨ ਕਰਨ ਰੂਪ ਇਹ ਬਣਜ ਕਰਦੇ ਹੋ।
ਕੂੜ ਬੋਲ ਕਰਹਿ ਆਹਾਰ,
ਝੂਠ ਬੋਲ ਕੇ ਆਹਾਰ ਨਾਮ ਹੈ ਭੋਜਨ ਦਾ, ਭੋਜਨ ਖਾਣਾ ਕਰਹੇ ਕਰਦੇ ਹੋ, ਭਾਵ ਝੂਠ ਬੋਲਣ ਕਰਕੇ ਹੀ ਤੇ ਅੰਨ ਕਮਾਉਂਦੇ ਹੋ, ਝੂਠ ਬੋਲ ਕਰਕੇ ਇਹ ਉਹ ਖਾਣਾ ਖਾਂਦੇ ਹੋ ਇਸ ਪ੍ਰਕਾਰ ਦਾ, ਜਾਂ ਝੂਠ ਬੋਲਣ ਕਰਕੇ ਜਿਹੜਾ ਤੁਸੀਂ ਕਮਾਈ ਕਰਦੇ ਹੋ, ਝੂਠ ਦੀ ਕਮਾਈ ਕਰਦੇ ਹੋ।
ਸ਼ਰਮ ਧਰਮ ਕਾ ਡੇਰਾ ਦੂਰ,
ਤੁਹਾਡੇ ਹਿਰਦੇ ਚੋਂ ਸ਼ਰਮ ਲੱਜਿਆ ਅਤੇ ਧਰਮ ਦਾ ਤਾਂ ਡੇਰਾ ਸਥਾਨ ਹੀ ਦੂਰ ਚਲਿਆ ਗਿਆ, ਉਹ ਤਾਂ ਤੁਹਾਡੇ ਨੇੜੇ ਤੇੜੇ ਵੀ ਨਹੀਂ ਹੈ। ਇਸ ਕਰਕੇ अपने जड़े बड़िया अवतारा दे करत भी भुल गए तुहानू सारे।
नानक पूर रहया भरपूर।
सतगुरु जी कथन कर दिया है कि तुहाडे हिरदे विच कूड़ झूठ ही भरपूर परिपूर्ण हो रहा है।
मथा टिका तेड़ धोती कखाई।
ते मथा मस्तक दे उत्ते इनू पाई पोला पाठ ने मथा ही नहीं कहना मथा मथे दे उत्ते टिका तिलक लगाया होया ते फिर तेड़ धोती कखाई तेड़ कमर दे लक दे आले दुआले एक कखाई ते भाव की है भी भगवे रंग दी जां हिरमची रंग दी ते तो जड़ी तेड़ धोती कखाई पंज मरोड़ियां वाली धोती बधी हुंदी सी इन्हां दे भाव ए हिंदू ब्राह्मण दी धोती पंज जगह ते टंगी हुंदी सी उहदा जिक्र कीता है जां कखाई ककाशा वाली धोती हिंदू मत दे धर्म ग्रंथां दा अनुसार तीन कक्षा दी धोती जिहड़ी बन्नण दी आ गया है अर्थात तीन भाग धोती दे कमर विच टंगे होने चाहीदे है ये इन्हां दी मर्यादा है। इन्हां दे सिमरतियां दे विच बड़ा कुछ इहदे बारे लिखिया होया है सो अगे दसदे हन जे
हथ छुरी जगत का साई
तुहाडे हथ विच कलम रूपी छुरी फड़ी हुई है सारे जगत संसार दे कासाई कसाई बने हुए हो जां फिर जगत दे कसाई मास कट्टण वाले हो के हिंसा कमाउंदे हो तुहाडी छुरी भगाउण वालियां खत्रियां दी हुण मुसलमानां नूं खुश करन वास्ते ही ए शक्ल बन रही है तुहाडी।
नील वस्त्र पहर होवह परवान
नीले वस्त्र पहर पहन के मुसलमानां दी नजर विच परवान परवान नहीं हुंदे हो नीले वस्त्र पहनण दी आग्या नहीं हिंदुआं नूं पर मुसलमानां नूं खुश करन दे लई नीले वस्त्र पहनदे हो ए तुहाडा करतब हो रहा है।
मलेश धान ले पूजह पुराण
ते फिर मलेशां दा तुरकां दा मल एश मैल दी इच्छा करन वाले तुरकां दा धान अनाज भाव धन पदार्थ लै करके ते आपने पुराणा दी पूजह पूजा करदे हो ए किधर दी तुहाडी सियाणप है।
भाख्या का कुठा बकरा खाना
फिर काजी नूं बुला के ए जिहड़ा बकरे नूं कलमा पढ़दा है ते ओ बिस्मिल्ला के कहिंदा इल्लिल्ला बिस्मिल्ला इस तरह दे इहनां दे बचन मुहम्मद रसूल अल्लाह ए उहदे च बचन पढ़दे आ ओ कलमा भाव तुहाडे मत दे अनुसार ए अपाख्या ना बोलन योग बोली भाव मलेश पाखा का दा कुठा ए जिहड़ा जीवा कीता होया हलाल करके ए जिहड़ा बकरा है फिर मारिया होया बकरे दा मांस खाना खांदे हो तुसी ते करके अपाख्या दा जिहड़ी इत्थे गल आई है ना इहदा इस प्रकार थोड़ा निर्णय अपाख्या ना बोलन योग भाषा अपाख्या होगी ना पाख्या तो भाषा होगी हिंदू मत विच यूनानी अरबी आदि बोलियां नूं मलेश भाषा कह के आर्या नूं हदायत कीती है जिहड़े आर्या लोक न के ओ जामनी भाषा ना बोलन पर सतगुरु जी ने किसी बोली नूं मलेश भाषा नहीं मनदे महाराज केवल पखंडी ब्राह्मण नूं ओ जिहड़ा इहदे विच इक महाराज साहब ने ढंग वरतिया है ओ उस्तक लंगड़ न्याय कहिंदे ने इहनूं उहदा मतलब की है उस्तक लगड़ न्याय की हुंदा है ऊठ उत्ते लदियां हुईयां लकड़ां ऊठ जावे विचर उहदे चों एक लकड़ लै के डंडा लै के ऊठ नूं मार के सीधा कर लेना इहनूं कहिंदे ने उस्तक लगड़ न्याय महाराज ने उह वरतिया है सिख्या दिंदे ने अपने धर्म विरुद्ध तुसी बिस्मिल्ला ला लैला इस तरह का जिहड़ा मुहम्मद रसूल आला आदि जिहड़े ये मंत्र कह के जेवा किते हुए मास कुठा मास खाने हो ते इस करके महाराज साहब ने यह नहीं है जे सतगुरु जी अरबी फारसी आदि बोलियां नूं मलेश पाखा मन दे तां गुरबाणी च उन्हां बोलियां दे शब्द ही न वरते फिर महाराज फिर तां शंका खड़ी हो जू इस करके महाराज साहब ने अपाख्या का कुठा बकरा खाना तां कहा भी ना खाण योग क्योंकि हदायत हुंदी सी भी जिहड़ा बकरा भी यह आप नहीं सी मार सकते हिंदू काजी नूं बुलाउणा पैंदा ओ फिर ਛੁਰੀ ਫੇਰ ਕੇ ਸ਼ਾਹ ਰੱਖਦੇ ਉੱਤੇ ਕਲਮਾ ਪੜ੍ਹ ਕੇ ਉਹ ਮਾਰਦਾ। ਜਾਣੀ ਇਹਨਾਂ ਦਾ ਦੀਨ ਪ੍ਰਸ਼ਟ ਕਰਨ ਵਾਸਤੇ। ਅਤੇ ਮਹਾਰਾਜ ਸਾਹਿਬ ਨੇ ਕਹਿੰਦੇ ਕੁੱਠਾ ਮਾਸ ਖਾਣ ਵਾਲਾ ਬਜਰ ਕਰੈਤੀਆਂ 'ਚ ਕਿਉਂ ਗੁਣਿਆ? ਮਾਸ ਭਾਵੇਂ ਖਾਣ ਦਾ ਦੂਸਰਾ ਤਾਂ ਪਾਪ ਹੈ, ਪਰ ਜਿਵੇਂ ਕਹਿੰਦੇ ਆਹ ਕੰਮ ਨਾ ਕਰੀ, ਆਹ ਕਰੇਗਾ ਫਿਰ ਤੇਰਾ ਬਚਾ ਹੀ ਨਹੀਂ ਹੈ, ਉਹ ਮੁਸਲਮਾਨ ਬਣ ਜਾਂਦਾ। ਇਸ ਕਰਕੇ ਪਰ ਇਹ ਤੁਸੀਂ ਖਾ ਰਹੇ ਹੋ ਆਮ, ਫਿਰ ਤੁਸੀਂ ਹੋਰ ਵੀ ਪਖੰਡ ਕਰਦੇ ਹੋ।
ਚੌਕੇ ਉੱਪਰ ਕਿਸੇ ਨਾ ਜਾਣਾ,
ਫਿਰ ਤੁਸੀਂ ਪਵਿੱਤਰਤਾ ਇੰਨੀ ਰੱਖਦੇ ਹੋ, ਕਹਿੰਦੇ ਹੋ ਵੀ ਸਾਡੇ ਚੌਂਕੇ ਦੇ ਉੱਪਰ ਕਿਸੇ ਨੇ ਜਾਣਾ ਨਹੀਂ ਹੈ ਭਾਈ, ਕਿਉਂਕਿ ਚੌਂਕਾ ਮੇਰਾ ਸੁੱਚਾ ਕੀਤਾ ਹੋਇਆ, ਲਿਪਿਆ ਪੋਚਿਆ, ਇਹ ਭਿੱਟਿਆ ਨਾ ਜਾਵੇ, ਇਸ ਪ੍ਰਕਾਰ ਕਹਿੰਦੇ ਹੋ।
ਜੇਕਰ ਚੌਕਾ ਕੱਢੀ ਕਾਰ,
ਜਦੋਂ ਅਪਵਿੱਤਰ ਮਾਸ ਰਹਿੰਦੇ ਹੋ, ਫਿਰ ਚੌਂਕਾ ਦੇ ਕੇ, ਚੌਂਕਾ ਦੇ ਕਰਕੇ ਫਿਰ ਕਾਰ ਲਕੀਰ ਕੱਢੀ ਹੈ, ਕੱਢ ਦਿੰਦੇ ਹੋ, ਇਹਦੀ ਹੱਦ ਦੇ ਅੰਦਰ ਕਿਸੇ ਦਾ ਪਰਛਾਵਾਂ ਵੀ ਨਾ ਪਵੇ, ਇਹ ਪਖੰਡ ਕਰਦੇ ਹੋ।
ਉੱਪਰ ਆਈ ਬੈਠੇ ਕੂੜਿਆਰ,
ਫਿਰ ਜਿਹੜਾ ਇਹ ਭੋਜਨ ਤਿਆਰ ਕੀਤਾ, ਕੂੜਿਆਰ ਨਾਮ ਝੂਠ ਦਾ ਘਰ, ਝੂਠੇ ਪਖੰਡੀ ਭੋਜਨ ਬਣਾਉਣ ਵਾਸਤੇ ਜਾਂ ਖਾਣ ਵਾਸਤੇ ਚੌਂਕੇ ਦੇ ਉੱਪਰ ਆ ਕੇ ਬੈਠੇ ਬਹਿ ਜਾਂਦੇ ਨੇ ਖਾਣ ਵਾਸਤੇ।
ਮਤ ਭਿੱਟੇ ਵੀ ਮਤ ਭਿੱਟੇ,
ਫਿਰ ਕਹਿੰਦੇ ਕੀ ਨਾ ਦੂਸਰਿਆਂ ਨੂੰ ਕਹਿੰਦੇ ਨਾ ਬੇ ਹੇ ਭਾਈ, ਸਾਨੂੰ ਮਤਾਂ ਕਿਤੇ ਭਿੱਟ ਛੋ ਜਾਓ, ਕਿਤੇ ਪਰੇ ਰਹੋ ਸਾਡੇ ਤੋਂ, ਮਤ ਮਤਾਂ ਸਾਨੂੰ ਭਿੱਟੇ ਛੋ ਜਾਓ, ਮਤ ਭਿੱਟੇ ਵੇ ਮਤ ਭਿੱਟੇ, ਦੇਖਿਓ ਵੇ ਦੇਖਿਓ ਸਾਨੂੰ ਜਿਵੇਂ ਦੂਰੀ ਬੋਲੀ ਹੈ, ਮਤਾਂ ਅਸੀਂ ਭਿੱਟੇ ਜਾਈਏ, ਮਤਾਂ ਤੁਸੀਂ ਭਿੱਟੇ ਹੋ ਕੇ ਤੇ ਸਾਨੂੰ ਭਿੱਟਦੇ ਹੋ ਤੁਸੀਂ।
ਇਹੋ ਅੰਨ ਸਾਡਾ ਫਿੱਟੇ,
ਸਾਡਾ ਇਹ ਅੰਨ ਖਾਣ ਯੋਗ ਪਦਾਰਥ ਫਿੱਟੇ, ਖਰਾਬ ਕਰਦੇ ਹੋ ਕਿਤੇ, ਵਿਗਾੜਦੇ ਹੋ, ਭਿੱਟ ਨਾ ਦਿਓ ਕਿਤੇ ਸਾਡਾ ਇਹ ਅੰਨ।
ਤਨ ਫਿੱਟੇ ਫੀੜ ਕਰੇਨ,
ਹੇ ਭਾਈ ਤੁਹਾਡੇ ਤਨ ਸਰੀਰ ਵਿਕਾਰਾਂ ਨਾਲ ਫਿੱਟੇ ਧਰਕਾਰੇ ਹੋਏ ਹਨ, ਇਸ ਜਿਸ ਕਰਕੇ ਤੁਸੀਂ ਮਾੜੇ ਜਿਹੜੇ ਨੇ ਫੇੜ ਕਰਮ ਉਹਨਾਂ ਦੀ ਕਿਰਿਆ ਨੂੰ ਕਰੇਨ ਕਰਦੇ ਹੋ, ਤੁਹਾਡੇ ਜਿਹੜੇ ਮਨ ਉਹ ਜਿਹੜੇ ਹਿਰਦੇ ਜਿਹੜੇ ਸੰਕਲਪ ਜਿਹੜੇ ਝੂਠੇ ਸੰਕਲਪ ਕਰਦੇ ਹੋ।
ਮਨ ਝੂਠਾ ਚੁਲੀ ਭਰੇਨ,
ਇਹ ਮਨ ਝੂਠਾ ਹੈ, ਤੁਹਾਡੇ ਮਨ ਹਿਰਦੇ ਜਿਹੜੇ ਸੰਕਲਪਾਂ ਵਿਕਲਪਾਂ ਦੇ ਨਾਲ ਜਿਹੜੇ ਮਾੜੇ ਸੰਕਲਪ ਹੁੰਦੇ ਨੇ ਝੂਠੇ ਅਪਵਿੱਤਰ ਹੋਏ ਹੋਏ ਨੇ। ਅੰਨ ਆਦਿਕ ਦੀ ਬ੍ਰਹਮ ਹਵੀ, ਹਵੀ ਕਿਹਨੂੰ ਕਹਿੰਦੇ? ਜਿਹੜਾ ਹਵਨ ਕਰਨਾ ਉਹਦੇ ਵਿੱਚ ਮੰਤਰ ਪੜ੍ਹ ਕੇ ਬ੍ਰਹਮ ਅਰਪਣ ਕਹਿ ਕੇ ਚੂਲੀਆਂ ਭਰੇਨ ਭਰਦੇ ਹੋ, ਭਾਵ ਮੂੰਹ ਨਾਲ ਚੂਲੀਆਂ ਭਰ ਭਰ ਕੇ ਸੋਚੇ ਬਣਦੇ ਹੋ। ਇਹ ਮਹਾਰਾਜ ਨੇ ਜਦੋਂ ਖੰਡਨ ਕਰ ਦਿੱਤਾ ਤੇ ਫਿਰ ਪ੍ਰਸ਼ਨ ਕੀਤਾ, ਹੇ ਸਤਿਗੁਰੂ ਜੀ ਅਸੀਂ ਵੀ ਸੁੱਚੇ ਹੋ ਸਕਦੇ ਹਾਂ ਕਿਸੇ ਤਰੀਕੇ ਨਾਲ? ਇਹਦੇ ਨਾਲ ਤਾਂ ਚਲੋ ਮੰਨ ਲਿਆ ਸੀ ਵੀ ਸੁੱਚੇ ਨਹੀਂ ਹੁੰਦੇ। ਫਿਰ ਮਹਾਰਾਜ ਨੇ ਉੱਤਰ ਦਿੱਤਾ ਅਖੀਰ ਦੀ ਪੰਕਤੀ ਵਿੱਚ,
ਕਹੋ ਨਾਨਕ ਸੱਚ ਧਿਆਈ ਹੈ।
ਮਹਾਰਾਜ ਕਹਿੰਦੇ ਇੱਕੋ ਹੀ ਤਰੀਕਾ ਹੈ, ਉਹ ਕੀ ਹੈ? ਕਹੋ ਕਥਨ ਕਰਦੇ ਨੇ ਗੁਰੂ ਸਾਹਿਬ ਕਿ ਸੱਚ ਸੱਚੇ ਪਰਮੇਸ਼ਰ ਦੇ ਨਾਮ ਨੂੰ ਧਿਆ ਕਰ ਬਿਰਤੀ ਦੁਆਰਾ ਧਿਆਉਣਾ ਕਰੀਏ, ਜਿਹਦੇ ਨਾਲ ਫਿਰ
ਸੁੱਚ ਹੋਵੇ ਤਾਂ ਸੱਚ ਪਾਈਐ,
ਜਿਸ ਦੇ ਨਾਲ ਸੁੱਚ ਹੋਵੇ ਤਾਂ ਸੱਚ ਪਾਈਐ, ਜਿਸ ਦੇ ਨਾਲ ਮਨ ਦੇ ਤਨ ਦੀ ਸੁੱਚ ਆਉਂਦੀ ਹੈ। ਨਾਮ ਜਪਣ ਦੇ ਨਾਲ ਮਨ ਦੀ ਸੁੱਚ ਵੀ, ਤਨ ਦੀ ਸੁੱਚ ਵੀ ਹੈ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਤਨ ਤੇ ਮਨ ਦੀ ਸੁੱਚ ਆਉਂਦੀ ਹੈ। ਇਹ ਸੁੱਚ ਪਵਿੱਤਰਤਾ ਹੋਵੇ, ਨਾਮ ਜਪਣ ਰੂਪ ਸੁੱਚ ਪਵਿੱਤਰਤਾ ਹੋਵੇ ਤਾਂ ਸੱਚੇ ਪਰਮੇਸ਼ੁਰ ਨੂੰ ਪਾਈਏ ਪਾ ਲਈਦਾ ਹੈ। ਇਸ ਪ੍ਰਕਾਰ ਮਹਾਰਾਜ ਨੇ ਜਿਹੜਾ ਕਥਨ ਕੀਤਾ, ਇਹਦਾ ਅੰਤਰੀ ਭਾਵ ਦੇ ਵਿੱਚ ਵੀ ਬਹੁਤ ਪਦਾਰਥ ਰੱਖਿਆ। ਇਹਦੇ ਵਿੱਚ ਸੁਣੋ ਜੀ, ਅੰਤਰੀ ਭਾਵ
ਗਊ ਬ੍ਰਾਹਮਣ ਕੋ ਕਰ ਲਾਵ।
ਹੁਣ ਇੱਥੇ ਅੰਤਰੀ ਭਾਵ ਵਿੱਚ ਗਊ ਦਾ ਅਰਥ ਗਾਂ ਦੀ ਨਿਆਂ ਕੀ ਹੈ? ਸ਼ੁੱਧ ਬੁੱਧੀ, ਇਹ ਹੈ ਗਾਂ। ਬ੍ਰਹਮ ਦੀ ਵਿਚਾਰ ਕਰਨ ਵਾਲੇ ਬ੍ਰਹਮ ਗਿਆਨੀ ਹੈ ਬ੍ਰਾਹਮਣ। ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਕਹੀ ਅਤ ਹੈ ਹਮਾਰੇ, ਉਹਦੇ ਨਿਆਂਈ ਨੇ। ਗਊ ਬ੍ਰਾਹਮਣ ਕਉ ਕਰ ਲਾਭ ਹੋ, ਜਿਹੜੇ ਬ੍ਰਾਹਮਣ ਦੀ ਨਿਆਂਈ ਬ੍ਰਹਮ ਬੇਤੇ ਪਰਮੇਸ਼ਰ ਦਾ ਜਸ ਭਾਵਨਾ ਦੇ ਨਾਲ, ਤੇ ਇੱਥੇ ਗਊ ਦਾ ਅਰਥ ਗਾਉਂਦੇ ਹਨ, ਅਰਥ ਬਦਲ ਗਿਆ ਹੁਣ, ਪਹਿਲਾਂ ਗਊ ਬੁੱਧੀ ਨੇ ਕਿਹਾ, ਗਾਉ ਗਾਉਂਦੇ ਹਨ, ਤੇ ਉਹਨਾਂ ਦੇ ਕਉ ਤਾਈ ਕਹਿੰਦੇ ਦੂਸ਼ਣ ਲਾਉਣੇ, ਨਿੰਦਿਆ ਕਰਨੀ, ਨਿੰਦਿਆ ਕਰਨ ਰੂਪੀ ਕਰ ਟੈਕਸ, ਟੈਕਸ ਦੇ ਨਿਆਂਈ ਨਿੰਦਿਆ ਲਾਭ ਲਾ ਰਹੇ ਹੋ ਇਸ ਕਰਕੇ, ਜਾਂ ਫਿਰ ਗਊ ਬ੍ਰਾਹਮਣ ਕਉ ਕਰ ਲਾਭ ਹੋ, ਜੋ ਬ੍ਰਾਹਮਣ ਬ੍ਰਾਹਮਣ ਨਾਨਣ ਬ੍ਰਹਮ ब्रह्म परमेश्वर दे कौ ताई नांदा ने निश्चय करके जस रूप करके गाउणा है। इस नूं तुसीं कर टैक्स लाभो ला छड्डे भाव की परमेश्वर का कीर्तन जस निष्काम करना सी वह तो त्याग ही दिता तुसीं पैसे लेके गाउणे हो तुसीं इस करके फिर
गोबर तरन न जाई
गोबर गो जमा बार गो इंद्रियां दे बार बल वालियां जिहड़ियां गो इंद्रियां ते बार बल वालियां हो रही जिस करके परमार्थ वाली बुद्ध निर्बल हो रही है गो जां फिर गोबर तरन न जाई गो इंद्रियां नूं बार श्रेष्ठ बना के लोगों नूं दिखाउणे हो भाव उपरों लोग दिखावे के कर्म करते हो असी इंद्रियां दमन कर लिया लोगों नूं यह प्रभाव पाने इं करन दे नाल संसार समुद्र तो तरन तरिया नहीं जाना मुक्ति नहीं होवेगी।
धोती टिक्का तै जप माली
ते ए जड़ी न्यूली धोती आदि करनी है आंदरां नूं धो लिया ए नेती धोती आदि जड़े कर्म है ते इस प्रकार जां फिर धोती बन ली ते मत्थे ते टिक्का ला लिया तिलक ला लिया तै जप माली तय का अर्थ है अते जपमाली गल दे विच जपन वाली रुद्राख दी तुलसी दी ए जड़ी माला भी पा ली कबीर वैष्णो हुआ तां क्या पया माला मेली चार माला पा ली गल फिर की हो गया तो इस करके ओ माला गल दे विच पाई है ते अंदर फिर दसदे ने तान
तान मलेच्छा खाई
ते तान अर्थ इत्थे ध्यान मलेच्छा दे पदार्थां दे खाण दा थोड़े विच मलेच्छा मल इच्छा मल मैल दी इच्छा इच्छा भाव पराए हक नूं खाई जाने हो पराए पदार्थां नूं खाण दी इच्छा तुसीं ए नाश नहीं कीती होई उस इच्छा ने तुहानूं नाश कीता होया है इस प्रकार दस्या जी
अंतर पूजा पढ़ कतेबा
जो परमेश्वर तुहाडे अंदर है ओ तां तुसीं जाणिया नहीं उहदी पूजा करनी सी ते अंतर पूजा पढ़े कतेबा तुसी परमेश्वर दी पूजा पूजन वालों अंतरा अंतरा फर्क ही पा लिया है अंतरा कर लिया है विषयां नूं पैदा करन वालियां जिहड़ियां चीजां ने ओ कतेबा ओ पुस्तकां पढ़ियां जिहड़ियां विषय नूं वधाउण वालियां पढ़दे हो इस करके
संजम तुरका भाई
ते भाई इस प्रकार दा संजम साधन है इह तां सकामियां ते तुरकां तुर जमा का अर्थ है दा इह तां तुर जाण वाला है जिहड़ा तुसीं करदे हो पावे मुक्ति देण वाला नहीं है चलिया जाण वाला है छेती तुरकां तुर का तुरके चले जाण वाला है ते फल दे के अभाव हो जाएगा इस करके
छोड़ी ले पाखंड
इन्हां पखंडां दंभ वाले कर्मां नूं छोड़ी ले त्याग देना करो जां पाखंडा पा जमा खंडा पाप पापा नूं खंडा खंडन करो परमेश्वर दे नाम नूं लो तुसीं ना लई है
नाम लै जाहे तरंदा
परमेश्वर दा नाम लै लैणा करो जिस करके संसार समुद्र तों तरंदा तर जाहे जावोगे तर जाओगे तुसीं
महला पहला
अगे महले विच कथन करदे हन जी
मानस खाणे करह निवाज
ऐसी निम्रता धारण रूप निवाज करनी चाहीदी है जिहड़ी निम्रता धारनी है यही निवाज है निवाज ते निभदे आ ना धरती नूं निम्रता च निभो ते इस करके मानस खाणे करह निवाज मन दे मानस जणी ते कामनवान जिहड़ियां ए जिहड़ियां कामनावां न संकल्प आदिक न मन दियां जिहड़ियां मानस नाम कामनावां दा है संकल्प जमण मरण दे दुखां नूं देण वाले ने जिहड़े इन्हां सारे नूं खाणे खा जाणा सी हंकार आदिकां नूं खा जाणा चाहीदा सी तुसीं ਇਹ ਨਹੀਂ ਕਰਦੇ ਹੋ
ਸ਼ੁਰੀ ਵਗਾਇਨ ਤਿੰਨ ਗੱਲ ਤਾਗ
ਜਿਹੜੇ ਕਸਾਈ ਦੀ ਨਿਆਈ ਸਾਗਤ ਲੋਕ ਈਰਖਾ ਰੂਪੀ ਛੁਰੀ ਹਿਰਦੇ ਵਿੱਚ ਵਗਾਇਨ ਵਗਾਉਂਦੇ ਹਨ ਪਰ ਲੋਕ ਦਿਖਾਵੇ ਵਾਸਤੇ ਤਿੰਨ ਗੱਲ
ਤਾਗ
ਦੁਬਾਰੇ ਬੋਲ ਦੋ ਸਾਰਾ ਜੀ
ਛੁਰੀ ਵਗਾਇਨ ਤਿੰਨ ਗੱਲ ਤਾਗ
ਕਸਾਈ ਦੀ ਨਿਆਈ ਸਾਗਤ ਲੋਕ ਨਾਸਤਕ ਪੁਰਸ਼ ਈਰਖਾ ਰੂਪੀ ਛੁਰੀ ਲਈ ਫਿਰਦੇ ਹੈ ਉਹ ਹਿਰਦੇ ਵਿੱਚ ਵਗਾਇਨ ਵਗਾਉਂਦੇ ਹੈ ਪਰ ਲੋਕ ਦਿਖਾਵੇ ਲਈ ਤਿੰਨ ਉਹਨਾਂ ਦੇ ਗਲ ਵਿੱਚ ਧਰਮ ਦੇ ਚਿੰਨ ਤਾਗ ਡੋਰੇ ਪਾਏ ਹੋਏ ਨੇ ਜਨੇਊ ਉਹ ਵੀ ਪਾਈ ਫਿਰਦੇ ਨੇ।
ਤਿੰਨ ਘਰ ਬ੍ਰਾਹਮਣ ਪੂਰਹ ਨਾਦ,
ਉਹਨਾਂ ਦੇ ਘਰ ਬ੍ਰਾਹਮਣ ਜਿਹੜੇ ਨੇ ਨਾਦ ਸੰਖ ਪੂਰੇ ਪੂਰ ਦੇ ਹੈ, ਜਿਹਨਾਂ ਦਾ ਬ੍ਰਹਿਮਣ ਮਨ 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 ਦਾ ਅਰਥ ਹੈ ਮਨ ਹਰ ਵਕਤ ਬ੍ਰਹਿ ਬਿਰਹਾ ਭਾਵ ਬਿਰਹਾ ਨਾਮ ਹੈ ਸੂਰ ਦਾ, ਸੂਰ ਦੀ ਨਿਆਈ ਪਰਾਈ ਨਿੰਦਿਆ ਰੂਪੀ ਬਿਸਤਰਾ ਖਾ ਰਿਹਾ ਹੈ ਉਹਨਾਂ ਦੇ ਘਰ ਦੇ ਵਿੱਚ, ਤੇ ਪੂਰਹ ਨਾਦ ਜਾਂ ਫਿਰ ਕੁਸੰਗਤ ਚ ਮਿਲ ਕੇ ਜਸ ਰੂਪੀ ਨਾਦ ਪੂਰਦੇ ਹਨ।
ਉਹਨਾਂ ਤੇ ਆਵਹਿ ਉਈ ਸਾਧ,
ਕੁਸੰਗੀਆਂ ਦੀ ਸੰਗਤ ਕਰਨ ਵਾਲਿਆਂ ਨੂੰ ਪੇ ਵੀ ਉਹੀ ਉਹੋ ਜਿਹੀ ਸਾਧ ਰਸ ਆਵੇ ਆਉਂਦਾ, ਉਹ ਵੀ ਉਸੇ ਰਸਤੇ ਤੁਰਦੇ, ਨਿੰਦਿਆ ਦਾ ਸਵਾਦ ਉਹ ਵੀ ਇੱਕੋਣੇ ਲੈਂਦੇ ਹਨ।
ਕੂੜੀ ਰਾਸ ਕੂੜਾ ਵਪਾਰ,
ਉਹਨਾਂ ਦੀ ਦੇਵੀ ਦੇਵਤਿਆਂ ਦੀ ਕੂੜੀ ਝੂਠੀ ਰਾਸ ਸ਼ਰਧਾ ਹੈ ਕਿ ਸਾਡਾ ਜੀ ਆਧਾਰ ਕਰਨਗੇ ਭਲਾ ਕਰਨਗੇ, ਅਤੇ ਜਿਹੜੀ ਉਹਨਾਂ ਦੀ ਉਪਾਸ਼ਨਾ ਕਰਨੀ ਹੈ ਇਹ ਵੀ ਦੱਸਦੇ ਹਨ।
ਕੂੜੀ ਰਾਸ ਕੂੜਾ ਵਪਾਰ,
ਉਹਨਾਂ ਦੇਵੀ ਦੇਵਤਿਆਂ ਦੀ ਕੂੜੀ ਝੂਠੀ ਰਾਸ ਸ਼ਰਧਾ ਹੈ ਕਿ ਸਾਡਾ ਆਧਾਰ ਕਰਨਗੇ, ਇਹ ਉਹਨਾਂ ਦੇ ਮਨ ਦੇ ਵਿੱਚ ਗੱਲ ਵੀ ਦੇਵੀ ਦੇਵਤੇ ਸਾਡਾ ਭਲਾ ਕਰਨਗੇ, ਜਿਹੜੀ ਉਹਨਾਂ ਦੀ ਉਪਾਸ਼ਨਾ ਕਰਨੀ ਹੈ ਇਹ ਵੀ ਕੂੜਾ ਝੂਠਾ ਹੀ ਵਪਾਰ ਬਣਜ ਹੈ, ਇਹ ਬਣਜ ਝੂਠਾ ਹੈ।
ਕੂੜ ਬੋਲ ਕਰਹਿ ਆਹਾਰ,
ਤੇ ਇਸ ਕਰਕੇ ਉਹਨਾਂ ਦੀ ਜਿਹੜੀ ਕੂੜ ਬੋਲ ਕਰੇ ਆਹਾਰ, ਤੇ ਜਿਵੇਂ ਉਹ ਲਿਖਿਆ ਪੈਰੋਂ ਭੂਤ ਸੀਤਲਾ ਧਾਵੈ ਖਰ ਵਾਹਨ ਉਹ ਸ਼ਾਰ ਉਡਾਵੈ, ਕੂੜ ਝੂਠ ਬੋਲ ਕੇ ਫਿਰ ਆਹਾਰ ਭੋਜਨ ਖਾਣਾ ਕਰਦੇ ਹੋ ਜਾਂ ਝੂਠ ਬੋਲਣੇ ਰੂਪ ਭੋਜਨ ਦੀ ਛਕਣਾ ਕਰਦੇ ਹੋ, ਕਿਉਂਕਿ ਇਹਨਾਂ ਦੇ ਹਿਰਦੇ ਵਿੱਚ ਸੱਚ ਹੈ ਨਹੀਂ, ਇਹ ਤੁਹਾਡਾ ਕਰਤਵ ਹੋ ਰਿਹਾ ਹੈ।
ਸ਼ਰਮ ਧਰਮ ਕਾ ਡੇਰਾ ਦੂਰ,
ਜਿਹੜੇ ਵੱਡੇ ਬਜ਼ੁਰਗਾਂ ਦੀ ਸ਼ਰਮ ਰੱਖਣੀ ਸੀ ਕਿ ਸਾਡੀ ਕੁਲ ਦੇ ਇਹੋ ਜਿਹੇ ਬੰਦਗੀ ਵਾਲੇ ਧਰਮੀ ਪੁਰਸ਼ ਪਰਉਪਕਾਰੀ ਮਹਾਂਪੁਰਸ਼ ਹੋਏ ਨੇ, ਉਹ ਸ਼ਰਮ ਲੱਜਿਆ ਦੇ ਧਰਮ ਰੱਖਣ ਦਾ, ਜਿਹੜਾ ਡੇਰਾ ਜਿਹੜਾ ਹੈ ਡੇਰਾ ਦੂਰ ਡੇਰਾ ਅਸਥਾਨ ਹਿਰਦੇ ਦੇ ਅੰਦਰ ਉੱਕਾ ਹੀ ਦੂਰ ਚਲਿਆ ਗਿਆ ਹੈ।
ਨਾਨਕ ਕੂੜ ਰਹਿਆ ਭਰਪੂਰ,
ਸਤਿਗੁਰੂ ਕਥਨ ਕਰਦੇ ਨੇ ਇਸ ਪ੍ਰਕਾਰ ਉਹਨਾਂ ਖੱਤਰੀਆਂ ਦੇ ਹਿਰਦੇ ਵਿੱਚ ਕੂੜ ਝੂਠ ਦੀ ਝੂਠ ਹੀ ਭਰਪੂਰ ਲਵਾ ਲਵ ਉਹ ਭਰ ਰਿਹਾ ਹੈ, ਹਿਰਦਾ ਭਰਿਆ ਪਿਆ ਝੂਠ ਦੇ ਨਾਲ ਇਹ ਹਾਲਤ ਹੋ ਰਹੀ ਹੈ।
ਮੱਥਾ ਟਿੱਕਾ ਤੇੜ ਧੋਤੀ ਕਖਾਈ,
ਅੰਤਸ਼ਕਰਨ ਰੂਪੀ ਮੱਥੇ ਮਸਤਕ ਦੇ ਉੱਤੇ ਹੰਕਾਰ ਰੂਪੀ ਟਿੱਕਾ ਤਿਲਕ ਲੱਗਿਆ ਹੋਇਆ ਹੈ, ਹੰਕਾਰ ਦਾ ਤਿਲਕ ਹੈ ਹਿਰਦੇ ਵਿੱਚ ਤਿੰਨ ਗੁਣਾਂ ਦੀ, ਫਿਰ ਮੱਥੇ ਟਿੱਕਾ ਦੁਬਾਰੇ ਬੋਲੋ ਜੀ ਸਾਰੀ।
ਮੱਥਾ ਟਿੱਕਾ ਤੇੜ ਧੋਤੀ ਕਖਾਈ,
ਅੰਤਸ਼ਕਰਨ ਰੂਪੀ ਮੱਥੇ ਮਸਤਕ ਦੇ ਉੱਤੇ ਹੰਕਾਰ ਰੂਪੀ ਟਿੱਕਾ ਤਿਲਕ ਲਗਾਇਆ ਹੋਇਆ ਹੈ, ਅਤੇ ਹਿਰਦੇ ਚ ਤਿੰਨ ਗੁਣਾਂ ਦੀ ਤੇੜ ਤਰੇੜ ਪਈਆਂ ਹੋਈਆਂ, ਤਿੰਨ ਗੁਣਾਂ ਦੀ ਰਜੋ ਗੁਣ ਸਤੋ ਗੁਣ ਤਮੋ ਗੁਣ, ਉਪਰੋਂ ਕਖਾਈ ਹਿਰਮਚੀ ਭਾਵ ਭਗਵੇਂ ਰੰਗ ਦੀ ਧੋਤੀ ਪਹਿਨਦੇ ਹੋ, ਕਖਾਈ ਕਾ ਖਾਈ ਕਾ ਕਾਮ ਆਦਿਕਾਂ ਦੇ ਖਾਈ ਖਾਧੇ ਹੋਏ ਹੋ ਤੁਸੀਂ, ਕਾਮ ਨੇ ਤੁਹਾਨੂੰ ਖਾ ਲਿਆ ਹੈ, ਇਸ ਪ੍ਰਕਾਰ ਦੀ ਹਾਲਤ ਹੈ।
ਹੱਥ ਛੁਰੀ ਜਗਤ ਕਾ ਸਹਾਈ,
ਆਪਣੇ ਮਨ ਰੂਪੀ ਹੱਥ ਵਿੱਚ ਹਿੰਸਾ ਰੂਪੀ ਜਿਹੜੀ ਛੁਰੀ ਹੈ ਇਹ ਫੜੀ ਹੋਈ ਹੈ, ਜਗਤ ਸੰਸਾਰ ਨੂੰ ਕਸਾਈ ਦੱਸਦੇ ਹੋ, ਆਪ ਸਾਰੇ ਜਗ ਦੇ ਕਸਾਈ ਬਣ ਰਹੇ ਹੋ।
ਨੀਲ ਵਸਤਰ ਪਹਿਰ ਹੋਵੇ ਹੈ ਪਰਵਾਨ,
ਹਿਰਦੇ ਵਿੱਚ ਨੀਲੇ ਵਸਤਰ ਦੀ ਨਿਆਈ, ਵਸਤਰ ਦਵੇ ਬਸ ਤਰ ਬਸ ਵਿਸ਼ੇਸ਼ ਕਰਕੇ, ਬਸ ਦੇ ਅਰਥ ਹੈ ਬਸ ਦਾ ਵਿਸ਼ੇਸ਼ ਕਰਕੇ ਤ੍ਰੈ, ਤੇ ਅਤਸੇ ਕਰਕੇ ਹਰ ਵਕਤ ਅਗਿਆਨ ਦਾ ਪਹਿਰ ਪਹਿਰਾ ਰਹਿੰਦਾ ਹੈ, ਹਰ ਵਕਤ ਅਗਿਆਨ ਚ ਰਹਿੰਦੇ ਹੋ ਤੁਸੀਂ, ਤੇ ਫਿਰ ਆਪਣੇ ਆਪ ਨੂੰ ਪ੍ਰਵਾਨਿਕ ਹੋਇਆ ਗਿਆਨਵਾਨ ਬਣਿਆ ਹੋਇਆ ਕਹਾਉਂਦੇ ਹੋ, ਵਿਖਾਉਂਦੇ ਆਪਣੇ ਆਪ ਨੂੰ ਗਿਆਨਵਾਨ ਦਾ ਦਿਖਾਵਾ ਕਰਦੇ ਹੋ।
ਮਲੇਸ਼ ਧਾਨ ਲਈ ਪੂਜਾ ਹੈ ਪੁਰਾਣ,
ਮਲੇਸ਼ ਮਲ ਏਸ਼ ਮਲ ਮੈਲ ਦਾ ਨਾਮ ਹੈ, ਏਸ਼ ਇੱਛਾ ਦਾ ਨਾਮ ਹੈ, ਜਾਣੀ ਪਾਪਾਂ ਦੀ ਇੱਛਾ ਰੱਖਣ ਵਾਲੇ ਹੋ, ਕੁਕਰਮਾਂ ਦੀ ਇੱਛਾ ਰੱਖਦੇ ਹੋ, ਉਹਨਾਂ ਕੁਕਰਮੀ ਆਦਮੀਆਂ ਦਾ ਫਿਰ ਤੁਸੀਂ ਜਿਹੜੇ ਐਸੇ ਕੁਕਰਮ ਕਰਨ ਵਾਲੇ ਹੋ ਉਹਨਾਂ ਆਦਮੀਆਂ ਦਾ ਧਾਨ ਅੰਨ ਲੈ ਕੇ, ਤੇ ਪੂਜਾ ਹੈ ਪੁਰਾਣ ਪੁਰਾਣਾ ਦੀ ਪੂਜਾ ਹੈ ਪੂਜਾ ਕਰਦੇ ਹੋ ਤੁਸੀਂ।
ਭਾਖਿਆ ਕਾ ਕੁੱਠਾ ਬੱਕਰਾ ਖਾਣਾ,
ਤੁਹਾਡੇ ਮਨ ਬੱਕਰੇ ਦੀ ਨਿਆਈ, ਜਿਹੜਾ ਮਨ ਹੈ ਤੁਹਾਡਾ ਬੱਕਰੀ ਦੀ ਨਿਆਈ ਅਪਾਖਿਆ ਨਾ ਭਖਣੇ ਯੋਗ ਅਵਿਦਿਆ ਦਾ ਕੋਠਾ ਕੋਹਿਆ ਹੋਇਆ ਮਾਰਿਆ ਹੋਇਆ ਅਵਿਦਿਆ ਦਾ ਉਹ ਹਰ ਵਕਤ ਸੰਕਲ ਰੂਪੀ ਖਾਣੇ ਨੂੰ ਖਾਂਦੇ ਹੋ
ਉੱਪਰ ਕਿਸੇ ਨਾ ਜਾਣਾ
ਜਿਸ ਕਰਕੇ ਮਨ ਬੁੱਧ ਚਿੱਤ ਹੰਕਾਰ ਰੂਪੀ ਚੌਂਕੇ ਦੇ ਉੱਪਰ ਉੱਤੇ ਭਾਵ ਅੰਦਰ ਕਿਸੇ ਵੀ ਸ਼ੁਭ ਗੁਣ ਨੂੰ ਜਾਂ ਦੈਵੀ ਗੁਣਾਂ ਨੇ ਨਹੀਂ ਜਾਣਾ ਉਹ ਨਹੀਂ ਜਾਣ ਸਕਦੇ ਅੰਦਰ ਜਾ ਨਹੀਂ ਸਕਦੇ ਇਸ ਤਰੀਕੇ ਨਾਲ
ਦੇਖੇ ਚੌਕਾ ਕੱਢੀ ਕਾਰ
ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਦਾ ਚੌਂਕਾ ਦੇ ਕੇ ਭਾਵ ਕੀ ਹੈ ਕਰਕੇ ਇਹਦੇ ਉੱਪਰੋਂ ਕਾਰ ਲਕੀਰ ਦਵੈਸ ਦੀ ਲਕੀਰ ਕੱਢ ਦਿੱਤੀ ਹੈ ਕਿ ਸ਼ੁਭ ਗੁਣ ਅੰਦਰ ਆ ਕੇ ਨਾ ਵਸ ਜਾਵੇ ਇਸ ਪ੍ਰਕਾਰ ਦੀ ਤੁਹਾਡੀ ਹਾਲਤ ਹੈ
ਉੱਪਰ ਆਈ ਬੈਠੇ ਕੂੜਿਆਰ
ਉੱਪਰ ਉੱਤੇ ਅੰਤਸਕਰਨ ਦੇ ਕੂੜਿਆਰ ਝੂਠ ਬੋਲਣ ਵਾਲਾ ਜਿਹੜਾ ਸੁਭਾਅ ਹੈ ਜਿਹਨਾਂ ਦਾ ਆ ਕਰਕੇ ਬੈਠੇ ਬਹਿ ਗਏ ਨੇ ਇਹ ਖਿਆਲ ਬੈਠੇ ਹੋਏ ਨੇ ਝੂਠ ਬੋਲਣ ਰੂਪੀ ਖਿਆਲ ਜਿਹੜੇ ਨੇ ਇਹਦੇ ਚ ਬੈਠੇ ਤੁਸੀਂ ਇਸਤਤ ਹੋ ਰਹੇ ਹੋ
ਮਤ ਭਿੱਟੈ ਵੇ ਮਤ ਭਿੱਟੈ
ਫਿਰ ਆਪਣੇ ਆਪ ਨੂੰ ਕਹਿੰਦੇ ਹੋ ਕਿ ਅਸੀਂ ਵਿਵੇਕੀ ਸੋਧੀ ਹਾਂ ਸਾਡੇ ਤਾਈਂ ਵੇ ਹੇ ਭਾਈ ਕੋਈ ਮਤ ਭਿੱਟੈ ਭਿੱਟ ਜਾਇਓ ਮਤਾਂ ਭਿੱਟ ਜਾਇਓ ਮਤਲਬ ਛੋਹ ਨਾ ਜਾਇਓ ਹੇ ਭਾਈ ਅਸੀਂ ਉਹਨਾਂ ਦੇ ਮਤ ਬੁੱਧੀ ਔਗਣਾ ਕਰਕੇ ਭਿੱਟੇ ਫਿੱਟੀ ਹੋਈ ਆ ਤੁਹਾਡੀ ਔਗਣਾ ਕਰਕੇ ਫਿੱਟੇ ਹੋਏ ਹੋ ਤੁਸੀਂ ਇਸ ਕਰਕੇ ਇਹ ਤੁਹਾਨੂੰ ਭਿੱਟ ਦਿੱਤਾ ਔਗਣਾ ਨੇ ਭ੍ਰਸ਼ਟ ਕਰ ਦਿੱਤੀ ਹੈ ਬੁੱਧੀ ਤੁਹਾਡੀ ਭਿੱਟ ਦਿੱਤੀ ਹੈ
ਇਹੋ ਅੰਨ ਸਾਡਾ ਫਿੱਟ
ਫਿਰ ਕਹਿੰਦੇ ਸਾਡਾ ਇਹ ਅੰਨ ਫਿੱਟੈ ਫਿੱਟ ਜਾਵੇਗਾ ਤੇ ਇਹਨਾਂ ਦਾ ਇਹ ਮਨ ਫਿੱਟਿਆ ਹੋਇਆ ਹੈ ਵਿਗੜਿਆ ਹੋਇਆ ਹੈ ਭਾਵ ਕੀ ਹੈ ਦੈਵੀ ਗੁਣਾਂ ਨੇ ਦੈਵੀ ਗੁਣਾਂ ਦੇ ਅੰਨ ਵੱਲੋਂ ਫਿੱਟ ਚੁੱਕੇ ਹੋ ਤੁਸੀਂ ਦੈਵੀ ਗੁਣ ਤੁਹਾਡੇ 'ਚ ਰਹੇ ਨਹੀਂ ਹਨ ਇਸ ਕਰਕੇ ਤੁਸੀਂ ਇਹ ਤੁਹਾਨੂੰ ਫਿੱਟ ਲਾਉਣ ਤਾਂ ਹੀ ਪੈ ਰਹੀਆਂ ਹੁਣ ਲੋਕ ਪ੍ਰਲੋਕ ਕੇ ਫਿੱਟ ਲਾਉਣ ਤਾਂ ਦੇਣਗੇ
ਤਨ ਫਿੱਟੈ ਫੀੜ ਕਰੇਨ
ਤੇ ਜਾਂ ਫਿਰ ਇਹ ਦੁਬਾਰੇ ਬੋਲੋ ਜੀ
ਇਹ ਅੰਨ ਅਸਾਡਾ ਫਿੱਟੈ
ਇਹ ਫਿਰ ਅੰਨ ਦਵੈਸ ਨੇ ਤੇ ਜਿਹੜੀਆਂ ਆਸਾਂ ਲੱਗੀਆਂ ਹੋਈਆਂ ਨੇ ਤੇ ਉਹ ਸਾਡਾ ਜਿਹੜਾ ਸਾਧ ਸਿੰਘ ਜੀ ਇਹਨੇ ਉਹਦੇ ਚ ਡਾਇਆ ਹੋਇਆ ਤੁਸੀਂ ਆਪਣੇ ਮਨ ਨੂੰ ਇਸ ਕਰਕੇ ਫਿੱਟ ਗਿਆ ਜਿਵੇਂ ਕੋਈ ਚੀਜ਼ ਜਿਹੜੀ ਆ ਕੋਹੜੀ ਹੋ ਗਿਆ ਹੁੰਦਾ ਹੈ ਇਸ ਪ੍ਰਕਾਰ ਦੀ ਹਾਲਤ ਹੋ ਗਈ ਹੈ
ਤਨ ਫਿੱਟੈ ਫੀੜ ਕਰੇਨ
ਤੇ ਜਿਹੜਾ ਜਿਹਨਾਂ ਦੇ ਮਨ ਹੰਕਾਰ ਕਰਕੇ ਕੋੜ ਕਰਕੇ ਫਿੱਟੈ ਤੇ ਉਹ ਵਿਗੜੇ ਹੋਏ ਨੇ ਉਹ ਪੁਰਖ ਪਾਮਰ ਪੁਣੇ ਕਰਕੇ ਜਿਹੜਾ ਪਾਮਣ ਪੁਰਾ ਹੈ ਤੇ ਫੇੜ ਭੈੜੀਆਂ ਕਰਤੂਤਾਂ ਨੂੰ ਕਰੇਨ ਕਰਦੇ ਹਨ
ਮਨ ਜੂਠੈ ਚੁਲੀ ਭਰੇਨ
ਉਹਨਾਂ ਦੇ ਮਨ ਵਿਸ਼ੇ ਵਿਕਾਰਾਂ ਦੀ ਮੈਲ ਨਾਲ ਜੂਠੇ ਹੋਏ ਨੇ ਅਤੇ ਉਹਨਾਂ ਨੇ ਸ਼ੁਭ ਗੁਣਾਂ ਵੱਲੋਂ ਤਾਂ ਚੂਲੀਆਂ ਹੀ ਭਰ ਦਿੱਤੀਆਂ ਨੇ ਯਾਨੀ ਛੱਡੇ ਦਿੱਤੇ ਨੇ ਸ਼ੁਭ ਗੁਣ ਜਿਹੜੇ ਨੇ ਫਿਰ ਪ੍ਰਸ਼ਨ ਕੀਤਾ ਕਿ ਵਿਗੜੇ ਹੋਏ ਸੁਧਰ ਵੀ ਸਕਦੇ ਨੇ ਮਹਾਰਾਜ ਗੁਰੂ ਸਾਹਿਬ ਜੀ ਉੱਤਰ ਦਿੰਦੇ ਹਨ
ਬਹੁ ਨਾਨਕ ਸੱਚ ਧਿਆਈਐ
ਸਤਿਗੁਰੂ ਜੀ ਕਥਨ ਕਰਦੇ ਨੇ ਜੇ ਪੂਰੇ ਸਤਿਗੁਰਾਂ ਦੇ ਨਾਲ ਮਿਲ ਕੇ ਸੱਚੇ ਨੂੰ ਧਿਆ ਕਰ ਬਿਰਤੀ ਦੁਆਰਾ ਧਿਆਉਣਾ ਕਰੀਏ ਧਿਆਉਣਾ ਕਰਨ ਦੇ ਨਾਲ ਉਹਨਾਂ ਪਿਰਖਾਂ ਦੇ ਵੀ ਹਿਰਦੇ ਦੇ ਵਿੱਚੋਂ ਤੇ ਜਿਹੜੀ ਇਹ ਪਾਪਾਂ ਦੀ ਮੈਲ ਹੈ
ਸੁੱਚ ਹੋਵੇ ਤਾਂ ਸੱਚ ਪਾਈਐ
ਇਹ ਜਿਹੜੀ ਅਵਿਦਿਆ ਦੀ ਜੂਠ ਨਿਕਲ ਕੇ ਸੁੱਚ ਪਵਿੱਤਰਤਾ ਹੋਵੇ ਹੋ ਜਾਵੇਗੀ ਫਿਰ ਸੱਚ ਸਰੂਪ ਨੂੰ ਪਾਈਏ ਪਾ ਲੈਣਗੇ ਉਹ ਵੀ ਪਾ ਸਕਦੇ ਨੇ ਤੇ ਇਸ ਪ੍ਰਕਾਰ ਦਾ ਮਹਾਰਾਜ ਨੇ ਅੰਤਰੀ ਭਾਵ ਦੇ ਵਿੱਚ ਦੱਸਿਆ ਹੈ
ਪੌੜੀ
ਅੱਗੇ ਪੌੜੀ ਕਥਨ ਕਰਦੇ ਹਨ
ਚਿੱਤੈ ਅੰਦਰ ਸਭ ਕੋ
ਪਰਮੇਸ਼ਰ ਦੇ ਚਿੱਤੈ ਚਿੱਤ ਦੇ ਅੰਦਰ ਵਿੱਚ ਸਭ ਸਾਰਾ ਕੋਈ ਜੋ ਸਭ ਕੋਈ ਮਤਲਬ ਜਿੰਨੇ ਵੀ ਸੰਸਾਰ ਦੇ ਜੀਵ ਨ ਸੂਖਮੈ ਅਸਤੂਲ ਨ ਜਾਂ ਜੋ ਵੀ ਵਰਤਾਰਾ ਵਰਤ ਰਿਹਾ ਹੈ ਚਿੱਤੈ ਅੰਦਰ ਸਭ ਕੋ ਜਿਵੇਂ ਜੀਵ ਦੇ ਪੇਟ ਦੇ ਅੰਦਰ ਕੀੜੇ ਹੁੰਦੇ ਨੇ ਇਉਂ ਸਾਰੇ ਬ੍ਰਹਿਮੰਡ ਉਸ ਵਾਹਿਗੁਰੂ ਦੇ ਸਰੂਪ ਦੇ ਵਿੱਚ ਹਨ ਚਿੱਤੈ ਅੰਦਰ ਸਭ ਕੋ ਸਭ ਸਾਰਾ ਗਿਆਤ ਚਿੱਤੈ ਚੇਤਨ ਬ੍ਰਹਮ ਦੇ ਅੰਦਰ ਹੀ ਹੈ ਇਹ ਸਾਰਾ ਕੁਝ ਜੜ ਤੇ ਸੰਘਾਤ ਜੋ ਵੀ ਹੈ ਜੋ ਹੀ ਦਿਸ ਰਿਹਾ ਹੈ
ਏਕ ਨਦਰੀ ਹੇਠ ਚਲਾਏ ਦਾ
ਉਹ ਆਪਣੀ ਨਜ਼ਰ ਦੇ ਹੇਠ ਰੱਖ ਕੇ ਸਾਰਿਆਂ ਨੂੰ ਚਲਾ ਰਿਹਾ ਪਰਮੇਸ਼ਰ ਦੇ ਚਿੱਤੈ ਦ੍ਰਿਸ਼ਟੀ ਵਿੱਚ ਹੀ ਸਭ ਕੋਈ ਹੈ ਸਭ ਕੋਈ ਚਿੱਤੈ ਦਫ਼ਤਰ ਦੇ ਲੇਖੇ ਦੇ ਵਿੱਚ ਆਉਂਦੇ ਉਹ ਚੇਤਨ ਸਰੂਪ ਸਾਰਿਆਂ ਨੂੰ ਵੇਖ ਵੇਖਦਾ ਤੇ ਆਪਣੀ ਨਦਰੀ ਦ੍ਰਿਸ਼ਟੀ ਦੇ ਹੇਠ ਥੱਲੇ ਆਪਣੀ ਨਿਗਾਹ ਦੇ ਹੇਠ ਚਲਾਈ ਦਾ ਚਲਾਉਣਾ ਕਰਦਾ ਹੈ ਸੰਸਾਰ ਨੂੰ,
ਆਪੇ ਦੇ ਵਡਿਆਈਆ,
ਫਿਰ ਆਪ ਹੀ ਗੁਰਮੁਖ ਜਨਾਂ ਨੂੰ ਸ਼ੁਭ ਗੁਣਾਂ ਦੀਆਂ ਵਡਿਆਈਆਂ, ਉੱਚਤਾ ਭਾਵ ਭਗਤੀ ਦੀਆਂ, ਬ੍ਰਹਮ ਗਿਆਨ ਦੀਆਂ, ਬ੍ਰਹਮ ਵਿਦਿਆ ਦੀਆਂ ਇਹ ਵਡਿਆਈਆਂ ਬਖਸ਼ ਦੇ ਦਿੰਦਾ ਹੈ। ਆਪੇ ਦੀ ਵਡਿਆਈਆਂ ਆਪ ਹੀ,
ਆਪੇ ਹੀ ਕਰਮ ਕਰਾਏ ਦਾ,
ਆਪੇ ਆਪ ਹੀ ਗੁਰਮੁਖ ਜਨਾਂ ਤੋਂ ਨਿਸ਼ਕਾਮ ਕਰਮਾਂ ਨੂੰ ਕਰਾਉਂਦਾ, ਕਰਾਏ ਦਾ ਕਰਵਾਉਂਦਾ ਹੈ। ਉਹ ਵਾਹਿਗੁਰੂ ਏ ਕਿਰਪਾ ਕਰਕੇ
ਵੱਡੋ ਵੱਡਾ ਵੱਡ ਮੇਦਨੀ,
ਉਹ ਪਰਮੇਸ਼ਰ ਵੱਡੋ ਵੱਡਾ ਜੋ ਬ੍ਰਹਮਾ ਹੈ, ਵੱਡਾ ਜੋ ਵਿਸ਼ਨੂੰ ਹੈ, ਵੱਡਾ ਜੋ ਸ਼ਿਵਜੀ ਹੈ, ਇਹਨਾਂ ਸਾਰਿਆਂ ਵੱਡਿਆਂ ਤੋਂ ਵੀ ਵੱਡਾ ਹੈ, ਵੱਡੋ ਵੱਡਾ ਵੱਡ ਮੇਦਨੀ। ਤੇ ਭਾਵ ਹਿਰਨ ਗਰਭ, ਇਹਨੂੰ ਵੱਡਾ ਬੈਰਾਟ, ਅਭਿਆ ਕਿਰਤ, ਇਹ ਸਾਰਿਆਂ ਤੋਂ ਵੀ ਵੱਡਾ ਹੈ। ਉਸਦੀ ਜਿਹੜੀ ਹੈ ਮੇਦਨੀ ਸ੍ਰਿਸ਼ਟੀ ਵੀ ਵੱਡੀ ਹੈ, ਵੱਡ ਮੇਦਨੀ ਇਹ ਵੀ ਬਹੁਤ ਵੱਡਾ ਵਿਸਥਾਰ ਵਾਲੀ ਬਣਾਈ ਹੈ।
ਸਿਰੇ ਸਿਰ ਧੰਦਾ ਲਾਏ ਦਾ,
ਪਰਮੇਸ਼ਰ ਆਪ ਸਾਰਿਆਂ ਨੂੰ ਸਿਰੇ ਸਿਰ ਭਿੰਨ ਭਿੰਨ ਰਚ ਰਚ ਕੇ ਧੰਦਿਆਂ ਦੇ ਵਿੱਚ ਲਾਇੰਦਾ ਲਾਉਂਦਾ ਹੈ। ਜਿਨ ਜਗਤ ਉਹ ਪਾਇਆ ਧੰਦੇ ਲਾਇਆ, ਸਾਰਿਆਂ ਨੂੰ ਧੰਦਿਆਂ ਦੇ ਵਿੱਚ ਲਾਇਆ ਹੋਇਆ। ਇੱਕ ਕੀੜੇ ਮਕੌੜੇ ਵੀ ਵਿਹਲੇ ਨਹੀਂ ਹੈ, ਉਹ ਵੀ ਧੰਦਿਆਂ ਚ ਲੱਗੇ ਨੇ। ਪੰਛੀ ਵੀ ਵਿਹਲੇ ਨਹੀਂ, ਉਹ ਵੀ ਉੱਡ ਉੱਡ ਅਡਾਰੀਆਂ ਮਾਰ ਕੇ ਕੋਈ ਇੱਧਰ ਨੂੰ ਜਾਂਦਾ, ਕੋਈ ਇੱਧਰ ਨੂੰ ਜਾਂਦਾ, ਸਭ ਕੰਮ ਲਾਏ ਹੋਏ ਨੇ। ਇਹ ਜਿਹੜੇ ਉੱਪਰ ਸ਼ਬਦ ਆਏ ਨਾ ਹਿਰਨ ਗਰਭ, ਤੇ ਇਹ ਭਾਵੇਂ ਹਿਰਨ ਗਰਭ ਹੈ, ਬੈਰਾਟ ਹੈ, ਅਭਿਆ ਕਿਰਤ ਹੈ, ਇਹਨੂੰ ਥੋੜਾ ਜਿਹਾ ਸਮਝਣ ਦੀ ਲੋੜ ਹੈ। ਹਿਰਨ ਗਰਭ ਜਿਹੜਾ ਸਮਸ਼ਟੀ ਉਪਾਧੀ ਕਰਕੇ ਸਾਰਿਆਂ ਦੀ ਸੁਪਨ ਅਵਸਥਾ ਨੂੰ, ਹਿਰਨ ਨਾਮ ਪ੍ਰਕਾਸ਼ਣ ਦਾ, ਗਰਭ ਨਾਮ ਹੈ ਕਰਨ ਦਾ, ਜੋ ਇਸ ਅਵਸਥਾ ਨੂੰ ਪ੍ਰਕਾਸ਼ਣ ਕਰਦਾ ਹੈ ਉਸ ਨੂੰ ਹਿਰਨ ਗਰਭ ਕਹਿੰਦੇ ਹੈ। ਹਿਰਨ ਸਵਰਨ ਦੇ ਅੰਡੇ ਵਿੱਚ ਹੋਣ ਵਾਲਾ, ਉਹ ਕੀ ਹੈ, ਰਿਗਵੇਦ ਦੇ ਵਿੱਚ ਲਿਖਿਆ ਹੈ ਕਿ ਸਭ ਤੋਂ ਪਹਿਲਾਂ ਹਿਰਨ ਗਰਭ ਹੋਇਆ। ਇਹ ਸਾਰੇ ਜੀਵਾਂ ਦਾ ਮਾਲਕ ਹੈ, ਆਕਾਸ਼ ਤੇ ਧਰਤੀ ਦਾ ਥੰਮ ਹੈ, ਸਰੀਰ ਅਤੇ ਆਤਮਾ ਦਾ ਦਾਤਾ ਹੈ, ਦੇਵਤਿਆਂ ਦਾ ਦੇਵਤਾ ਹੈ ਅਤੇ ਸਾਰੇ ਜੀਵਾਂ ਦੀ ਆਤਮਾ ਬਖਸ਼ਣ ਵਾਲਾ ਹੈ। ਤੇ ਜਾਂ ਫਿਰ ਮਨੂ ਸਿਮ੍ਰਤੀ ਵਿੱਚ ਇਉਂ ਲਿਖਿਆ ਹੈ ਕਿ ਹਿਰਨ ਗਰਭ ਨਾਮ ਬ੍ਰਹਮਾ ਦਾ ਹੈ, ਜੋ ਸੂਰਜ ਜਿਹਾ ਪ੍ਰਕਾਸ਼ ਵਿੱਚ ਸੁਨਹਿਰੀ ਆਂਡੇ ਦੇ ਵਿੱਚੋਂ ਪਹਿਲੇ ਪਹਿਲ ਇਹ ਪੈਦਾ ਹੋਇਆ। ਇੱਕ ਸਾਲ ਆਂਡੇ ਦੇ ਅੰਦਰ ਰਹਿ ਕੇ ਬ੍ਰਹਮਾ ਨੇ ਆਪਣੇ ਚਿੱਤ ਦੀ ਇੱਛਾ ਅਨੁਸਾਰ ਉਹਨੂੰ ਦੋ ਹਿੱਸਿਆਂ ਦੇ ਵਿੱਚ ਕਰ ਲਿਆ। ਇਹ ਮਨੂ ਸਿਮ੍ਰਤੀ ਵਾਲਾ ਕਹਿੰਦਾ ਹੈ ਜਿਹਨਾਂ ਵਿੱਚੋਂ ਇੱਕ ਭਾਗ ਸਵਰਗ ਤੇ ਦੂਸਰਾ ਭਾਗ ਪ੍ਰਿਥਵੀ ਹੈ, ਤੇ ਸੂਖਮ ਸੂਖਮ ਸਰੀਰ ਲਿੰਗ ਸਰੀਰ ਆਦਿ, ਤੇ ਇਹ ਉਹਦੀ ਆਪਣੀ ਰਾਏ ਹੈ। ਅੱਛਾ, ਜਿਹੜਾ ਬੈਰਾਟ ਹੈ ਸਮਸ਼ਟੀ ਉਪਾਧੀ ਕਰਕੇ ਸਾਰੇ ਬ੍ਰਹਮੰਡ ਦੇ ਜੀਵਾਂ ਦੀ ਜਿਹੜੀ ਜਾਗਰਤ ਅਵਸਥਾ ਦਾ ਅਭਿਮਾਨੀ ਹੈ ਉਹਦਾ ਨਾਮ ਬੈਰਾਟ ਹੈ। ਜਿਵੇਂ ਇੱਕ ਬਿਰਸ਼ ਕੇਵਲ ਬਿਰਸ਼ ਕਹਾਉਂਦਾ ਹੈ, ਪਰ ਬਿਰਸ਼ ਜਿਹੜੇ ਸਾਰੇ ਬਿਰਸ਼ ਇਕੱਠੇ ਕਰਕੇ ਉਸ ਮੂੰਹ ਬਾਗ ਜਾਂ ਜੰਗਲ ਕਹਾਉਂਦਾ, ਇਸ ਤਰ੍ਹਾਂ। ਤੇ ਜਿਹੜਾ ਉਹਦਾ ਸਿਰ ਉੱਪਰਲੇ ਸੱਤ ਲੋਕ, ਚਰਨ ਸੱਤ ਪਤਾਲ, ਸਵਾਸ ਨਾਸਕਾਂ ਪਵਨ, ਤੇ ਸਵਾਸ ਤਾਂ ਹੋ ਗਿਆ ਨਾਸਕਾਂ, ਪਵਨ ਸੱਜਾ ਖੱਬਾ, ਇਹ ਜਿਹੜੇ ਸਵਾਸ ਆ ਰਹੇ ਨੇ ਇਹ ਪਵਨ, ਤੇ ਹਵਾ ਜਿਹੜੀ ਹੈ ਇਹ ਵੀ ਸਵਾਸ ਨ, ਇਹੀ ਨਾਸਕਾਂ। ਸੱਜਾ ਖੱਬਾ ਨੇਤਰ ਨ, ਇਹ ਜਿਹੜੇ ਇਹ ਸੂਰਜ ਤੇ ਚੰਦਰਮਾ, ਸੱਜਾ ਖੱਬਾ ਨੇਤਰ ਹੋ ਕੇ, ਤੇ ਮੁੱਖ ਉਹਦਾ ਅਗਨੀ, ਹਿਰਦਾ ਵਿਸ਼ਨੂੰ, ਦੋਵੇਂ ਬਾਹਾਂ ਬ੍ਰਹਮਾ ਤੇ ਸ਼ਿਵਜੀ, ਪੇਟ ਸਮੁੰਦਰ, ਨਾੜੀਆਂ ਨਦੀਆਂ, ਹੱਡੀਆਂ ਪਰਬਤ, ਰੋਮ ਬਨਸਪਤੀ, ਬੀਰਜ ਮੇਘ ਵਾਲਾ, ਜਿੱਥੇ ਧਰਮ ਦਾ ਵਰਤਾਰਾ ਉੱਥੇ ਈਸ਼ਵਰ ਦਾ ਮੁੱਖ ਹਿੱਸਾ ਹੈ, ਭਾਵ ਅਗਲਾ ਹਿੱਸਾ ਹੈ, ਜਿੱਥੇ ਅਧਰਮ ਹੁੰਦਾ ਅਧਰਮ ਦਾ ਵਰਤਾਰਾ ਉੱਥੇ ਈਸ਼ਵਰ ਦਾ ਪਿਛਲਾ ਪਿੱਠ ਹੈ, ਪ੍ਰਿਸ਼ਟ ਭਾਵ ਕਹਿੰਦੇ ਨੇ ਪਿੱਠ ਦਾ ਪਿਛਾ ਪਿੱਠ ਹੈ ਜਿਹੜੀ। ਇਸ ਪ੍ਰਕਾਰ ਬੈਰਾਟ ਦਾ ਸਰੂਪ ਹੈ। ਅਭਿਆ ਕਿਰਤ ਕਿਸ ਨੂੰ ਕਹਿੰਦੇ ਨੇ? ਸਮਸ਼ਟੀ ਉਪਾਧੀ ਕਰਕੇ ਸੁਖੋਤੀ ਅਵਸਥਾ ਦਾ ਅਭਾਨੀ ਜੋ, ਉਹਨੂੰ ਅਭਿਆ ਕਿਰਤ ਕਹਿੰਦੇ ਨੇ। ਇਹ ਈਸ਼ਵਰ ਦੀਆਂ ਤਿੰਨ ਦੇਹਾਂ ਕਹੀਆਂ ਨੇ, ਤੇ ਇੱਧਰ ਜਿਹੜੀਆਂ ਜੀਵ ਦੀਆਂ, ਵਿਸ਼ਵ, ਤੇਜਸ ਤੇ ਪ੍ਰਗਿਆ, ਤੇ ਜਿਹੜਾ ਜਾਗਰ ਦਾ ਅਭਿਮਾਨੀ ਹੋ ਗਿਆ ਉਹਨੂੰ ਵਿਸ਼ਵ ਕਹਿੰਦੇ ਨੇ, ਤੇ ਇਸੇ ਤਰ੍ਹਾਂ ਜਿਹੜਾ ਸੁਪਨ ਦਾ ਅਭਿਮਾਨੀ ਹੈ ਉਹਨੂੰ ਸਾਧ ਸਿੰਘ ਜੀ ਫਿਰ ਤੇਜਸ ਨਾਮ ਕਹਿੰਦੇ ਹੈ, ਜਿਹੜਾ ਪ੍ਰਗਿਆ ਸੁਖੋਪਤੀ ਅਵਸਥਾ ਵਾਲਾ ਜਿਹੜਾ ਹੈ ਉਹਨੂੰ ਪ੍ਰਕਾਸ਼ਨ ਵਾਲਾ ਉਹਨੂੰ ਅਭਿਆਕ੍ਰਿਤ ਕਹਿੰਦੇ। ਇਸ ਤਰ੍ਹਾਂ ਇਹ ਜੀਵ ਦੀਆਂ ਵਿਦਾਨ ਦੀਆਂ ਥੋੜੀਆਂ ਜਾਂ ਗੂੜੀਆਂ ਗੱਲਾਂ ਨੇ ਇਹਨੂੰ ਆਓ ਅੱਗੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ।
ਨਦਰ ਉਪੱਠੀ ਜੇ ਕਰੇ,
ਇਹਨੂੰ ਭਾਈ ਉਪੱਠੀ, ਪੱਪੇ ਨੂੰ ਔਂਕੜ ਨਾ ਹੋਣ ਕਰਕੇ ਉਪੁੱਠੀ ਨਹੀਂ ਕਹਿੰਦਾ। ਨਦਰ ਉਪੱਠੀ ਜੇ ਕਰੇ, ਜੇ ਵਾਹਿਗੁਰੂ ਦੀ ਨਜ਼ਰ ਜਿਹੜੀ ਹੈ ਨਾ ਪੁੱਠੀ ਹੋ ਜਾਵੇ, ਉਲਟੀ ਹੋ ਜਾਵੇ, ਉਹਦੀ ਦ੍ਰਿਸ਼ਟੀ ਕਿਸੇ ਵੱਲੋਂ ਬਦਲ ਜਾਵੇ,
ਸੁਲਤਾਨਾ ਘਾਹੋ ਕਰਾਏ ਦਾ,
ਸੁਲਤਾਨਾ ਬਾਦਸ਼ਾਹ ਪਾਸੋਂ ਘਾਹ ਘਾਸ ਕੱਖ ਆਦਿ ਦਾ ਖਾਣਾ ਖਵਾ ਸਕਦਾ ਹੈ, ਘਾਹ ਖੁਤਵਾ ਸਕਦਾ ਜਾਂ ਘਾਹ ਖਵਾ ਸਕਦਾ, ਘਾਹ ਖਵਾਉਂਦਾ ਹੈ ਜਾਂ ਫਿਰ ਘਾਹ ਹੀ ਬਣ ਕੇ ਜਿਵੇਂ ਪੱਠੇ ਵੱਢਦੇ ਫਿਰਦੇ ਮਜ਼ਦੂਰ ਲੋਕ, ਕਹਿੰਦੇ ਇੱਥੇ ਇਹੋ ਜਿਹੀ ਹਾਲਤ ਵੀ ਕਰ ਸਕਦਾ, ਘਾਹ ਖੁਦਵਾ ਸਕਦਾ। ਅਨੇਕਾਂ ਬਾਦਸ਼ਾਹਾਂ ਦੇ ਘਾਹ ਖੋਦਣ ਤੇ ਪ੍ਰਸੰਗ ਮਿਲਦੇ ਨੇ ਜਿਨ੍ਹਾਂ ਨੇ ਘਾਹ ਹੀ ਬਣ ਕੇ ਘਾਹ ਖੋਦਿਆ। ਹੁਣ ਜਿੱਥੇ ਤੱਕ ਘਾਹ ਖਾਣ ਦੀ ਗੱਲ ਹੈ ਤੇ ਉਹਦੇ ਵਿੱਚ ਸਾਧ ਸਿੰਘ ਜੀ ਬਾਅਦ ਦੇ ਵਿੱਚ ਆਪਾਂ ਕਰਦੇ ਹਾਂ। ਅੱਗੇ ਮਹਾਰਾਜ ਸਾਹਿਬ ਦੱਸਦੇ ਨੇ ਵੀ ਇਹੋ ਜਿਹੀ ਹਾਲਤ ਹੋ ਸਕਦੀ ਹੈ ਬਾਦਸ਼ਾਹ ਦੇ,
ਦਰ ਮੰਗਣ ਭਿੱਖ ਨਾ ਪਾਏਦਾ,
ਕਾਹੀ ਤੋਂ ਵੀ ਨੀਵੇਂ ਐਸੇ ਮੰਗਤੇ ਬਣਾ ਦਿੰਦਾ ਜੇ ਦਰ ਦਰਾਂ ਦੇ ਉੱਤੇ ਮੰਗਣ ਭਿੱਖਿਆ ਵੀ ਨਾ ਉਹਨਾਂ ਨੂੰ, ਦਰ ਭਿੱਖ ਨਾ ਉਹਨਾਂ ਨੂੰ ਕਿਸੇ ਭਿੱਖਿਆ ਨਹੀਂ ਮਿਲਦੀ, ਦਰ ਮੰਗਣ ਭਿੱਖ ਨਾ ਪਾਏਦਾ, ਭਿੱਖਿਆ ਨਹੀਂ ਮਿਲਦੀ। ਤੋ ਇਸ ਕਰਕੇ ਸਾਧ ਸਿੰਘ ਜੀ ਇਹਦੇ ਵਿੱਚ ਬੜੇ ਪ੍ਰਸੰਗ ਆਉਂਦੇ ਨੇ ਤੇ ਜਿਵੇਂ ਕੁਛ ਐਸੇ ਵੀ ਹੋਇਆ, ਯੂਸਫ ਹੋਇਆ ਅੱਧੀ ਅੱਟੀ ਮੁੱਲ ਪਿਆ ਸੀ ਸਾਧ ਸਿੰਘ ਜੀ, ਉਹ ਵੀ ਮੰਗੀ ਦਿੱਤੀ ਨਹੀਂ ਸੀ, ਇਸ ਪ੍ਰਕਾਰ ਵੀ ਹੋਇਆ। ਜਾਂ ਫਿਰ ਦਾਰਾ ਸਕੋਹ ਜਿਹੜਾ ਹੋਇਆ ਇਹਦਾ ਸਾਧ ਸਿੰਘ ਜੀ ਇਹਨੂੰ ਵੀ ਕਿਸੇ ਨੇ ਮੰਗੀ ਹੋਈ ਅੱਧੀ ਅੱਟੀ ਨਹੀਂ ਸੀ ਦਿੱਤੀ, ਇਸ ਤਰ੍ਹਾਂ ਦੇ ਵੀ ਪ੍ਰਸੰਗ ਆਉਂਦੇ ਆ। ਇਹ ਡਰੀਏ ਕਿੱਥੇ ਬਾਦਸ਼ਾਹ ਦਾ ਪੁੱਤਰ ਤੇ ਬਾਦਸ਼ਾਹ ਦੇ ਤਖ਼ ਤੇ ਬਹਿਣ ਦੀ ਗੱਲ ਸੀ, ਕਿਸੇ ਇਹ ਹਾਲਤ ਹੋਈ। ਇਹਦੇ ਵਿੱਚ ਸ਼ਾਹਜਹਾਨ ਦੀ ਵੀ ਗੱਲ ਆਉਂਦੀ ਹੈ। ਮੁਗਲ ਬਾਦਸ਼ਾਹ ਦੇ ਚਾਰ ਤਖ਼ਤ ਸੀ, ਦਿੱਲੀ, ਆਗਰਾ, ਲਾਹੌਰ ਤੇ ਕਲਾਨੌਰ। ਇਹਨਾਂ ਤਖ਼ਤਾਂ ਦਾ ਮਾਲਕ ਸ਼ਾਹਜਹਾਨ ਬਾਦਸ਼ਾਹ ਸੀ ਤੇ ਸ਼ਾਹਜਹਾਨ ਨੇ ਮਹਾਰਾਜ ਸਾਹਿਬ ਦੇ ਨਾਲ, ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਬੜੀਆਂ ਵਧੀਕੀਆਂ ਕਰਦਾ ਰਿਹਾ। ਖੈਰ ਉਹ ਅਲੱਗ ਬਾਤ ਹੈ, ਲਾਹੌਰ ਪਹੁੰਚਿਆ ਹੋਇਆ ਸੀ। ਇੱਕ ਸੰਮਨ ਜਿਹੜਾ ਸੰਮਨ ਭੂਸ਼ਣ ਬੁਰਜ ਹੈ ਨਾ, ਇਹਦੇ ਕੋਲ ਨਦੀ ਤੇ ਇਸ਼ਨਾਨ ਕਰਕੇ ਉੱਚੇ ਉੱਚੇ ਆਸਾ ਦੀ ਵਾਰ ਦਾ ਸਿੱਖ ਇੱਕ ਬਾਣੀ ਪੜ੍ਹਨ ਦਾ ਪਾਠ ਕਰਦਾ ਜਾ ਰਿਹਾ ਸੀ। ਸ਼ਾਹਜਹਾਨ ਕੰਨਾਂ ਦੇ ਵਿੱਚ ਆਵਾਜ਼ ਪਈ, ਉਹਨੇ ਜਦ ਕਿਹਾ, ਨਜ਼ਰ ਉਪੱਠੀ ਜੇ ਕਰੇ ਸੁਲਤਾਨਾ ਕਹੋ ਕਰਾਏ ਦਾ, ਸੁਣ ਕੇ ਸਿੱਖ ਨੂੰ ਕੋਲ ਬੁਲਾ ਕੇ ਨਿਰਾਦਰ ਦੇ ਸ਼ਬਦ ਬੋਲਿਆ। ਕਹਿੰਦਾ ਉਹ ਸਿੱਖਾ ਆ ਕੀ ਪੜ੍ਹੀ ਜਾਂਦਾ ਤੂੰ? ਕਹਿੰਦੇ ਜੀ ਬਾਣੀ ਪੜ੍ਹਦਾ ਮੈਂ। ਕਹਿੰਦਾ ਬਾਦਸ਼ਾਹ ਬਣ ਕੇ ਵੀ ਕੋਈ ਘਾਹ ਖਾ ਸਕਦਾ? ਉਹ ਸਿੱਖ ਨੇ ਕਿਹਾ, ਜੀ ਗੁਰੂ ਨਾਨਕ ਸਾਹਿਬ ਨੇ ਜੋ ਬਾਣੀ ਕਹੀ ਉਹਦਾ ਸਦੀਵ ਸੱਚ ਹੈ। ਇਹਦਾ ਮਤਲਬ ਵੀ ਹਾਂ ਘਾਹ ਖਾ ਸਕਦੇ ਨੇ। ਉਹ ਕਹਿੰਦਾ ਮੈਂ ਨਹੀਂ ਮੰਨਦਾ ਇਸ ਗੱਲ ਨੂੰ, ਜੇ ਪਰਮੇਸ਼ਰ ਦੀ ਨਜ਼ਰ ਪੁੱਠੀ ਹੋ ਜਾਵੇ ਤੇ ਉਹ ਸਿੱਖ ਕਹਿੰਦਾ ਫਿਰ ਬਾਦਸ਼ਾਹ ਵੀ ਘਾਹ ਖਾ ਸਕਦਾ। ਸਿੱਖ ਦਾ ਆਪਣਾ ਨਿਸ਼ਚਾ ਦੜਾ ਕੇ ਚਲਾ ਗਿਆ। ਸਮਾਂ ਪਾ ਕੇ ਸ਼ਾਹਜਹਾਨ ਔਰੰਗਜ਼ੇਬ ਨੇ ਆਪਣੀ ਚਲਾਕੀ ਨਾਲ ਕੈਦ ਕਰ ਲਿਆ ਤੇ ਦਿੱਲੀ ਦਾ ਤਖ਼ਤ ਆਪ ਸਾਂਭ ਲਿਆ। ਦਿੱਲੀ ਤੋਂ ਜਦੋਂ ਆਗਰੇ ਨੂੰ ਲਿਜਾਇਆ ਜਾ ਰਿਹਾ ਸੀ, ਉਸ ਵੇਲੇ ਅੰਨ ਪਾਣੀ ਤੋਂ ਇੰਨਾ ਭੁੱਖਾ ਤੇ ਪਿਆਸਾ ਰੱਖਿਆ ਗਿਆ, ਇਹਦੇ ਭੁੱਖ ਦਾ ਦੁੱਖ ਸਹਿਣ ਨਾ ਹੋਇਆ, ਹਾਥੀ ਦੇ ਉੱਤੇ ਕੈਦ ਕਰਕੇ ਬਿਠਾਇਆ ਹੋਇਆ ਸੀ। ਸ਼ਾਹਜਹਾਨ ਨੇ ਫਿਰ ਬਹਾਨਾ ਲਾ ਕੇ ਕਿਹਾ ਵੀ ਮੈਂ ਲਘੂ ਕਿਰਿਆ ਕਰਨੀ ਹੈ ਤੇ ਜਣੀ ਵੀ ਪਿਸ਼ਾਬ ਦੀ ਕਿਰਿਆ ਆਈ ਹੈ ਮੈਨੂੰ, ਵੀ ਮੈਨੂੰ ਤਾਰ ਲਓ। ਉਹਨਾਂ ਨੇ ਤਾਰ ਲਿਆ, ਉਹਦੇ ਬਹਾਨੇ ਉਤਰਿਆ ਸੀ, ਅਸਲ ਪਿਸ਼ਾਬ ਤਾਂ ਆਉਂਦਾ ਨਹੀਂ ਸੀ ਉਹਨੂੰ, ਛੋਲਿਆਂ ਦਾ ਖੇਤ ਸੀ, ਉਹਦੀ ਲੁੰਗ ਨੂੰ ਮੂੰਹ ਮਾਰਿਆ ਜਿਵੇਂ ਪਸ਼ੂ ਮਾਰਦੇ ਹੁੰਦੇ। ਤੇ ਉਸ ਵੇਲੇ ਸਾਧ ਸਿੰਘ ਜੀ ਫਿਰ ਇਹਨੇ ਧਾ ਮਾਰ ਕੇ ਰੋ ਪਿਆ, ਕਹਿੰਦਾ ਹੇ ਗੁਰੂ ਨਾਨਕ ਤੂੰ ਤਾਂ ਖੁਦਾ ਦਾ ਰੂਪ ਏ ਸੀ, ਮੈਂ ਤੇਰੀ ਬਾਣੀ ਤੇ ਸ਼ੰਕਾ ਕੀਤੀ ਪਰ ਅੱਜ ਮੈਨੂੰ ਯਾਦ ਆ ਰਹੇ ਨੇ ਵੀ ਤੂੰ ਸੱਚ ਲਿਖਿਆ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਦੇ ਸੱਚ ਹੀ ਕਿਹਾ, ਕਹਿੰਦਾ ਪਰਮਾਤਮਾ ਦੀ ਨਜ਼ਰ ਅੱਜ ਖੁਦਾ ਦੀ ਪੁੱਠੀ ਹੋ ਗਈ ਮੇਰੇ ਤੇ, ਮੈਂ ਅੱਜ ਘਾਹ ਖਾ ਰਿਹਾ। ਕਹਿੰਦਾ ਇਉਂ ਰੋਇਆ ਸੀ ਸਾਧ ਸਿੰਘ ਜੀ। ਤੇ ਇਸ ਕਰਕੇ ਤਾਂ ਮਹਾਰਾਜ ਨੇ ਕਿਹਾ, ਨਜ਼ਰ ਉਪੱਠੀ ਜੇ ਕਰੇ ਸੁਲਤਾਨਾ ਕਹੋ ਕਰਾਏ ਦਾ, ਦਰ ਮੰਗਣ ਭਿੱਖ ਨਾ ਪਾਏ ਦਾ। ਮੰਗਦਿਆਂ ਨੂੰ ਭਿੱਖ ਨਹੀਂ ਮਿਲਦੀ, ਇਹਨੂੰ ਪਾਣੀ ਨਹੀਂ ਮਿਲਿਆ, ਜੇ ਨੌਕਰਾਂ ਨੂੰ ਕਹਿੰਦਾ ਸੀ ਮੈਨੂੰ ਰੋਟੀ ਦੇ ਦਿਓ ਉਹ ਮੰਗਦਾ ਹੀ ਸੀ। ਤੇ ਇਸ ਪ੍ਰਕਾਰ ਸਾਧ ਸਿੰਘ ਜੀ ਐਸੀ ਹਾਲਤ ਹੋ ਜਾਂਦੀ ਹੈ। ਤੇ ਇਹੋ ਜਿਹੇ ਰਾਜੇ ਵੀ ਹੋਏ ਹੈ ਤੇ ਜਿਹਨਾਂ ਨੂੰ ਰਾਜੇ ਨਲ ਵਰਗਿਆਂ ਨੂੰ ਗਵਾਰ ਜੱਟ ਨੇ ਧੱਕੇ ਮਾਰ ਕੇ ਰਾਣੀ ਨੂੰ ਦਮਿਅੰਤੀ ਨੂੰ ਕੱਢ ਦਿੱਤਾ ਸੀ, ਕਹਿੰਦਾ ਮੇਰੇ ਖੇਤ ਚੋਂ ਬਾਹਰ ਚਲੀ ਜਾ ਸੇਲਾ ਚੁਗਦੀ ਨੂੰ। ਇਹ ਬੜੇ ਭਾਣੇ ਵਰਤੇ, ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ, ਇਹ ਐਸਾ ਹੁੰਦਾ ਆਇਆ ਹੈ। ਮਹਾਰਾਜ ਸਾਹਿਬ ਨੇ ਇੱਥੇ ਸਾਧ ਸਿੰਘ ਜੀ ਸੋਲਵਾਂ ਜਿਹੜਾ ਸਲੋਕ ਮਹੱਲਾ ਤੇ ਪੌੜੀ ਹੈ ਇੱਥੇ ਸਮਾਪਤੀ ਹੁੰਦੀ ਹੈ। ਸ਼ਾਮ ਦੇ ਵਕਤ ਉਹੀ 3:30 ਵਜੇ ਫਿਰ, ਤੇ ਹਾਂ 3:30 ਵਜੇ ਫਿਰ ਵਿਚਾਰ ਜਿਹੜੀ ਹੋਏਗੀ ਉਹ ਸਮੇਂ ਸਿਰ ਪਹੁੰਚ ਕੇ ਲਾਭ ਪ੍ਰਾਪਤ ਕਰਨਾ। ਹੁਣ ਜਿਹੜਾ ਮੁੱਖ ਭਾਵ ਹੈ ਇਹਦਾ, ਇਹ ਪੌੜੀ ਦੇ ਵਿੱਚ ਸਿਧਾਂਤ ਕੀ ਸੀ ਸਾਰਾ, ਉਹ ਸਾਧ ਸਿੰਘ ਜੀ ਜ਼ਰੂਰੀ ਕਰਨਾ ਬਣਦਾ ਸੰਖੇਪ ਦੇ ਨਾਲ। ਇਹ ਸਲੋਕ ਦੇ ਵਿੱਚ ਸਤਿਗੁਰਾਂ ਨੇ ਮੁਸਲਮਾਨਾਂ ਦੇ ਖੱਤਰੀ ਆਦਿ ਹਿੰਦੂ ਨੌਕਰਾਂ ਦੀ ਗਿਰਾਵਟ ਦੱਸੀ ਆ ਉਸ ਵੇਲੇ ਦੀ, ਉਹਨਾਂ ਦੀ ਹਾਲਤ ਕੀ ਹੋ ਗਈ ਸੀ, ਕਿੰਨੇ ਖੁਸ਼ਾਮਦੀ ਹੋ ਗਈ ਸੀ। ਮੁਸਲਮਾਨੀ ਰਾਜ ਦੇ ਅਧੀਨ ਹੋ ਕੇ ਬਾਹਰੋਂ ਮੁਸਲਮਾਨਾਂ ਵਾਲੇ ਲਿਬਾਸ ਧਾਰਨ ਵੀ ਕਰ ਲਏ, ਉਹਨਾਂ ਦੀਆਂ ਕਿਤਾਬਾਂ ਵੀ ਪੜ੍ਹਨ ਲੱਗ ਗਏ, ਅੰਦਰ ਵੜ ਕੇ ਠਾਕਰਾਂ ਦੀ ਪੂਜਾ ਵੀ ਕਰਦੇ। ਸਤਿਗੁਰਾਂ ਨੇ ਇਸ ਤਰ੍ਹਾਂ ਦੇ ਪਖੰਡ ਛੱਡਣ ਦੇ ਲਈ, ਇਹ ਸੰਸਾਰ ਸਮੁੰਦਰ ਤੇ ਤਰਨ ਦੇ ਲਈ ਨਾਮ ਦਾ ਆਸਰਾ ਲੈਣ ਲਈ ਕਿਹਾ। ਅੱਗੇ ਮਹੱਲੇ ਦੇ ਵਿੱਚ ਫਿਰ ਹਿੰਦੂ ਮੁਸਲਮਾਨ ਦੋਨਾਂ ਨੂੰ ਅਧਰਮੀਆਂ ਦੀ ਹਾਲਤ ਕਹੀ ਹੈ, ਪੌੜੀ ਦੀ ਕਥਨ ਕੀਤੀ ਹੈ ਜਿਹਦੇ ਵਿੱਚ ਵੀ ਜਿੰਨੇ ਕੋਈ ਮਰਜ਼ੀ ਲੋਕ ਲੁਕੋ ਕੇ ਕਰਮ ਕਰਦਾ ਹੈ ਉਹ ਸਾਰੇ ਪਰਮੇਸ਼ੁਰ ਦੇ ਨਿਗਾਹ ਦੇ ਵਿੱਚ ਹੀ ਨੇ। ਪਰਮੇਸ਼ੁਰ ਆਪ ਹੀ ਗੁਰਮੁਖ ਜਨਾਂ ਨੂੰ ਸ਼ੁਭ ਗੁਣਾਂ ਦੀਆਂ ਵਡਿਆਈਆਂ ਦਿੰਦਾ, ਨਿਸ਼ਕਾਮ ਕਰਮ ਕਰਾਉਂਦਾ ਹੈ। ਪਰ ਜੇ ਕਿਸੇ ਨੂੰ ਹੰਕਾਰੀ ਵੇਖ ਕੇ ਉਲਟੀ ਨਜ਼ਰ ਕਰ ਲਵੇ ਤਾਂ ਰਾਜਿਆਂ ਨੂੰ ਵੀ ਮੰਗਤੇ ਬਣਾ ਸਕਦਾ, ਭੀਖ ਮੰਗਾ ਸਕਦਾ ਉਹਨਾਂ ਦੇ ਕੋਲੋਂ। ਇਹ ਦਾ ਸਿਧਾਂਤ ਸੀ ਅੱਜ ਦੀ ਸਾਰੀ ਇਹ ਪੌੜੀ ਦੇ ਮਹੱਲੇ ਦਾ ਅਤੇ ਸਲੋਕ ਦਾ। ਸਲੋਕ ਮਹੱਲਾ ਪੌੜੀ, ਕਈ ਵਾਰੀ ਕਈ ਸਲੋਕਾਂ ਦੇ ਨਾਲ ਮਹੱਲੇ ਕਈ ਕਈ ਵੀ ਆ ਜਾਂਦੇ ਹੈ, ਕਈ ਮਹੱਲੇ ਦੂਸਰੇ ਪਾਤਸ਼ਾਹ ਦੇ ਵੀ ਆਉਂਦੇ ਹੈ। ਇਉਂ ਸਤਿਗੁਰਾਂ ਮਹਾਰਾਜ ਸਾਹਿਬ ਜੀ ਰਲਮੀ ਵਿਚਾਰ ਦੇ ਅੰਦਰ ਅੰਮ੍ਰਿਤ ਦੀ ਵਰਖਾ ਕਰ ਰਹੇ ਹਨ। ਸਤਿਗੁਰੂ ਕਿਰਪਾ ਕਰਨ ਜੀ, ਫੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੀ ਸਾਰਿਆਂ ਦੇ।
ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ, ਦਰ ਮੰਗਣ ਭਿਖ ਨਾ ਪਾਏ ਦਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।